ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾੜ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਤੁਹਾਡਾ ਹੋਸਟ ਅਮਨਦੀਪ ਸਿੱਧੂ। ਅੱਜ 31 ਦਸੰਬਰ 2016 ਜੀ, ਆਖਰੀ ਦਿਨ 2016 ਦਾ ਆਸਟ੍ਰੇਲੀਆ ਦੇ ਵਿਚ ਚੜ ਚੁੱਕਾ। ਸਵੇਰ ਦੇ 9:02 ਹੋ ਚੁੱਕੇ ਨੇ, ਦਿਨ ਸ਼ਨਿਚਰਵਾਰ ਹੈ ਜੀ, ਤੇ ਸਾਰਿਆਂ ਦਾ ਸਵਾਗਤ ਹੈ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਦੇਸ਼ ਵਿਦੇਸ਼ ਤੋਂ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੀ ਤਰੀਕ ਦੇ ਜੀ 8:02 ਬ੍ਰਿਸਬੇਨ ਦੇ ਵਿਚ ਹੋਏ ਨੇ, ਤੇ ਐਡਲੇਡ ਦੇ ਵਿਚ 8:32 ਸੁਬਾਹ ਦੇ 6:02 ਪਰਥ ਦੇ ਵਿਚ ਹੋਏ ਨੇ। ਅਮਰੀਕਾ ਅਤੇ ਕੈਨੇਡਾ ਮਹਾਂਦੀਪਾਂ ਦੇ ਲਹਿੰਦੇ ਤੇ ਚੜ੍ਹਦੇ ਹਜੇ ਸ਼ੁੱਕਰਵਾਰ ਹੀ ਹੈ, ਹਜੇ 30 ਤਰੀਕ ਹੈ, ਸੋ ਆਖਰੀ ਦਿਨ ਤੁਹਾਡਾ ਨਹੀਂ ਚੜਿਆ, ਇਕ ਦਿਨ ਹੋਰ ਵੇਟ ਕਰੋ ਜੀ। ਤੇ ਇਧਰ ਲੰਡਨ ਦੇ ਵਿਚ ਚੜ੍ਹਨ ਵਾਲਾ ਜੀ, ਸ਼ੁੱਕਰਵਾਰ ਦੀ ਅੱਧੀ ਰਾਤ ਹੋ ਚੁੱਕੀ ਹੈ, ਤੇ ਮਿਡਲ ਈਸਟ ਤੇ ਭਾਰਤ ਦੇ ਵਿਚ ਤੜਕਾ ਹੋ ਚੁੱਕਾ ਆਖਰੀ ਦਿਨ ਦਾ 2016 ਦਾ। ਸੋ ਕਿਹੋ ਜਿਹਾ ਬੀਤਿਆ ਤੁਹਾਡਾ ਸਾਲ ਦੱਸੋ ਸਾਨੂੰ, ਤੇ ਕੌਣ ਕੌਣ ਅੱਜ ਕੰਮ ਕਰ ਰਿਹਾ ਤੇ ਕੌਣ ਕੌਣ ਛੁੱਟੀ ਤੇ ਹੈ, ਇਹ ਵੀ ਤੁਸੀਂ ਮੈਸੇਜ ਰਾਹੀਂ ਸਾਡੇ ਨਾਲ ਸਾਂਝ ਪਾਓ। ਆਪਣੇ ਦਿਲ ਵਾਲੀ ਗੱਲ ਕਰੋ, ਕਿਉਂਕਿ ਪ੍ਰੋਗਰਾਮ ਹੈਗਾ ਜੀ ਦਿਲ ਵਾਲੀ ਗੱਲ, ਫ੍ਰੀ ਸਟਾਈਲ ਪ੍ਰੋਗਰਾਮ ਚੱਲਦਾ, ਤੇ ਇਹ ਕੋਈ ਤਰਤੀਬ ਨਹੀਂ ਹੁੰਦੀ ਇਹਦੀ। ਜੋ ਗੱਲਾਂ ਤੁਸੀਂ ਸੁਣਨਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ, ਉਨ੍ਹਾਂ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਖੁੱਲ ਕੇ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਵੋ। request@harmanradio.com ਈਮੇਲ ਪਤਾ, ਤੇ request@harmanradio.com ਈਮੇਲ ਪਤਾ, ਤੇ ਟੈਲੀਗ੍ਰਾਮ ਵੀ ਚੱਲ ਰਹੀ ਹੈ ਜੀ। ਇਸ ਦੇ ਜ਼ਰੀਏ ਤੁਸੀਂ ਕੋਈ ਵੀ ਆਪਣੀ ਫੋਟੋ ਵਗੈਰਾ ਜਾਂ ਹੋਰ ਮੈਸੇਜ ਭੇਜ ਸਕਦੇ ਹੋ। ਬਹੁਤ ਸਾਰੇ ਸੱਜਣ ਪਹਿਲਾਂ ਹੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਅਮਨ ਧਾਲੀਵਾਲ, ਕੁਲਦੀਪ ਸਿੰਘ ਵਾਲ, ਨਰਵੈਰ ਸਿੰਘ, ਨਵੀ ਗੁਰਸ਼ਰਨ ਸਿੰਘ, ਜਸਪਾਲ ਰਾਮਾ, ਹਰਮੀਤ ਚੰਨਾ ਜੀ, ਗੁਰਜੀਤ ਸਿੰਘ ਜੀ, ਦਲਜੀਤ ਸਿੰਘ ਮਹਿਤਾ ਚੌਂਕ। ਤੇ ਅੱਜ ਪ੍ਰੋਗਰਾਮ ਤੋਂ ਪਹਿਲਾਂ ਜਿਹੜਾ ਅਸੀਂ ਕੀਤਾ ਸੀ ਪ੍ਰੋਗਰਾਮ, ਉਹ ਗਾਵੋ ਸੱਚੀ ਬਾਣੀ, ਦਲਜੀਤ ਸਿੰਘ, ਮਹਿਤਾ ਚੌਂਕ ਉਨ੍ਹਾਂ ਦੇ ਨਾਲ ਇਹ ਪ੍ਰੋਗਰਾਮ ਸੀ ਜੀ ਸਾਡਾ। ਤੇ ਆਸਾ ਦੀ ਵਾਰ ਦੀ ਲੜੀ ਚੱਲ ਰਹੀ ਹੈ, ਤੇ ਤੁਸੀਂ ਕਥਾ ਵਿਚਾਰ ਸੁਣਦੇ ਹੋ ਹਰ ਸ਼ਨਿਚਰਵਾਰ ਐਤਵਾਰ, ਔਰ ਇਸ ਦੇ ਜਿਹੜੇ ਐਪੀਸੋਡ ਹੈ ਅਸੀਂ ਸੰਡੇ ਨੂੰ ਭੇਜ ਵੀ ਦਿੰਦੇ ਹਾਂ ਤਕਰੀਬਨ ਸਾਰੇ ਹੀ ਸਰੋਤਿਆਂ ਨੂੰ ਜਿਹੜੇ ਕਿ ਸੁਣਨਾ ਚਾਹੁੰਦੇ ਨੇ, ਵਟਸਐਪ ਤੇ ਗਾਂ ਭੇਜਣਾ ਚਾਹੁੰਦੇ ਨੇ। ਸੋ ਤੁਸੀਂ ਅਗਰ ਮੰਗਾਉਣਾ ਚਾਹੁੰਦੇ, ਤੁਹਾਨੂੰ ਨਹੀਂ ਮਿਲਦੇ ਤਾਂ ਆਪਣਾ ਵਟਸਐਪ ਨੰਬਰ ਭੇਜ ਸਕਦੇ ਹੋ। ਸੋ ਬਹੁਤ ਸਾਰੀਆਂ ਜਿਹੜੀਆਂ ਅੱਜ ਵਿਚਾਰਾਂ ਹੋਈਆਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ, ਤਾਂ ਉਹ ਵੀ ਤੁਸੀਂ ਉਸ ਦੇ ਬਾਰੇ ਵੀ ਵਿਚਾਰ ਭੇਜੇ ਨੇ, ਉਸ ਦੇ ਬਾਰੇ ਵੀ ਆਪਾਂ ਗੱਲ ਕਰ ਲਵਾਂਗੇ ਥੋੜੀ ਬਹੁਤੀ ਪ੍ਰੋਗਰਾਮ ਦੇ ਵਿਚ। ਸੋ ਦੋਸਤੋ, ਅੱਜ ਪ੍ਰੋਗਰਾਮ ਦੇ ਵਿਚ ਥੋੜੀ ਦੇਰ ਬਾਅਦ ਅਸੀਂ ਨਾ ਦਲਜੀਤ ਸਿੰਘ ਮਹਿਤਾ ਚੌਂਕ ਨੂੰ ਲਵਾਂਗੇ, ਕਿਉਂਕਿ ਉਨ੍ਹਾਂ ਲਈ ਅੱਜ ਇਕ ਬੜਾ ਅਹਿਮ ਦਿਹਾੜਾ ਆ ਅੱਜ ਦਾ। ਵੈਸੇ ਤਾਂ ਸਾਰਿਆਂ ਲਈ ਹੈ ਆਖਰੀ ਦਿਨ, ਪਰ ਉਨ੍ਹਾਂ ਦਾ ਇਕ ਹੋਰ ਫੀਲਡ ਦੇ ਵਿਚ ਵੀ ਆਖਰੀ ਦਿਨ ਆ, ਉਸ ਦੇ ਬਾਰੇ ਅਸੀਂ ਥੋੜੀ ਜਿਹੀ ਵਿਚਾਰ ਚਰਚਾ ਕਰਾਂਗੇ। ਤੇ ਉਧਰ ਅਮਰੀਕ ਸਿੰਘ ਫਲੋਰਾ ਸਿਡਨੀ ਦੇ ਵਿਚ ਗਰਮੀ ਦਾ ਆਨੰਦ ਮਾਣਦੇ ਹੋਏ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਆਉਣਗੇ। ਗਰਮੀ ਦਾ ਆਨੰਦ ਅਸੀਂ ਵੀ ਮਾਣ ਰਹੇ ਹਾਂ, ਪੱਖਾ ਚੱਲ ਰਿਹਾ, ਮਾਫ਼ੀ ਚਾਹੁੰਦੇ ਹਾਂ ਅਗਰ ਥੋੜੀ ਬਹੁਤੀ ਡਿਸਟਰਬੈਂਸ ਆਉਂਦੀ ਹੋਵੇ, ਪਰ ਦੋਸਤੋ 3 ਘੰਟੇ ਪ੍ਰੋਗਰਾਮ ਕਰਨਾ ਹੈ ਜੀ ਸਟੂਡੀਓ 'ਚ ਬੈਠ ਕੇ, ਤੇ ਪੱਖੇ ਤੋਂ ਬਿਨਾਂ ਅੱਜ ਨਹੀਂ ਸਰਨਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਆ। ਤੇ ਖੈਰ, ਮੈਂ ਕੰਪਲੇਂਟ ਨਹੀਂ ਕਰ ਰਿਹਾ ਗਰਮੀ ਦੀ, ਪਰ ਗਰਮੀ ਹੈਗੀ ਆ, ਪਰ ਕੋਈ ਚੱਕਰ ਨਹੀਂ, ਹਾਂਜੀ, ਵੋਇਸ ਪ੍ਰੋਬਲਮ ਕਹਿੰਦੇ ਆ ਰਹੀ ਆ ਤੇ ਦੇਖਿਓ ਜੀ, ਸੁਣ ਕੇ ਅਗਰ ਰੀਅਲੀ ਵੋਇਸ ਪ੍ਰੋਬਲਮ ਹੈ ਤਾਂ ਮੈਨੂੰ ਦੱਸਿਓ। ਤੇ ਵੈਸੇ ਹੋਣੀ ਤਾਂ ਨਹੀਂ ਚਾਹੀਦੀ, ਸ਼ਾਇਦ ਪੱਖੇ ਦੀ ਆਵਾਜ਼ ਨਾ ਆਉਂਦੀ ਹੋਵੇ। ਖੈਰ ਮੈਂ ਇਸ ਦੇ ਬਾਰੇ ਨੋਟ ਕਰਾਂਗਾ ਪ੍ਰੋਗਰਾਮ ਦੇ ਵਿੱਚ, ਪਰ ਤੁਹਾਨੂੰ ਆਪਣਾ ਮੈਂ ਈਮੇਲ ਪਤਾ ਤਾਂ ਪਹਿਲਾਂ ਹੀ ਦੱਸ ਚੁੱਕਾ ਕਿ ਤੁਸੀਂ ਕਿਸ ਤਰ੍ਹਾਂ ਸਾਡੇ ਨਾਲ ਸ਼ਾਮਲ ਹੋਣਾ। ਤੇ ਨਾਲ ਦੀ ਨਾਲ ਖਬਰਾਂ ਵੀ ਆਪਾਂ ਕਰਨੀਆਂ, ਮੌਸਮ ਦੀ ਜਾਣਕਾਰੀ ਵੀ ਲੈਣੀ ਆ ਤੇ ਹੋਰ ਬਹੁਤ ਸਾਰੇ ਚਿੰਤਨ ਵੀ ਕਰਨਾ। ਸੋ ਪਹਿਲਾ ਗੀਤ ਜਿਹੜਾ ਤੁਹਾਨੂੰ ਮੈਂ ਅੱਜ ਸੁਣਾਉਣਾ ਹੈ ਜੀ, ਜੀ ਅੱਜ ਟਰੱਕਾਂ ਵਾਲਿਆਂ ਲਈ ਸੁਣਾਉਣਾ ਜੀ ਆਖਰੀ ਗੀਤ। ਤੇ ਬੜਾ ਫੇਮਸ ਹੋਇਆ ਸੀ ਜੀ ਇਹ ਗੀਤ, ਤੇ ਮੈਨੂੰ ਲੱਗਦਾ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸੱਜਣ ਮਿੱਤਰ ਕੰਮ ਕਰ ਰਹੇ ਨੇ, ਖਾਸ ਕਰਕੇ ਟਰੱਕਾਂ ਵਾਲੇ ਡਰਾਈਵਰ, ਬੱਸਾਂ ਵਾਲੇ, ਸਾਰਿਆਂ ਦੇ ਲਈ ਇਹ ਗੀਤ ਸੀ। ਕਲਾਸਿਕ ਗੀਤ। ਸੋ ਪ੍ਰੋਗਰਾਮ ਦੇ ਵਿਚ ਰੁਪਿੰਦਰ ਸਿੰਘ ਗਿੱਲ ਜੁੜੇ ਨੇ, ਕਹਿੰਦੇ ਹੁਣ ਸਾਰਾ ਕੁਝ ਠੀਕ ਹੈ ਜੀ, ਥੋੜੀ ਜਿਹੀ ਪ੍ਰੋਬਲਮ ਆਈ ਸੀ ਸ਼ਾਇਦ ਆਵਾਜ਼ ਦੀ, ਆਲ ਗੁੱਡ ਨਾਓ। ਬਹੁਤ ਬਹੁਤ ਸ਼ੁਕਰੀਆ ਹਰਮੀਤ ਚੰਨਾ ਜੀ, ਪ੍ਰੋਗਰਾਮ ਦੇ ਵਿਚ ਜੁਆਇਨ ਇਨ ਕਰ ਗਏ ਨੇ, ਹੈਪੀ ਨਿਊ ਈਅਰ ਐਡਵਾਂਸ ਦੇ ਵਿਚ ਭੇਜ ਰਹੇ ਨੇ 2017 ਤੇ ਦਰਬਾਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਫੋਟੋ ਭੇਜ ਰਹੇ ਨੇ ਤੇ ਕਹਿੰਦੇ ਨੇ ਕਿ ਮਾਫ਼ ਕਰੀ ਰੱਬਾ, ਬੜੇ ਪਾਪ ਕੀਤੇ, ਕੁਛ ਹੋ ਗਏ ਤੇ ਕੁਛ ਆਪ ਕੀਤੇ। ਤੇ ਅੱਜ ਕਹਿੰਦੇ ਘਰੇ ਹੀ ਆ ਜੀ, ਇਕ ਗੀਤ ਫਿਲਮ ਕੱਲ ਕੀ ਆਵਾਜ਼ ਦੇ ਵਿਚੋਂ ਸੁਣਾ ਦਿਓ ਅਗਰ ਹੋ ਸਕੇ, ਮੈਂ ਕੋਸ਼ਿਸ਼ ਕਰਦਾ ਜੀ। ਤੇ ਬਾਕੀ ਕਹਿੰਦੇ ਨੇ ਕਿ ਦਲਜੀਤ ਸਿੰਘ ਹੁਣਾਂ ਨੂੰ ਐਡਵਾਂਸ ਦੇ ਵਿਚ ਹੀ ਮੁਬਾਰਕਾਂ ਤੇ ਉਹਨਾਂ ਦੀ ਸੁਪਰ ਇਨੋਵੇਸ਼ਨ ਦੇ ਲਈ। ਹਾਂਜੀ ਹਾਂਜੀ, ਦੇਵਾਂਗੇ ਜੀ ਆਲਣ ਦੇ ਉਹਨਾਂ ਨੂੰ। ਰਾਜੀਵ ਅਗਤ ਲੁਧਿਆਣੇ ਵਾਲੇ ਵੀ ਕੰਮ ਤੇ ਨੇ ਕਹਿੰਦੇ ਤੇ ਆ ਗਏ ਆ। ਸਤਿ ਸ੍ਰੀ ਅਕਾਲ, ਹਾਂਜੀ ਰਾਜੀਵ ਜੀ, ਸਵਾਗਤ ਹੈ ਪ੍ਰੋਗਰਾਮ। ਸਤਿ ਸ੍ਰੀ ਅਕਾਲ ਲਿਸਨਰਸ ਨੂੰ, ਸਾਰਿਆਂ ਨੂੰ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ, ਜੋ ਈਸ਼ਵਰ ਕੇ ਸਾਹਮਣੇ ਝੁਕਤਾ ਹੈ, ਈਸ਼ਵਰ ਉਸੇ ਕਿਸੀ ਕੇ ਸਾਹਮਣੇ ਝੁਕਨੇ ਨਹੀਂ ਦਿੱਤਾ। ਬਿਲਕੁਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਜੀਤ ਸਿੰਘ ਬੁਲਾ ਰਹੇ ਨੇ, ਗੁਰਜੀਤ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ, ਜੀ ਆਇਆਂ ਨੂੰ। ਤੇ ਇਧਰ ਸਤਿ ਸ੍ਰੀ ਅਕਾਲ ਸਾਨੂੰ ਜਸਪਾਲ ਰਾਮਾ ਸਿਡਨੀ ਵਾਲੇ ਬੁਲਾ ਰਹੇ ਨੇ, ਕਹਿੰਦੇ ਇਕ ਗੀਤ ਨਵੇਂ ਸਾਲ ਦਾ ਭੇਜ ਰਿਹਾ ਤੁਹਾਨੂੰ। ਇਹ ਕਹਿੰਦੇ ਪੰਜਾਬੀ ਗੀਤ ਹੈ, ਦੁਨੀਆਂ ਵਿਚ ਹੈ ਨਹੀਂ, ਇਕੋ ਹੀ ਗੀਤ ਹੈ ਇਹ। ਹਾਂਜੀ, ਬਹੁਤ ਸੋਹਣਾ ਗੀਤ ਹੈ ਜੀ ਜਿਹੜਾ ਤੁਸੀਂ ਭੇਜਿਆ। ਤੇ ਕੱਲ ਜਿਹੜਾ ਸਵੇਰੇ ਵਾਲਾ ਪ੍ਰੋਗਰਾਮ ਹੋਊਗਾ ਨਵੇਂ ਸਾਲ ਵਾਲਾ, ਉਹਦੇ ਵਿਚ ਆਪਾਂ ਲਾਵਾਂਗੇ। ਮੈਂ ਇਹ ਗੀਤ ਸੇਵ ਕਰ ਲਿਆ, ਬਹੁਤ ਬਹੁਤ ਧੰਨਵਾਦ। ਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸਰੋਤੇ ਜੁੜਦੇ ਨੇ। ਗੁਰਸ਼ਰਨ ਸਿੰਘ ਹੁਣੀ ਆ ਗਏ ਨੇ ਬ੍ਰਿਸਬੇਨ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਫਤਿਹ ਤਾਂ ਕਹਿੰਦੇ ਨੇ ਕਿ ਅੱਛਾ ਯੂ ਬੋਥ ਆਰ ਗੋਰਜੀਅਸ ਵੈਲ ਐਕਸਪਲੇਨਡ ਗੁਰਬਾਣੀ ਆਈ ਕੁਡਨਟ ਅੰਡਰਸਟੈਂਡ ਵੈਨ ਅਮਨਦੀਪ ਫਿਨਿਸ਼ਡ ਅੱਛਾ ਜੀ ਚਲੋ ਮੈਂ ਸਮਝਿਆ ਨੀ ਮੈਨੂੰ ਲੱਗਦਾ ਤੁਸੀਂ ਚੰਗਾ ਕਹਿਣਾ ਚਾਹੁੰਦੇ ਹੋ ਕਿ ਮੈਨੂੰ ਪਤਾ ਨੀ ਲੱਗਿਆ ਕਿ ਜਦੋਂ ਇਹ ਪ੍ਰੋਗਰਾਮ ਖਤਮ ਹੋ ਗਿਆ ਸੋ ਸਵਾਗਤ ਹੈ ਜੀ ਤੁਹਾਡੇ ਪ੍ਰੋਗਰਾਮ ਵਿਚ ਫੀਡਬੈਕ ਦਾ ਵੀ ਔਰ ਸਾਡੇ ਨਾਲ ਜੁੜੇ ਸਨ ਕੁਲਦੀਪ ਸਿੰਘ ਵੱਲ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਆਨੰਦ ਆ ਗਿਆ ਜੀ ਪ੍ਰੋਗਰਾਮ ਦਾ ਉਹ ਵੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ ਅਮਨ ਧਾਲੀਵਾਲ ਵੀ ਫੋਟੋ ਭੇਜ ਰਹੇ ਨੇ ਛੋਟੀ ਬੇਟੀ ਦੀ ਕਹਿੰਦੇ ਨੇ ਕਿ ਅੱਜ ਮੇਰਾ ਜਨਮ ਦਿਨ ਹੈ ਤੇ ਆਪਾਂ 31 ਨੂੰ 31 ਦੇ ਹੋ ਗਏ ਦੇਖੋ ਕਿਆ ਬਾਤ ਹੈ ਜੀ ਐਂਡ ਆਫ ਦਾ ਈਅਰ ਜਨਮ ਦਿਨ ਆਉਂਦਾ ਤੇ ਕੰਮ ਤੋਂ ਕਹਿੰਦੇ ਆਫ ਮਿਲਿਆ ਨਹੀਂ ਸੋ ਪ੍ਰੋਗਰਾਮ ਆਪਾਂ ਪੋਡਕਾਸਟ ਤੇ ਸੁਣਾਂਗੇ ਇੱਕ ਗੀਤ ਸੁਣਨਾ ਚਾਹੁੰਦੇ ਨੇ ਪਹਿਲੀ ਗੱਲ ਤਾਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਰੱਬ ਕਰੇ ਜੀ ਤੁਹਾਡਾ ਅਗਲਾ ਸਾਲ ਫਰੈਸ਼ ਨਿਊ ਈਅਰ ਬੜਾ ਸੋਹਣਾ ਚੜੇ ਤੇ ਅੱਜ ਤੁਹਾਡੇ ਜਨਮ ਦਿਨ ਦੀ ਖੁਸ਼ੀ ਦੇ ਵਿਚ ਸਿਡਨੀ ਹਾਰਬਰ ਵਿਚ 12-13 ਮਿਲੀਅਨ ਡਾਲਰ ਦੇ ਆਪਾਂ ਪਟਾਕੇ ਚਲਾਉਣੇ ਆ ਨਿਊ ਸਾਊਥ ਵੇਲਸ ਦੀ ਸਰਕਾਰ ਨੂੰ ਕਹਿ ਕੇ ਸੋ ਐਡਵਾਂਸ ਦੇ ਵਿਚ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ ਤੇ ਸਤਵੀਰ ਲੱਖਾ ਵੀ ਆ ਗਏ ਨੇ ਕਿਆ ਬਾਤ ਹੈ ਜੀ ਫੋਟੋਆਂ ਖਿੱਚ ਕੇ ਭੇਜ ਰਹੇ ਨੇ ਬੈਂਗਣ ਤੋੜ ਲਏ ਨੇ ਉਹਨੇ ਆਪਣੀ ਬਗੀਚੀ ਦੇ ਵਿਚੋਂ ਤੇ ਮੈਨੂੰ ਲੱਗਦਾ ਬੀਜੇ ਹੋਏ ਨੇ ਪਰ ਉਹ ਯਕੀਨੀਆਂ ਦੀ ਖੇਤੀ ਕਰ ਰਹੇ ਨੇ ਉਹਨਾਂ ਨੇ ਫੋਟੋ ਭੇਜੀ ਹੈ ਤੇ ਬੈਂਗਣ ਉਹ ਮੈਨੂੰ ਲੱਗਦਾ ਆਪਣੇ ਫਾਰਮ ਦੇ ਵਿਚੋਂ ਤੋੜ ਰਹੇ ਨੇ ਜਗਤਾਰ ਜੌਲ ਮਨੀਲੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆ ਗਏ ਨੇ ਤਾਂ ਆਓ ਜੀ ਤੇ ਅੰਮ੍ਰਿਤ ਸਿੱਧੂ ਸਿਡਨੀ ਵਾਲੇ ਵੀ ਟਰੱਕ ਦੀ ਫੋਟੋ ਭੇਜ ਰਹੇ ਨੇ ਡਬਲ ਬੀ ਡਬਲ ਲੈ ਕੇ ਖੜੇ ਨੇ ਅਵੈਕੋ ਦਾ ਟਰੱਕ ਤੇ ਕਹਿੰਦੇ ਕਿ ਸਾਰੇ ਹੀ ਅੱਛਾ ਕਹਿੰਦੇ ਉਹ ਮੇਰੇ ਡੈਡ ਨੇ ਤੇ ਦੈਟਸ ਮਾਈ ਡੈਡ ਵਿਦ ਮਾਈ ਟਰੱਕ ਐਂਡ ਪ੍ਰਾਊਡ ਔਨ ਹਿਮ ਐਂਡ ਕਹਿੰਦੇ ਨੇ ਕਿ ਮੈਂ ਬਿਮਾਰ ਸੀ ਆਈ ਵਾਜ ਇਲ ਗੈਟ ਵੈਲ ਸੂਨ ਹਾਂਜੀ ਸੋ ਅੰਮ੍ਰਿਤ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਮਿਹਨਤ ਮੁਸ਼ਕਤ ਕਰਦੇ ਹੋ ਸਾਰੇ ਤੁਸੀਂ ਤਾਂ ਕੁਲਦੀਪ ਬਲ ਹੁਣੀ ਉਨ੍ਹਾਂ ਨੇ ਇਕ ਫੋਟੋ ਭੇਜੀ ਆ ਕੁੱਤਾ ਝਾੜੂ ਚੱਕੀ ਜਾ ਰਿਹਾ ਕਹਿੰਦੇ ਜੇ ਵੋਟ ਨਹੀਂ ਸਪੋਰਟ ਤਾਂ ਕਰ ਹੀ ਸਕਦੇ ਆ ਠੀਕ ਹੈ ਜੀ ਠੀਕ ਹੈ ਕੈਰੀ ਆਨ ਜੀ ਕੈਰੀ ਆਨ ਤੇ ਨਵੀਂ ਜੀ ਸਾਡੇ ਨਾਲ ਜੁੜੇ ਸਨ ਵਿਨੀ ਪੈਗ ਵਾਲੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਇਕ ਦੋ ਮਸਲੇ ਨੇ ਉਹ ਵੀ ਆਪਾਂ ਕਰਾਂਗੇ ਡਿਸਕਸ ਤੁਹਾਡੇ ਨਾਲ ਪਹਿਲਾਂ ਮੌਸਮ ਤੇ ਇਕ ਪੰਛੀ ਝਾਤ ਮਾਰ ਲਈਏ ਦੇਖੋ ਜੀ ਮੌਸਮ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਵੈਸੇ ਤਾਂ ਤੁਹਾਡੇ ਫੋਨਾਂ ਦੇ ਉੱਤੇ ਹੁੰਦਾ ਹੀ ਆ ਕਿਉਂਕਿ ਕਈ ਵਾਰੀ ਜਿਹੜੀਆਂ ਵਾਰਨਿੰਗਸ ਹੁੰਦੀਆਂ ਉਹ ਦੇਣੀਆਂ ਬਣਦੀਆਂ ਸਾਡੀਆਂ ਖਾਸ ਕਰਕੇ ਗਰਮੀ ਦੇ ਵਿਚ ਸਿਹਤ ਲਈ ਕਾਫੀ ਹਾਨੀਕਾਰਕ ਹੁੰਦੀਆਂ ਨੇ ਸੋ ਗਰਮੀ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿਚ ਕੋਫ ਸਰਵਰ ਦੇ ਵਿਚ ਅੱਜ 35 ਡਿਗਰੀ ਤਾਪਮਾਨ ਹੋਏਗਾ ਕਾਫੀ ਹਿਊਮਿਡ ਹੈ ਤੇ ਬ੍ਰਿਸਬਨ ਦੇ ਵਿਚ 34 ਹੋਏਗਾ ਤੇ ਕੇਨਸ ਦੇ ਵਿਚ 33 ਉੱਥੇ ਸ਼ਾਵਰ ਹੋਣ ਦੀ ਉਮੀਦ ਹੈ ਸਿਡਨੀ ਦੇ ਵਿਚ 28 ਮੁਕਾਬਲੇ ਠੰਡਾ ਹੈ ਕੱਲ ਅਮਰੀਕ ਸਿੰਘ ਫਲੋਰਾ ਨਾਲ ਗੱਲ ਹੋਈ ਸੀ ਕਹਿੰਦੇ ਹਲਕਾ ਜਿਹਾ ਮੀਂਹ ਪੈਣ ਕਰਕੇ ਥੋੜੀ ਰਾਹਤ ਮਿਲੀ ਹੈ ਪਰ ਕੈਨਬਰਾ ਦੇ ਵਿਚ 33 ਡਿਗਰੀ ਰਹੇਗਾ 26 ਡਿਗਰੀ ਬੱਦਲਵਾਈ ਹੋ ਸਕਦੀ ਹੈ ਮੈਲਬਨ ਦੇ ਵਿਚ ਤੇ 25 ਡਿਗਰੀ ਅੱਜ ਸ਼ਾਵਰ ਦੱਸੇ ਗਏ ਨੇ ਐਡਲੇਡ ਦੇ ਵਿਚ 28 ਡਿਗਰੀ ਠੰਡਾ ਪਰਥ ਠੰਡਾ ਹੀ ਹੈ ਜੀ 28 ਡਿਗਰੀ ਪਰਥ ਦੇ ਵਿਚ ਸਾਡੇ ਮੁਕਾਬਲੇ ਤੇ 31 ਡਿਗਰੀ ਗਰਜ ਨਾਲ ਚਿੱਟਾਂ ਜਿਹੜੀਆਂ ਪੈਣਗੀਆਂ ਡਾਰਵਿਨ ਦੇ ਵਿਚ ਸੋ ਕੁੱਲ ਮਿਲਾ ਕੇ ਨਵਾਂ ਸਾਲ ਜਿਹੜਾ ਹੈ ਨਵੇਂ ਸਾਲ ਦਾ ਵੀ ਤੁਹਾਨੂੰ ਤਾਪਮਾਨ ਦੱਸ ਦਿੰਦੇ ਹਾਂ ਕਿ ਨਵਾਂ ਸਾਲ ਸਾਫ਼ ਹੀ ਰਹੇਗਾ ਸਿਡਨੀ ਦੇ ਵਿਚ ਵੀ 28 ਡਿਗਰੀ ਰਹੇਗਾ ਬ੍ਰਿਸਬਨ 34 ਮੈਲਬਨ 21 ਸੋ ਠੀਕ ਰਹੇਗਾ ਮੌਸਮ ਤੇ ਇਸ ਜਿਹੜੇ ਮਹੀਨੇ ਦੇ ਐਕਸਟ੍ਰੀਮ ਟੈਂਪਰੇਚਰ ਰਹੇ ਨੇ 46.9 ਡਿਗਰੀ ਕੁਈਨਜ਼ਲੈਂਡ ਦੇ ਵਿਚ ਰਿਹਾ ਜੀ ਬਰਡਸਵਿਲ ਦੇ ਵਿਚ ਤੇ ਸਭ ਤੋਂ ਠੰਡਾ ਜਿਹੜਾ ਆ ਉਹ ਇਸ ਮਹੀਨੇ ਰਿਹਾ ਜੀ ਦਸੰਬਰ ਮਹੀਨੇ ਚ ਮਾਊਂਟ ਹੌਥਮ ਵਿਕਟੋਰੀਆ ਚ -3.7 ਡਿਗਰੀ ਸੋ ਪਿਛਲੇ 3 ਦਿਨਾਂ ਦੇ ਵਿਚ ਨਿਊ ਸਾਊਥ ਵੇਲ ਚ 42 ਡਿਗਰੀ ਤੱਕ ਵੀ ਤਾਪਮਾਨ ਪਹੁੰਚ ਚੁੱਕਾ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਇੱਥੋਂ ਦੀ ਤੇ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਹਲਕੀ ਧੁੰਦ ਪਈ ਹੋਈ ਹੈ 11 ਡਿਗਰੀ ਤਾਪਮਾਨ ਹੈ ਅੱਜ ਦਿਨਾਂ ਨੂੰ 22 ਡਿਗਰੀ ਰਹੇਗਾ ਜ਼ਿਆਦਾਤਰ ਬੱਦਲਵਾਈ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਲਓ ਜੀ ਅਗਲਾ ਗੀਤ ਤੁਹਾਨੂੰ ਫਿਲਮ ਦੇ ਵਿਚੋਂ ਸੁਣਾਉਂਦੇ ਹਾਂ ਜੀ 1968 ਦੇ ਵਿਚ ਆਈ ਸੀ ਰਾਜਾ ਔਰ ਰੰਕ ਤੇ ਇਸ ਫਿਲਮ ਦੇ ਵਿਚੋਂ ਰਫੀ ਸਾਹਿਬ ਦੀ ਆਵਾਜ਼ ਦੇ ਵਿਚ ਅਮਨ ਧਾਲੀਵਾਲ ਕੈਨਬਰਾ ਵਾਲਿਆਂ ਦੀ ਫਰਮਾਇਸ਼ ਦੇ ਉੱਤੇ
ਫਿਰਕੀ ਵਾਲੀ ਤੂੰ ਕੱਲ ਫਿਰ ਆਨਾ ਨਹੀਂ ਫਿਰ ਜਾਣਾ ਤੂੰ ਆਪਣੀ ਜ਼ੁਬਾਨ ਸੇ ਕਿ ਤੇਰੇ ਨੈਨਾ ਹੈ ਜਰਾ ਬੇਈਮਾਨ ਸੇ मत वाली ये दिल क्यों तोड़ा ये तीर काहे छोड़ा नजर की कमान से के मर जाऊंगा मैं बस मुस्कान से भी तूने एक रोज ये कहा था पहले भी तूने एक रोज ये कहा था आऊंगी तू ना आई वादा किया था सैया बन के बदरिया छाऊंगी तू ना छाई मेरे प्यासे प्यासे रहना तरसे तू निकली ना घर से कैसे बीती वो रात सुहानी तू सुन ले कहानी ये सारे जहान से कि तेरे नैना है जरा बेईमान से फिर की वाली तू कल फिर आना नहीं फिर जाना तू अपनी जुबान से कि तेरे नैना है जरा बेईमान से सोचा था मैंने किसी रोज गोरी हंस के सोचा था मैंने किसी रोज गोरी हंस के बोलेगी तू ना बोली मेरी मोहब्बत भरी बातें सुन सुन के डोलेगी तू ना डोली ओ सपनों में आने वाली रुक जा जाने वाली किया तूने मेरा दिल चोरी ये पूछ ले गोरी समी आसमान से कि तेरे नैना है जरा बेईमान से फिर की वाली तू कल फिर आना नहीं फिर जाना तू अपनी जुबान से तेरे नैना है जरा बेईमान से कि तेरे नैना है जरा बेईमान से
जी राजा और रंक एसी जी फिल्म जिस दे विचो ए गीत सुनिया ते उम्मीद रखते हैं कि पसंद आया होगा अमन जी ते सारे श्रोतिया नू भी पसंद आएगा पुराने गीत बड़े वधिया ने सो हुण थोड़ी जी झाती मारदे आ अखबारां दे वल कि अखबारां की कह रही ने अखबारां दे विच तां जी जिहड़ा अमरीका दे विच ओबामा सरकार ने 35 रशियन डिप्लोमैट्स नू जसूसी दा दोष ला के कढ़िया उस दीआं खबरां जिहड़ीआं ने छाईआं पईआं ने हर अखबार दे विच ते खबर इह सीगा कि पिछले कुछ महीनियां तों इह गल चल रही सी कि अमरीका दी जिहड़ी इलैक्शन है चोणां ने उहदे विच रशिया ने हैकिंग करके ईमेल जिहड़ीआं लीक कीतीआं सी हिलरी क्लिंटन ते डेमोक्रेटिक पार्टी दीआं और उस ईमेलां दे करके ਜਿਹੜੀਆਂ ਇਲੈਕਸ਼ਨਾਂ ਤੇ ਸਿੱਧਾ ਅਸਰ ਪਿਆ ਸੀ ਇਹ ਹੁਣ ਕਲੇਮ ਕੀਤਾ ਜਾ ਰਿਹਾ ਤੇ ਇਸ ਕਰਕੇ ਡੋਨਲਡ ਟਰੰਪ ਜਿੱਤ ਗਿਆ ਤੇ ਹਜੇ ਡੋਨਲਡ ਟਰੰਪ ਨੇ ਕੁਝ ਹਫ਼ਤੇ ਬਾਕੀ ਨੇ ਚਾਰਜ ਸੰਭਾਲਣ ਵਾਸਤੇ ਪਰ ਉਸ ਤੋਂ ਪਹਿਲਾਂ ਇੱਕ ਇਹ ਸਟੈਪ ਲਿਆ ਓਬਾਮਾ ਨੇ ਕਿ 35 ਡਿਪਲੋਮੈਟਸ ਨੂੰ ਕੱਢਿਆ ਇਹ ਦੋਸ਼ ਲਾ ਕੇ ਹੁਣ ਇਸ ਦੇ ਕਈ ਜਿਹੜੇ ਸਿੱਟੇ ਨਿਕਲ ਸਕਦੇ ਸਨ ਕਿ ਇੱਕ ਤਾਂ ਵਲਾਦਿਮੀਰ ਪੁਤਿਨ ਉਲਟਾ ਉਨ੍ਹਾਂ ਦੇ 35 ਡਿਪਲੋਮੈਟ ਜਾਂ 36 ਕੱਢ ਦਿੰਦਾ ਤੇ ਲੜਾਈ ਜਿਹੜੀ ਵੱਧ ਜਾਣੀ ਸੀ ਪਰ ਵਲਾਦਿਮੀਰ ਪੁਤਿਨ ਨੇ ਆਪਣੀ ਰਸ਼ੀਆ ਦੇ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੇ ਉਨ੍ਹਾਂ ਨੇ ਆਪਣੀ ਸੂਝਬੂਝ ਦਿਖਾਉਂਦੇ ਹੋਏ ਕੋਈ ਵੀ ਸਟੈਪ ਲੈਣ ਤੋਂ ਮਨਾ ਕਰ ਦਿੱਤਾ ਤੇ ਇਸ ਦੀ ਜਿਹੜੀ ਸਾਰੇ ਦੁਨੀਆਂ ਦੇ ਵਿਚ ਸ਼ਲਾਘਾ ਹੋ ਰਹੀ ਹੈ ਕਿਉਂਕਿ ਤਕਰੀਬਨ ਸਾਰੇ ਹੀ ਜਾਣਦੇ ਆ ਕਿ ਜਾਣ ਲੱਗੇ ਸਰਕਾਰ ਜਿਹੜੀ ਆ ਉਹ ਆਉਣ ਵਾਲੀ ਸਰਕਾਰ ਦੇ ਲਈ ਕੰਡੇ ਬੀਜ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਮਸਲਾ ਇਜ਼ਰਾਈਲ ਦੇ ਸਬੰਧ ਵਿਚ ਹੋਇਆ, ਇਹੀ ਮਸਲੇ ਹੋਰ ਪਾਸੇ ਵੀ ਕਰਦੇ ਨੇ। ਆਸਟ੍ਰੇਲੀਆ ਦੇ ਵਿਚ ਵੀ ਇਸੇ ਤਰ੍ਹਾਂ ਹੋਇਆ ਕਿ ਜਦੋਂ ਵੀ ਸਰਕਾਰਾਂ ਜਾਂਦੀਆਂ ਨੇ ਤਾਂ ਇਕ ਦੂਸਰੇ ਵਾਸਤੇ ਕੰਡੇ ਬੀਜ ਕੇ ਜਾਂਦੀਆਂ ਕਿ ਆਉਣ ਵਾਲੇ 4-5 ਸਾਲ ਕੰਡੇ ਉਹ ਚੁਗੀ ਜਾਣ ਤੇ ਉਨ੍ਹਾਂ ਦੇ ਚੁੱਭੇ ਜਾਣ। ਸੋ ਇਸੇ ਨੀਤੀ ਦੇ ਅਧੀਨ ਓਬਾਮਾ ਨੇ ਇਹ ਸਟੈਪ ਲਿਆ ਤੇ ਪਰ ਉਸ ਤੋਂ ਬਾਅਦ ਵਲਾਦਮੀਰ ਪੁਤਿਨ ਦਾ ਜੋ ਮੂਰਲਾ ਸਟੈਪ ਸੀਗਾ ਕਿ ਉਹ ਕਹਿੰਦਾ ਕੁਛ ਨਹੀਂ ਕਰਨਾ, ਉਸ ਨੂੰ ਦੁਨੀਆਂ ਦੇ ਵਿਚ ਮਾਸਟਰ ਸਟ੍ਰੋਕ ਦੇ ਨਾਲ ਹੁਣ ਕਿਹਾ ਜਾਂਦਾ ਕਿ ਉਹ ਇਕ ਸੂਝ ਬੂਝ ਦਿਖਾਈ ਹੈ ਉਸਨੇ, ਉਸ ਨੂੰ ਪਤਾ ਹੈ ਕਿ ਕੀ ਚੱਲ ਰਿਹਾ। ਰੂਸ ਤੇ ਅਮਰੀਕਾ ਦੇ ਸਬੰਧ ਹੋਰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਖਬਰਾਂ ਜਿਹੜੀਆਂ ਨੇ ਇਹ ਸੁਰਖੀਆਂ ਬਣ ਰਹੀਆਂ ਨੇ ਅਖਬਾਰਾਂ ਦੀਆਂ। ਤੇ ਉਧਰ ਇਕ ਮਾੜੀ ਘਟਨਾ ਵਾਪਰੀ ਹੈ ਜੀ, ਲੋਮ ਦੇ ਵਿਚ ਫੈਸਟੀਵਲ ਚੱਲ ਰਿਹਾ ਸੀ ਜੀ, ਤੇ ਉਸ ਦੇ ਵਿਚ 60 ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਦੋਂ ਉਥੇ ਭਗਦੜ ਮੱਚ ਗਈ ਹੈ ਜੀ। ਸੋ ਹੁਣ ਇਧਰ ਵਾਪਸ ਆਸਟ੍ਰੇਲੀਆ ਵੱਲ ਦੀਆਂ ਵੀ ਖਬਰਾਂ ਤੁਹਾਨੂੰ ਸੁਣਾਉਣੀਆਂ ਕਿ ਆਸਟ੍ਰੇਲੀਆ ਦੇ ਵਿਚ ਜਿਹੜੀ ਵਨ ਨੇਸ਼ਨ ਪਾਰਟੀ ਆ ਉਸ ਦੇ ਕਾਰਨ ਲਿਬਰਲ ਦੀ ਕੰਜ਼ਰਵੇਟਿਵ ਵਿੰਗ ਜਿਹੜਾ ਲਿਬਰਲ ਪਾਰਟੀ ਦੇ ਵਿਚ ਵੀ ਦੋ ਤਰ੍ਹਾਂ ਦੇ ਜਿਹੜੇ ਐਮ ਪੀਜ਼ ਨੇ, ਇਕ ਲਿਬਰਲ ਨੇ ਇਕ ਕੰਜ਼ਰਵੇਟਿਵ ਨੇ। ਸੋ ਜਿਹੜੇ ਕੰਜ਼ਰਵੇਟਿਵ ਆ ਉਹ ਕਾਫੀ ਔਖੇ ਹੋਏ ਪਏ ਨੇ ਤੇ ਉਹ ਉਨ੍ਹਾਂ ਦੇ ਵਿਚ ਜਿਹੜਾ ਸੈਨੇਟਰ ਬਰਨਾਰਡੀ ਆ ਉਹ ਆਪਣਾ ਵੱਖਰਾ ਧੜਾ ਬਣਾਉਣ ਦੇ ਲਈ ਤਤਪਰ ਹੈ ਤੇ ਇਹ ਜਿਹੜੀ ਫੁੱਟ ਦਾ ਕਾਰਨ ਬਣ ਚੁੱਕਾ ਆ ਮੇਜਰ ਪਾਰਟੀ ਦੇ ਵਿਚ ਲਿਬਰਲ ਕੋਅਲੀਸ਼ਨ ਦੇ ਵਿਚ। ਪਰ ਇਸ ਨੂੰ ਬੜੇ ਗੌਰ ਦੇ ਨਾਲ ਵਾਚਿਆ ਜਾ ਰਿਹਾ, ਦੇਖਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਕਿੱਧਰ ਨੂੰ ਕਰਵਟ ਲੈਂਦਾ ਹੈ। ਔਰ ਚਲਦੇ ਆ ਜੀ ਹੁਣ ਅੱਗੇ ਨੂੰ ਪ੍ਰੋਗਰਾਮ ਦੇ, ਅਸੀਂ ਹੋਰ ਗੱਲਾਂ ਬਾਤਾਂ ਵੀ ਕਰਨੀਆਂ, ਭਾਰਤ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ। ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਬੜੀ ਛੇਤੀ ਜੁਆਇਨ ਇਨ ਕਰ ਰਹੇ ਨੇ ਤੇ ਉਨ੍ਹਾਂ ਨਾਲ ਵੀ ਅੱਜ ਆਪਾਂ ਗੱਲਬਾਤ ਕਰਨੀ ਆ ਬਰੀਫਲੀ। ਅਮਰੀਕ ਸਿੰਘ ਫਲੋਰਾ ਆ ਰਹੇ ਨੇ, ਤੁਹਾਡੇ ਦਿਲ ਦੀਆਂ ਗੱਲਾਂ ਸਾਡੇ ਦਿਲ ਦੀਆਂ ਗੱਲਾਂ ਸਾਂਝੀਆਂ ਹੋਣਗੀਆਂ ਇਸ ਪ੍ਰੋਗਰਾਮ ਦੇ ਵਿਚ। ਤੇ ਅਮਰਿਤ ਸਿੱਧੂ ਸਿਡਨੀ ਵਾਲੇ ਕਹਿ ਰਹੇ ਨੇ ਕਿ ਸੋਰੀ ਭਾਜੀ, ਕਹਿੰਦੇ ਮੈਂ ਟਾਈਪ ਫਾਸਟ ਜ਼ਿਆਦਾ ਕਰਤਾ, ਮਿਸਟੇਕ ਹੋਈ ਸੀ ਪਹਿਲ ਐਕਚੁਲੀ, ਕਹਿੰਦੇ ਮੇਰੇ ਡੈਡ ਸਿੱਖ ਸੀ ਸੋ ਮੈਂ ਉਨ੍ਹਾਂ ਨੂੰ ਗੈਟ ਵੈਲ ਸੂਨ ਕਿਹਾ ਸੀ। ਹਾਂਜੀ ਹਾਂਜੀ, ਚਲੋ ਤੰਦਰੁਸਤੀ ਬਖਸ਼ੇ ਜੀ ਰੱਬ ਪਰਮਾਤਮਾ ਤੇ ਧਿਆਨ ਰੱਖਿਓ। ਔਰ ਈਮੇਲ ਦੇ ਜ਼ਰੀਏ ਜਪਾਨ ਵਾਲੇ ਵੀ ਆ ਗਏ ਨੇ ਸਾਡੇ ਨਾਲ, ਗੁੱਡ ਮਾਰਨਿੰਗ ਪੁਸ਼ਪ ਡਡਵਾਲ ਜੀ ਕਹਿ ਰਹੇ ਨੇ। ਹਾਂਜੀ ਜਗੇਸ਼ ਠਾਕੁਰ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਕਹਿੰਦੇ ਨੇ ਅਸੀਂ ਓਸਾਕਾ ਜਾ ਰਹੇ ਹਾਂ ਜੀ ਘੁੰਮਣ ਦੇ ਲਈ, ਯੂਨੀਵਰਸਲ ਸਟੂਡੀਓ, ਤੇ ਮੇਰੇ ਨਾਲ ਮੇਰੇ ਵੱਡੇ ਵੀਰ ਨਰਿੰਦਰ ਤੇ ਭਰਜਾਈ ਆਰਤੀ ਤੇ ਬੇਟੀ ਨੋਸ਼ੀ ਜੋ ਕਿ ਇੰਡੀਆ ਤੋਂ ਜਪਾਨ ਘੁੰਮਣ ਲਈ ਆਏ ਹੋਏ ਨੇ। ਕਿਆ ਬਾਤ ਹੈ ਜੀ। ਸੋ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਵਾਈਫ ਰੇਖਾ ਵੀ ਹੈ ਤੇ ਅੱਜ ਲੌਂਗ ਡਰਾਈਵ ਤੇ ਜਾ ਰਹੇ ਹਾਂ ਬਾਈ ਕਾਰ, ਜੋ ਕਿ ਕਹਿੰਦੇ ਮੇਰੇ ਘਰ ਤੋਂ ਤਕਰੀਬਨ 600 ਕਿਲੋਮੀਟਰ ਹੈ ਤੇ ਜਪਾਨ ਚ ਮੌਸਮ ਬਹੁਤ ਵਧੀਆ ਹੈ ਜੀ, -10 ਡਿਗਰੀ। ਵੀ ਆਰ ਇੰਜੋਇੰਗ ਦਿਸ ਟ੍ਰਿਪ। ਤੇ ਸਭ ਨੂੰ ਕਹਿੰਦੇ ਨਵਾਂ ਸਾਲ ਮੁਬਾਰਕ। ਦੇਖੋ ਫਿਰ ਤਾਂ ਤੁਹਾਡੇ ਕਾਫੀ ਗਰਮੀ ਆ ਕਿਉਂਕਿ ਤੁਹਾਨੂੰ ਪਤਾ ਟੈਂਪਰੇਚਰ ਤਾਂ -35-35, 40-40 ਡਿਗਰੀ ਵੀ ਹੋ ਜਾਂਦਾ। ਸੋ ਕਾਫੀ ਗਰਮੀ ਆ, ਕੱਲ ਨਵੀ ਵੀ ਕਹਿ ਰਹੇ ਸੀ ਵੀ ਸਾਡੇ ਤਾਂ ਵੀ ਅੱਜ ਗਰਮੀ ਆ -10 ਡਿਗਰੀ। ਚਲੋ ਜੀ ਤੁਹਾਨੂੰ ਤੁਸੀਂ ਨਜ਼ਾਰੇ ਲਓ ਜੀ ਇਸ ਗਰਮੀ ਦੇ ਵਿਚ -10 ਡਿਗਰੀ ਦੇ ਵਿਚ। ਤੇ ਵੱਡੇ ਭਾਜੀ ਹੁਣਾਂ ਨੂੰ ਵੀ, ਨਰਿੰਦਰ ਹੁਣਾਂ ਨੂੰ, ਭਾਬੀ ਹੁਣਾਂ ਨੂੰ, ਬੇਟੀ ਨੂੰ ਵੀ ਚੰਗੀ ਤਰ੍ਹਾਂ ਘੁਮਾਇਓ ਜਪਾਨ ਤੇ ਸਾਰੀਆਂ ਵਧੀਆ ਵਧੀਆ ਚੀਜ਼ਾਂ ਦਿਖਾ ਲਿਓ। ਕਿਤੇ ਉਹ ਲੱਸੀ ਵਾਲੀ ਚਾਹ ਨਾ ਇਹਨਾਂ ਨੂੰ ਪਿਲਾ ਦਿਓ, ਲੱਸੀ ਪਾ ਕੇ, ਤੇ ਉਹ ਗੱਲ ਜ਼ਰੂਰ ਸੁਣਾਇਓ ਇਹਨਾਂ ਨੂੰ ਤੇ ਆਪਾਂ ਬੜੀ ਮਤਲਬ ਇੰਜੋਏ ਕਰਦੇ ਹੁੰਦੇ ਹਾਂ ਉਹ ਗੱਲ ਯਾਦ ਕਰਕੇ ਤੁਹਾਡੀ। ਸੋ ਮਾਣੋ ਆਨੰਦ ਜੀ ਜ਼ਿੰਦਗੀ ਦੇ, ਚੜ੍ਹਦੀ ਕਲਾ ਦੇ ਵਿਚ ਰਹੋ ਹਮੇਸ਼ਾ। ਸੋ ਮੈਸੇਜ ਹੋਰ ਵੀ ਸੱਜਣ ਭੇਜਣ, ਮੈਂ ਦੱਸਦਾ ਕਿ ਅੱਜ ਦੱਸੋ ਸਾਨੂੰ ਵੀ ਤੁਸੀਂ ਕੰਮ ਤੇ ਹੋ ਜਾਂ ਘਰੇ ਹੋ, ਕੀ ਕਰ ਰਹੇ ਹੋ ਤੇ ਕਿਸ ਤਰ੍ਹਾਂ ਤੁਸੀਂ ਅੱਜ ਸ਼ਾਮ ਨੂੰ ਕਿਤੇ, ਕਿਉਂਕਿ ਹਰੇਕ ਸ਼ਹਿਰ ਦੇ ਵਿਚ ਪਟਾਕੇ ਚੱਲਣੇ ਨੇ, ਜਸ਼ਨ ਮਨਾ ਹੋਣੇ ਨੇ ਅੱਧੀ ਰਾਤ ਨੂੰ, ਤੇ ਤੁਸੀਂ ਕੀ ਕਰਨ ਜਾ ਰਹੇ ਹੋ, ਇਸ ਦੀ ਸਾਂਝ ਤੁਸੀਂ ਪਾ ਸਕਦੇ ਹੋ ਸਾਡੇ ਨਾਲ। ਤੇ ਅਗਲਾ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਉਣਾ ਹੈ ਨਾ, ਉਹ ਗੀਤ ਵਧੀਆ ਵਧੀਆ ਸੁਣਾਉਣੇ ਅੱਜ ਤੁਹਾਨੂੰ ਇਸ ਸਾਲ ਦੇ ਜਿਹੜੇ ਗੀਤ ਆਏ ਨੇ। ਤੇ ਗੀਤ ਨਹੀਂ, ਗੀਤ ਤਾਂ ਸਾਰੇ ਵਧੀਆ ਨੇ ਪਰ ਜਿਹੜੇ ਜ਼ਿਆਦਾ ਵਧੀਆ ਨੇ ਤੁਹਾਨੂੰ ਮੈਂ ਉਹ ਸੁਣਾਉਣਾ, ਸੁਨੰਦਾ ਸ਼ਰਮਾ ਦਾ ਇਹ ਗੀਤ ਬੜਾ ਹਿੱਟ ਰਿਹਾ ਹੈ ਜੀ ਪਟਾਕੇ, ਤੇ ਇਸ ਦੇ ਵਿਚ ਚਰਚਾ ਵੀ ਕਾਫੀ ਹੋਈ ਸੀ ਪਰ ਓਵਰਆਲ ਜਿਹੜਾ ਗੀਤ ਹੈ ਉਹ ਇਟਸ ਨਾਟ ਮਤਲਬ ਕੋਈ ਐਡੀ ਕੋ ਹੈ ਨੀ ਨੈਗੇਟਿਵ ਗੱਲ। ਦੇਖੋ ਇਹਦੇ ਵਿੱਚ ਕੋਈ ਜਿਹੜਾ ਨੰਗੇਜ ਨਹੀਂ ਸੀ, ਕੋਈ ਲੱਚਰਪਣਾ ਨਹੀਂ ਸੀਗਾ, ਕੋਈ ਇਸ ਤਰ੍ਹਾਂ ਦੀ ਇੱਕੋ ਗੱਲ ਜਿਹੜੀ ਜਿਸ ਤੇ ਕਿੰਤੂ ਪ੍ਰੰਤੂ ਹੋਈ ਸੀ ਜੀ, ਉਹ ਜੀ ਇੰਨੀਆਂ ਗੱਡੀਆਂ ਜੱਟ ਰੱਖੀ ਫਿਰਦਾ ਆ। ਪਰ ਟੂ ਬੀ ਓਨੈਸਟ ਇਸ ਤੇ ਅਸੀਂ ਕਾਫੀ ਚਰਚਾ ਵੀ ਕੀਤੀ ਸੀ, ਗੱਲ ਵੀ ਕੀਤੀ ਸੀ ਕਿ ਐਡੇ ਵੀ ਮਾੜੇ ਨਹੀਂ ਮਰਦੇ ਜੱਟ ਪੰਜਾਬ ਦੇ ਹੈਗੇ ਨੇ ਜਿਹੜੇ ਹੈਗੇ ਨੇ। ਸੋ ਹਰ ਪਾਸੇ ਇੱਥੇ ਆ ਕੇ ਦੇਖ ਲਓ, ਸਾਰੇ ਦੇਖ ਲਓ ਜਿਹੜੇ ਫਾਰਮਿੰਗ ਕਰਦੇ ਨੇ, ਜਿਹੜੇ ਵਧੀਆ ਹੈਗੇ ਨੇ ਉਹ ਵਧੀਆ ਵੀ ਹੈਗੇ ਨੇ, ਜਿਹੜੇ ਸਟਰਗਲਿੰਗ ਕਰਦੇ ਨੇ ਸਟਰਗਲਿੰਗ ਵੀ ਹੈਗੇ ਨੇ, ਹਰ ਤਰ੍ਹਾਂ ਦੇ ਹਰ ਬਿਜ਼ਨਸ ਚ ਹੁੰਦੇ ਨੇ। ਤੇ ਤੁਹਾਨੂੰ ਇਹ ਗੀਤ ਸੁਣਾਉਣਾ ਜੀ ਪਟਾਕੇ।
ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ ਤੇ ਈਅਰ ਐਂਡ ਚੱਲ ਰਿਹਾ, ਅਸਲ ਦੇ ਵਿੱਚ ਵੀਕਐਂਡ ਨਹੀਂ, ਈਅਰ ਐਂਡ ਚੱਲ ਰਿਹਾ ਤੇ ਤੁਹਾਡਾ ਸਵਾਗਤ ਹੈ ਜੀ ਇਸ ਸਾਲ ਦੇ ਆਖਰੀ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਦੇ ਵਿੱਚ। ਉਮੀਦ ਰੱਖਦੇ ਹਾਂ ਕਿ ਤੁਹਾਡਾ ਸਾਲ ਵਧੀਆ ਲੰਘਿਆ ਹੋਵੇਗਾ ਤੇ ਅੱਜ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜ ਚੁੱਕੇ ਨੇ ਤੇ ਮੈਂ ਉਨ੍ਹਾਂ ਦਾ ਸਵਾਗਤ ਕਰ ਰਿਹਾ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ, ਸਾਰੇ ਲਿਸਨਰ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਮੈਂ ਪਹਿਲਾਂ ਹੀ ਮੁਬਾਰਕਾਂ ਦੇ ਦਿਆਂ ਸਾਰਿਆਂ ਨੂੰ, ਨਵਾਂ ਸਾਲ ਜਿਹੜਾ ਪਰਮਾਤਮਾ ਦੀ ਕਿਰਪਾ ਵਿਚ ਗੁਜ਼ਾਰਨ ਦਾ ਮੌਕਾ ਮਿਲੇ
ਜੀ। ਤੇ ਬੜੀ ਵਧੀਆ ਫੀਡਬੈਕ ਆ ਰਹੀ ਹੈ ਜੀ, ਜਿਹੜਾ ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸੰਚਾਲਨ ਕਰਦੇ ਹੋ ਸਵੇਰ ਦਾ, ਤੇ ਸਾਰੇ ਸਰੋਤੇ ਬੜਾ ਪਸੰਦ ਕਰਦੇ ਨੇ। ਕੁਝ ਮੇਲਸ ਆਈਆਂ ਨੇ ਉਹਦੇ ਬਾਰੇ ਵੀ ਆਪਾਂ ਕਰਨਾ ਹੈ ਜ਼ਿਕਰ। ਤੇ ਸਵੇਰੇ ਤੜਕੇ ਉੱਠਦੇ ਹੋ ਤੁਸੀਂ, ਪ੍ਰੋਗਰਾਮ ਦੇ ਵਿਚ ਸ਼ਾਮਲ ਹੁੰਦੇ ਹੋ, ਫਿਰ ਰਿਕਾਰਡਿੰਗਸ ਵੀ ਕਰਦੇ ਹੋ, ਸੋ ਬਹੁਤ ਬਹੁਤ ਧੰਨਵਾਦ ਕਰਦੇ ਨੇ ਸਾਰੇ ਸਰੋਤੇ। ਤਾਂ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲਈ ਜਾਣੇ ਨੇ ਸਾਰੇ ਸੱਜਣਾ ਮਿੱਤਰਾਂ ਦੇ, ਤੇ ਨਾਲ ਆਪਾਂ ਗੱਲਾਂ ਵੀ ਕਰੀ ਜਾਣੀਆਂ। ਤੇ ਦਲਜੀਤ ਸਿੰਘ ਜੀ,
ਸਰੋਤਿਆਂ ਦਾ ਧੰਨਵਾਦ ਆ ਜਿਹੜੇ ਪਿਆਰ ਕਰਦੇ ਸਾਨੂੰ
ਜੀ। ਦੇਖੋ ਅੱਜ ਵੀਕਐਂਡ ਵੀ ਹੈ, ਈਅਰ ਐਂਡ ਵੀ ਹੈ, ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਦਲਜੀਤ ਸਿੰਘ ਮਹਿਤਾ ਚੌਂਕ ਦਾ ਅੱਜ ਜਿਹੜਾ ਕੈਰੀਅਰ ਹੈ ਉਹ ਕੈਰੀਅਰ ਐਂਡ ਵੀ ਹੈ, ਤੇ ਅੱਜ ਆਖਰੀ ਦਿਨ ਹੈ ਉਹਨਾਂ ਦਾ ਆਪਣੇ ਕੰਮ ਦਾ। ਤੇ
ਕੈਰੀਅਰ ਐਂਡ ਹੋਏਗਾ, ਕੈਰੀਅਰ ਨੀ, ਕੈਰੀਅਰ ਤਾਂ ਹੁਣ ਸ਼ੁਰੂ ਹੋਣਾ ਹੈ, ਮੈਂ ਤੇ ਇਹ ਕਵਾਂਗਾ ਤੁਸੀਂ ਐਂਡ ਕਰਤਾ।
ਹਾਂ, ਉਹ ਨਹੀਂ, ਉਹ ਆਪਾਂ ਸ਼ੁਰੂ ਕਰਾਂਗੇ, ਪਰ ਜਿਹੜਾ ਕੈਰੀਅਰ ਸਾਡਾ ਹੁਣ ਸ਼ੁਰੂ ਹੋਣਾ ਨਾ, ਉਹ ਸਾਡੇ ਇੱਕ ਵੈਸੇ ਸਰੋਤੇ ਸੱਜਣ ਨੇ, ਉਹਨਾਂ ਨੇ ਮੈਸੇਜ ਪਾਇਆ ਸੀ ਭੁੱਲਰ ਹੁਣੀ ਛੈਪਟਨ ਤੋਂ, ਕਹਿੰਦੇ ਨੇ ਕਿ ਗੁੱਡ ਮਾਰਨਿੰਗ ਜੀ, ਹੋ ਸਕਦਾ ਬਾਬਿਆਂ ਦੀ ਡੈਫੀਨੇਸ਼ਨ ਤੁਸੀਂ ਜ਼ਰੂਰ ਦੱਸਿਓ ਭਾਜੀ, ਵਧੀਆ ਐਕਸਪਲੇਨ ਕਰ ਸਕਦੇ ਹੋ ਬਾਬੇ ਸ਼ਬਦ। ਤੇ ਮੈਂ ਦੱਸਦਾ ਕਿ ਜਿਹੜਾ ਪਿਛਲਾ ਗੀਤ ਅਸੀਂ ਸੁਣਿਆ ਨਾ ਪਟਾਕੇ ਪਾਉਣ ਨੂੰ, ਉਹਦੇ ਵਿੱਚ ਇੱਕ ਪਹਿਰਾ ਆਉਂਦਾ ਆਖਰ ਦੇ ਵਿੱਚ, ਕਹਿੰਦੇ ਫੀਟ ਇੱਕ ਪੁਰਾਣੀ ਖੜੀ ਆ,
ਹਨਾ,
ਬਜ਼ੁਰਗਾਂ ਦੀ ਉਹ ਨਿਸ਼ਾਨੀ ਖੜੀ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਦੀ ਅੱਜ ਰਿਟਾਇਰਮੈਂਟ ਹੈ ਤੇ ਕੰਮ ਵੱਲੋਂ, ਇਹ ਵੈਸੇ ਇਹਨੂੰ ਹੀ ਬਾਬੇ ਕਹਿੰਦੇ ਆ, ਇਹਨੀ ਕੱਲ ਨੂੰ ਬਾਬੇ ਬਣ ਜਾਣਾ, ਅੱਜ ਨੀ, ਅੱਜ ਤਾਂ ਇਹ ਕਰਿੰਦੇ ਨੇ, ਕੱਲ ਨੀ ਬਾਬੇ ਬਣ ਜਾਣਾ, ਕਿਉਂ ਇਹ ਠੀਕ ਹੈ ਡੈਫੀਨੇਸ਼ਨ
ਜੇ ਉਹਨਾਂ ਨੇ ਪੁੱਛਿਆ ਹੀ ਆ ਤੇ ਬਾਬਿਆਂ ਦੀ ਡੈਫੀਨੇਸ਼ਨ ਤਾਂ ਵਾਕਿਆ ਤੁਹਾਡੀ ਤੁਸੀਂ ਸੱਚ ਹੀ ਦੱਸ ਦਿੱਤਾ, ਆਪਣੀ ਵੀ ਹੁਣ ਅਗਲੀ ਪਲਾਨਿੰਗ ਇਹੋ ਹੀ ਆ, ਕਿਉਂਕਿ ਬੜਾ ਕੰਮ ਕਰ ਲਿਆ, ਹੁਣ ਬੈਠ ਕੇ ਕਾਜੂ ਬਦਾਮ ਠੁੰਘਾਂਗੇ ਤੇ ਲੋਕਾਂ ਨੂੰ ਆਸ਼ੀਰਵਾਦ ਦੇਵਾਂਗੇ, ਇਹੋ ਜਿਹਾ ਕੋਈ ਡੇਰਾ ਖੋਲਣ ਦਾ ਆਪਣੀ ਵੀ ਪਲਾਨਿੰਗ ਬਣਦੀ ਆ। ਬਾਬਿਆਂ ਦੀ ਡੈਫੀਨੇਸ਼ਨ ਕੀ ਦਈਏ, ਬਾਬਾ ਤੇ ਉਹ ਜਿਵੇਂ ਮੇਰੇ ਵੀਰ ਉਦਣ ਦੱਸਣ ਡੇ ਸੀ ਨਾ, ਮਾਨਸਾ ਮਰਾੜਾ ਵਾਲਿਆਂ ਦੇ ਪੁੱਤਰ ਜਿਹੜੇ ਆਏ ਸੀ, ਅਸਲ ਵਿਚ ਬਾਬਾ ਤੇ ਨਾਨਕ ਹੀ ਆ ਜੇ ਅਸਲ ਲਈਏ ਗੱਲ ਤਾਂ, ਤੇ ਅੱਜ ਜਿਹੜੇ ਬਾਬੇ ਬਣੀ ਫਿਰਦੇ ਆ ਉਹਨਾਂ ਨੂੰ ਤੇ ਗੁਰੂ ਸਾਹਿਬ ਨੇ ਬੜਾ ਝੰਜੋੜਿਆ ਵੀ ਆ, ਪਰ ਆਖੇ ਨੀ ਨਾ ਲੱਗਦੇ ਗੁਰਬਾਣੀ ਦੇ, ਗੁਰੂ ਦਾ ਕਹਿਣਾ ਨੀ ਮੰਨਦੇ, ਇਸ ਕਰਕੇ ਆਪੇ ਹੀ ਉਹ ਆਪੋ ਬਣੇ ਬਾਬੇ ਆ ਜੀ।
ਇੱਕ ਮੈਨੂੰ ਇੱਕ ਮਾੜੀ ਗੱਲ ਸਮਝਾਇਓ ਤੁਸੀਂ, ਮਤਲਬ ਕਾਫੀ ਤੁਹਾਡਾ ਤਜਰਬਾ ਵੀ ਹੈ, ਤੇ ਅਗਰ ਮੈਂ ਆਪਣੇ ਨਾਂ ਦੇ ਮੂਹਰੇ ਲਾ ਲਾਂ, ਮਤਲਬ ਬਾਬਾ, ਮਤਲਬ ਜਾਂ ਬਾਬਾ ਲਾ ਲਾਂ, ਜਾਂ ਸੰਤ ਲਾ ਲਾਂ, ਜਾਂ ਮਿਸਟਰ ਲਾ ਲਾਂ, ਜਾਂ ਗ੍ਰੇਟ ਗ੍ਰੈਂਡ ਅਮਨਦੀਪ ਸਿੰਘ ਸਿੱਧੂ ਲਾ ਲਾਂ, ਠੀਕ ਹੈ, ਤੇ ਮੈਂ ਇਉਂ ਲਾ ਕੇ ਆਪਣੀਆਂ, ਮਤਲਬ ਜਿੱਥੇ ਵੀ ਹੁਣ ਸੋਸ਼ਲ ਮੀਡੀਆ ਤੇ ਜਾਂ ਪੋਸਟਰਾਂ ਦੇ ਉੱਤੇ ਮੂਹਰੇ ਲਿਖਿਆ ਹੋਵੇ ਗ੍ਰੇਟ ਅਮਨਦੀਪ ਸਿੰਘ ਸਿੱਧੂ, ਹਨਾ, ਤੇ ਉਹ ਫਿਰ ਲੋਕੀ ਮੈਨੂੰ ਕਹਿਣ ਜਾਂ ਤੁਸੀਂ ਮੈਨੂੰ ਕਹੋ ਵੀ ਤੂੰ ਆਪਣੇ ਨਾਂ ਦੇ ਮੂਹਰੇ ਬਾਬਾ ਕਿਉਂ ਲਾਈ ਫਿਰਦਾ, ਹਨਾ, ਤੇ ਇੱਦਾਂ, ਤੇ ਮੈਂ ਕਹਾਂ ਨਹੀਂ ਮੈਂ ਨੀ ਜੀ ਲਾਉਂਦਾ, ਸਾਡੇ ਗ੍ਰਾਫਿਕ ਡਿਜ਼ਾਈਨਰ ਲਾ ਦਿੰਦਾ ਆ, ਹਨਾ, ਮੈਂ ਤਾਂ ਉਹਨੂੰ ਮੈਂ ਕਹਿੰਦਾ ਹੀ ਨਹੀਂ, ਉਹ ਆਪੇ ਲਾ ਦਿੰਦਾ, ਹਨਾ। ਸੋ ਮਤਲਬ ਜਿਹੜਾ ਪਤਾ ਹੈ ਕਿ ਜਿਹੜੀ ਬਾਬੇ ਦੀ ਜਿਹੜੀ ਡੈਫੀਨੇਸ਼ਨ ਹੈ, ਬਾਬੇ ਦਾ ਮਤਲਬ ਹੁੰਦਾ ਹੈ ਕਿ ਉਹਦੇ ਵਿਚ ਏਜ ਫੈਕਟਰ ਨਹੀਂ ਹੁੰਦਾ ਬਹੁਤਾ, ਹੁੰਦਾ ਆ ਥੋੜੇ, ਕਿਉਂਕਿ ਅਕਸਰ ਜਿਹੜਾ ਜ਼ਿਆਦਾ ਜਿਹੜੀ ਮੈਚਿਓਰਟੀ ਆਉਂਦੀ ਹੈ, ਜ਼ਿਆਦਾ ਜਿਹੜੀ ਪਰਪੱਕਤਾ ਆਉਂਦੀ ਹੈ ਜ਼ਿੰਦਗੀ ਦੇ ਵਿਚ, ਉਹ ਤਕਰੀਬਨ 35 ਸਾਲ ਤੋਂ ਬਾਅਦ ਆਉਂਦੀ ਹੈ ਕਿਉਂਕਿ ਉਦੋਂ ਤੱਕ ਸਾਰੇ ਰੰਗ ਜਿਹੜੇ ਜ਼ਿੰਦਗੀ ਦੇ ਉਹ ਮਾਣ ਲਏ ਹੁੰਦੇ ਆ, ਦੇਖ ਲਿਆ ਹੁੰਦਾ, ਉਹਨਾਂ ਦੇ ਤਜਰਬਿਆਂ ਦੇ ਵਿੱਚੋਂ ਨਿਕਲ ਗਏ ਹੁੰਦੇ ਆ, ਦੁੱਖ ਸੁੱਖ ਸਾਰੇ ਝੱਲ ਲਏ ਹੁੰਦੇ ਆ, ਤੇ ਇੰਨੀ ਕੁ ਸਟੱਡੀ ਇੰਨਾ ਕੁ ਤਜਰਬਾ ਹੋ ਜਾਂਦਾ ਕਿ 35-36 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਕਿਹਾ ਜਾ ਸਕਦਾ, ਉਹ ਬੰਦਾ ਕਹਿ ਕਲੇਮ ਕਰ ਸਕਦਾ ਵੀ ਮੈਂ ਬੜੀ ਘਾਲਣਾ ਘਾਲੀ ਆ। ਹੁਣ ਇਹ ਜਿਹੜੀ ਆ, ਜਿਹੜੀ ਮੈਂ ਗੱਲ ਕਹਿ ਰਿਹਾ, ਇਹ ਪਹਿਲੇ ਪਾਤਸ਼ਾਹ ਦੇ ਜੀਵਨ ਕਾਲ ਤੋਂ ਮੈਂ ਸਿੱਖ ਕੇ ਕਹਿ ਰਿਹਾ ਕਿ 36-37 ਸਾਲ ਉਮਰ ਸੀ ਜਦੋਂ ਵੇਈਂ ਪ੍ਰਵੇਸ਼ ਹੋਇਆ, ਤੇ ਉਦੋਂ 36-37 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਨੇ ਫਿਰ ਉਦਾਸੀਆਂ ਸ਼ੁਰੂ ਕੀਤੀਆਂ ਸੀ। ਸੋ ਉਨ੍ਹਾਂ ਨੇ ਪਹਿਲਾਂ ਬਖਸ਼ ਪਾਈ, ਉਨ੍ਹਾਂ ਨੇ ਪਹਿਲਾਂ ਪ੍ਰਾਪਤੀਆਂ ਕੀਤੀਆਂ, ਤਜਰਬੇ ਕੀਤੇ, ਗੋਸ਼ਟਾਂ ਕੀਤੀਆਂ, ਸਿੱਖਿਆ ਸਾਰਾ ਕੁਝ, ਤੇ ਉਸ ਤੋਂ ਬਾਅਦ ਉਹ ਦੁਨੀਆਂ ਨੂੰ ਸਮਝਾਵਣਾ ਕੀਤਾ, ਉਨ੍ਹਾਂ ਨੇ ਚੱਲੇ ਉਹ ਦੁਨੀਆਂ ਨੂੰ ਸਮਝਾਵਣ ਵਾਸਤੇ, ਤੇ ਅਖੀਰ ਦੇ ਵਿੱਚ ਮਤਲਬ ਜਦੋਂ ਘੁੰਮ ਫਿਰ ਕੇ ਆਏ ਸਾਰੀ ਦੁਨੀਆਂ, ਉਨ੍ਹਾਂ ਨੇ ਦੇਖੀ, ਗਿਆਨ ਇਕੱਠਾ ਕੀਤਾ, ਗਿਆਨ ਵੰਡਿਆ, ਤੇ ਅਖੀਰ ਨੂੰ ਜੋ ਅਰਕ ਕੱਢ ਕੇ ਸਾਨੂੰ ਦਿੱਤਾ, ਉਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹ ਬਾਬੇ ਨੇ, ਮਤਲਬ ਬਾਬੇ ਮਤਲਬ ਬਹੁਤ ਹੀ ਮਕਬੂਲ ਸ਼ਖਸੀਅਤ ਦਾ ਨਾਂ ਹੈ। ਪਰ ਜਿਹੜੇ ਹੁਣ ਮੇਰੇ ਅਰਗੇ ਹਜੇ ਮਤਲਬ ਵਿਆਹ ਵੀ ਨਹੀਂ ਕਰਾਏ, ਉਨ੍ਹਾਂ ਦੇ ਨਿਆਣੇ ਵੀ ਹੈ ਨਹੀਂ, ਅਤੇ ਉਹ ਵੀ ਆਪਣੇ ਨਾਂ ਦੇ ਮਰ ਬਾਬੇ ਅਖਵਾਈ ਫਿਰਦੇ ਨੇ, ਤੇ ਉਹ ਤਾਂ ਗੱਲ ਢੁਕਦੀ ਨੀ ਦਲਜੀਤ ਸਿੰਘ ਜੀ, ਬਾਬਿਆਂ ਦੀ ਡੈਫੀਨੇਸ਼ਨ ਤਾਂ ਮੈਨੂੰ ਲੱਗਦਾ ਸਾਡੀ ਗੱਲਾਂ ਚੋਂ।
ਅਮਨਦੀਪ, ਮੈਂ ਤੁਹਾਡੀ ਗੱਲ ਨਾਲ ਥੋੜਾ ਸਹਿਮਤ ਆ, ਸਾਰਾ ਨੀ। ਅਸਲ ਚ ਜੋ ਸਾਡਾ ਕੰਮ ਆ ਨਾ ਅਧਿਆਤਮਕ ਪੱਖ ਦਾ, ਜੇ ਅਸਲ ਸੀਰੀਅਸਲੀ ਲਈਏ ਇਸ ਗੱਲ ਨੂੰ, ਅਧਿਆਤਮਕ ਪੱਖ ਦਾ ਜਿਹੜਾ ਕੰਮ ਆ ਨਾ, ਜੇ ਤੇ ਉਹਦੇ ਵਿਚ ਤੁਸੀਂ ਕਿਸ ਸਟੇਜ ਚੰਗੀ ਤੇ ਪਹੁੰਚ ਚੁੱਕੇ ਹੋ, ਤੇ ਫੇਰ ਤਾਂ ਤੁਸੀਂ ਤੁਹਾਨੂੰ ਅਖਵਾਉਣ ਦੀ ਲੋੜ ਨੀ ਪੈਣੀ ਲੋਕਾਂ ਲਈ, ਆਪਣੇ ਆਪ ਹੀ। ਬਾਬੇ ਨਾਨਕ ਨੇ ਥੋੜਾ ਕਿ ਆਪਣਾ ਸਰਨੇਮ ਬਣਾਇਆ ਸੀ ਬਾਬਾ, ਉਹਨੂੰ ਲੋਕਾਂ ਨੇ ਬਾਬਾ ਕਿਹਾ ਨਾ। ਹੁਣ ਆਪਾਂ ਸਾਹਿਬਜ਼ਾਦਿਆਂ ਨੂੰ ਵੀ ਬਾਬਾ ਜੀ ਕਰਕੇ ਸੰਬੋਧਨ ਕਰਦੇ ਆ, ਉਹਨਾਂ ਨਿੱਕੀ ਉਮਰ ਚ ਵੱਡੇ ਕਾਰਨਾਮੇ ਕੀਤੇ ਆ। ਐਕਚੁਲੀ ਇਹ ਆ ਕਿ ਉਹ ਕਾਰਨਾਮਾ ਕੀ ਆ ਤੁਹਾਡਾ, ਉਹ ਸਾਹਮਣੇ ਜਨਤਾ ਜਾਂ ਸੰਗਤ ਲਿਆਉਂਦੀ ਆ, ਫੇਰ ਤੁਸੀਂ ਬਾਬੇ ਬਣਦੇ ਹੋ। ਪਰ ਜਿਹੜੇ ਅਖੌਤੀ ਬਾਬੇ ਆ, ਮੈਂ ਅਖੌਤੀ ਲਫ਼ਜ਼ ਤਾਂ ਵਰਤ ਰਿਹਾ ਕਿਉਂਕਿ ਕੁਝ ਲੋਕ ਆਪਣੇ ਆਪ ਨੂੰ ਅਖਵਾ ਲੈਂਦੇ ਆ ਬਾਬੇ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ, ਤੇ ਉਹ ਲੋਕ ਜਿਹੜੇ ਆ ਉਹਨਾਂ ਨੇ ਤੇ ਆਪਣੀਆਂ ਡਿਗਰੀਆਂ ਬਣਾ ਲਈਆਂ, 1008 1008 ਤੇ ਸੰਤ ਮਹਾਂਪੁਰਸ਼ ਉਹ ਤੇ ਰੱਬ ਜੀ ਤੱਕ ਮੰਨ ਚੁੱਕੇ ਆ, ਉਹਨਾਂ ਦੀ ਤਾਂ ਗੱਲ ਕੀ ਕਹਿਣੀ। ਸਿੱਖ ਨੇ ਸਿੱਖ ਹੀ ਰਹਿਣਾ ਤੇ
ਇਹ ਕੱਲਾ ਜਿਹੜੀ ਸਮੱਸਿਆ ਆ ਇਹ ਸਿੱਖ ਧਰਮ ਦੇ ਵਿਚ ਨੀ, ਬਾਕੀ ਧਰਮਾਂ ਚ ਵੀ ਬਹੁਤ ਵੱਡੇ ਨੇ। ਹੁਣ ਦੇਖੋ ਜੇ ਹਿੰਦੂ ਧਰਮ ਦੀ ਗੱਲ ਕਰੀਏ, ਸਵਾਮੀ ਮਹਾ ਸਵਾਮੀ, ਇਕ ਪਹਿਲਾਂ ਰਿਸ਼ੀ ਹੁੰਦੇ ਸੀ, ਰਿਸ਼ੀ ਬਹੁਤ ਹੀ ਸਤਿਕਾਰਤ ਅੱਖਰ ਵਰਤਿਆ ਗਿਆ ਜੀ ਵੇਦਾਂ ਦੇ ਵਿਚ। ਰਿਸ਼ੀ ਦਾ ਮਤਲਬ ਹੁੰਦਾ ਕਿ ਦ੍ਰਿਸ਼ਟਮਾਨ, ਮਤਲਬ ਇਕ ਦੇਹ ਦੇ ਵਿਚ ਪਰਮਾਤਮਾ ਨੂੰ ਜਾਣਨ ਵਾਲਾ, ਤੇ ਦੇਵਤਾ ਦਾ ਮਤਲਬ ਹੁੰਦਾ ਜਿਸ ਦੇ ਥਰੂ ਜਾਣਿਆ ਜਾਂਦਾ ਹੈ ਨਾ। ਸੋ ਰਿਸ਼ੀ ਜਿਹੜਾ ਆ, ਰਿਸ਼ੀ ਇਕ ਗੁਰਸਿੱਖ ਨੂੰ ਜਾਂ ਗੁਰਮੁਖ ਨੂੰ ਗਿਆ ਜਿਸਨੇ ਆਪਣੇ ਅੰਦਰ ਅਧਿਆਤਮਵਾਦ ਲੈ ਕੇ ਆਂਦਾ, ਤੇ ਹੁਣ ਦੇਖੋ ਵੀ ਜਿਹਨੇ ਜਿਹੜਾ ਸਿਰੇ ਤੱਕ ਪਹੁੰਚ ਗਿਆ ਉਹ ਰਿਸ਼ੀ ਹੋਇਆ, ਤੇ ਅੱਜ ਦੇ ਯੁੱਗ ਦੇ ਵਿਚ ਇਸੇ ਧਰਮ ਦੇ ਵਿਚ ਰਿਸ਼ੀ ਤੋਂ ਵੀ ਮਹਾ ਰਿਸ਼ੀ ਬਣ ਗਏ ਨੇ। ਮਤਲਬ ਰਿਸ਼ੀਆਂ ਦੇ ਵੀ ਇਕ ਹੋਰ ਗਾਂ ਸਟੈਪ ਲਾ ਲਿਆ ਮਹਾ ਰਿਸ਼ੀ ਹਨਾ, ਤੇ ਉਹ ਮਹਾ 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 ਵੀ ਆ ਗਏ ਨੇ ਹਨਾ, ਤੇ ਇਹੋ ਜਿਹੀਆਂ ਜਿਹੜੀਆਂ ਡਿਗਰੀਆਂ ਦੇ। ਇਹ ਕੱਲੀ ਸਮੱਸਿਆ ਧਰਮ ਦੇ ਵਿਚ ਨਹੀਂ ਹੈ ਕਿ ਇਹ ਜਿਹੜੇ ਡਿਗਰੀ ਹੋਲਡਰ ਨੇ ਅੱਜ ਕੱਲ ਕੁਆਲੀਫਾਈਡ ਨੇ, ਆਪਣੇ ਆਪ ਨੂੰ PhD ਕਰਦੇ ਨੇ, ਉਹ ਵੀ ਉਹਨਾਂ ਦਾ ਨਾਂ ਛੋਟਾ ਹੁੰਦਾ ਤੇ ਉਹਦੇ ਪਿੱਛੇ ਜਿਹੜੀਆਂ ਡਿਗਰੀਆਂ ਲੱਗੀਆਂ ਹੁੰਦੀਆਂ ਉਹ ਵੱਡੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਹੁਣ ਮੰਨ ਲਓ ਕਹਿ ਲਓ ਕਿ ਡਾਕਟਰ ਅਮਨਦੀਪ ਸਿੰਘ ਸਿੱਧੂ ਹਨਾ, M.Tech+2 BA Arts BA MPhil BA MTech PhD MPhil ਹਨਾ, D.Lit ਇੱਦਾਂ ਲਾ ਲਾ ਕੇ ਪਤਾ ਨੀ ਕਿੰਨੀਆਂ ਕੁ ਲਾਈਆਂ ਹੁੰਦੀਆਂ। ਵੈਸੇ ਮੈਂ ਤਾਂ ਕੋਈ ਲਾਉਂਦਾ ਹੀ ਨਹੀਂ ਹੈਗਾ, ਕਿਉਂਕਿ ਲਾਣ ਨੂੰ ਹੈ ਹੀ ਨਹੀਂ, ਆਪਾਂ ਕੀਤਾ ਹੀ ਕੁਛ ਨਹੀਂ ਦਲਜੀਤ ਸਿੰਘ ਜੀ, ਆਪਾਂ ਤਾਂ ਬਸ ਕੰਮਾ ਹੀ ਕੀਤਾ ਧਰਤੀ ਦੇ ਉੱਤੇ, ਹੋਰ ਕੁਛ ਨਹੀਂ ਕੀਤਾ।
ਤੁਸੀਂ ਜੁੜੇ ਵੀ ਧਰਤੀ ਨਾਲ ਹੀ ਹੋ ਤੇ ਬਹੁਤ ਵਧੀਆ, ਮੈਨੂੰ ਆਨੰਦ ਆਉਂਦਾ ਤੁਹਾਡੇ ਨਾਲ ਵਿਚਾਰ ਕਰਦਿਆਂ ਵੀ, ਤੇ ਇਹ ਵਧੀਆ ਗੱਲ ਆ। ਪਰ ਚਲੋ ਛੱਡੋ, ਬਾਬਿਆਂ ਨੂੰ ਕੀ ਲੈਣਾ, ਬਾਬਿਆਂ ਨੇ ਤੇ ਆਪਣਾ ਕੰਮ ਕਰਨਾ।
ਬਾਬਾ ਜਿਹੜਾ ਸਾਡਾ ਇੱਕੋ ਹੀ ਹੈ ਜੀ, ਬਾਬਾ ਇੱਕੋ ਹੀ ਹੈ ਜਿਹੜੀ ਬਾਣੀ ਸਾਡੇ ਕੋਲ ਇਸ ਵੇਲੇ ਮੌਜੂਦ ਹੈ, ਬਾਬਾ ਨਾਨਕ। ਤੇ ਪਰਵਿੰਦਰ ਸਨਸ਼ਾਈਨ ਆਪਣੀ ਕਿਰਤ ਕਰ ਰਹੇ ਨੇ ਜੀ, ਅੱਜ ਮੈਲਬਨ ਦੇ ਵਿਚ ਕਹਿੰਦੇ ਕੰਮ ਕਰ ਰਹੇ ਆ, ਘਰ ਬਣਾ ਰਹੇ ਨੇ ਉਹ, ਤੇ ਕੰਸਟਰਕਸ਼ਨ ਦਾ ਕੰਮ ਚੱਲਦਾ। ਕੁਲਵਿੰਦਰ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵੇਂ ਸਾਲ ਦੀਆਂ ਗਾਹੋਂ ਵਧਾਈਆਂ ਜੀ। ਤੇ ਹਾਂਜੀ, ਅੱਜ ਛੋਟੇ ਦਾ ਕਹਿੰਦਾ ਜਨਮ ਦਿਨ ਸਿਮਰਜੀਤ ਦਾ, ਤੇ ਆਪਾਂ ਗੋਲਡ ਕੋਸਟ ਚ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਜੀ, ਖੁੱਲ ਕੇ ਸੱਦਾ ਹਾਂਜੀ ਪਟਾਕੇ ਚਲਾ ਰਹੇ ਆ ਅੱਜ। ਵੈਸੇ ਦਲਜੀਤ ਸਿੰਘ ਜੀ, ਤੁਹਾਡੀ ਰਿਟਾਇਰਮੈਂਟ ਦੀ ਖੁਸ਼ੀ ਦੇ ਵਿਚ ਨਾ ਸਿਡਨੀ ਦੇ ਵਿਚ 12-13 ਮਿਲੀਅਨ ਦੇ ਅਸੀਂ ਪਟਾਕੇ ਚਲਾਣੇ ਆ, ਦੁਨੀਆ ਧੂਮ ਧਾਮ ਨਾਲ ਤੁਹਾਡੀ ਰਿਟਾਇਰਮੈਂਟ ਮਨਾ ਰਹੀ ਹੈ ਤੇ ਹੁਣ ਜਨਮ ਦਿਨ ਇਧਰ ਗੋਲਡ ਕੋਸਟ ਵੀ ਕਹਿੰਦੇ ਪਟਾਕੇ ਰੱਖੇ ਹੋਏ ਇਨ੍ਹਾਂ ਦੇ ਸਿਮਰਜੀਤ ਉਨ੍ਹਾਂ ਦੇ ਜਨਮ ਦਿਨ ਦੀ ਉਧਰ ਅਮਨ ਧਾਲੀਵਾਲ ਦਾ ਜਨਮ ਦਿਨ ਕੈਨਬਰ ਵਾਲੇ ਦਾ ਪਹਿਲਾਂ ਵੈਸੇ ਮੈਂ ਉਹ ਦੇ ਚੁੱਕਾ ਉਨ੍ਹਾਂ ਨੂੰ ਸਿਡਨੀ ਵਾਲੇ ਉਨ੍ਹਾਂ ਦੇ ਨਾਂ ਕਰ ਚੁੱਕਾ ਤੁਹਾਡਾ ਫੇਰ ਨਿਊਜ਼ੀਲੈਂਡ ਵਾਲੇ ਲਾ ਦਾਂ ਪਟਾਕੇ ਤੁਹਾਡੇ ਨਾਂ ਪਟਾਕੇ ਪਾਉਣ ਨੂੰ
ਵੇਖ ਲੋ
ਚਲੋ
ਨਿਊਜ਼ੀਲੈਂਡ ਸਭ ਤੋਂ ਪਹਿਲਾਂ ਚੱਲ ਜਾਂਦੇ ਆ ਨਾ
ਹਾਂ ਚਲੋ ਹਾਂ ਕਿਉਂਕਿ ਸਿਡਨੀ ਵਾਲੇ ਮੈਂ ਪਹਿਲਾਂ ਹੀ ਦੇ ਦਿੱਤੇ ਸੀਗੇ ਉਨ੍ਹਾਂ ਨੂੰ ਕੈਨਬਰ ਵਾਲਿਆਂ ਨੂੰ ਤੁਹਾਨੂੰ ਫੇਰ ਹੁਣ ਮੈਂ ਨਿਊਜ਼ੀਲੈਂਡ ਵਾਲੇ ਦਿਨਾਂ ਤੇ ਇਧਰ ਨਿਰਵੈਰ ਸਿੰਘ ਨਵੀਂ ਹੁਣੀ ਜੁੜੇ ਨੇ ਕਹਿੰਦੇ ਨੇ ਕਿ ਉਹ ਭਾਜੀ ਉਹ ਮਹਾਰਿਸ਼ੀ ਨਹੀਂ ਮਸਾ ਰਿਸ਼ੀ ਹੁੰਦੇ ਆ ਸਾਡੇ ਕੋਲ ਵੀ ਰਿਸ਼ੀ ਹੈਗੇ ਜੀ ਇੱਕ ਤੇ ਉਹ ਵੀ ਹਾਂਜੀ ਹਾਂਜੀ ਤੇ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਇੱਕ ਸਾਡੇ ਰਿਸ਼ੀ ਭਾਜੀ ਵੀ ਹਨ ਬਿਲਕੁਲ ਤੇ ਇੱਦਾਂ ਵੀ ਸਾਡੇ ਕੋਲ ਸਾਰਾ ਕੁਝ ਹੈ ਸਾਡੇ ਕੋਲ ਬਾਬੇ ਵੀ ਹੈ ਜੀ ਹੁਣ ਦਲਜੀਤ ਸਿੰਘ ਮਹਿਤਾ ਚੌਂਕ ਰਿਟਾਇਰ ਹੋ ਜਾਣਾ ਉਹ ਬਾਬੇ ਆ ਸਾਡੇ ਕੋਲ ਰਿਸ਼ੀ ਵੀ ਹੈਗੇ ਆ ਕਿਆ ਬਾਤ ਤੇ ਚਲੋ ਤੇ ਗੁਰਸ਼ਰਨ ਸਿੰਘ ਹੁਣੀ ਕਹਿ ਰਹੇ ਨੇ ਹਾਂਜੀ
ਮੈਂ ਜਿਵੇਂ ਤੁਸੀਂ ਕਹਿਣ ਡੇ ਹੋ ਕਿ ਬਾਬੇ ਬਣਾਉਣ ਡੇ ਹੋ ਮੈਨੂੰ ਤੇ ਫਿਰ ਮੈਨੂੰ ਚੇਲਿਆਂ ਦੀ ਲੋੜ ਪੈਣੀ ਆ ਹੁਣੇ ਪੁੱਛ ਲੋ ਕਿਹੜੇ ਕਿਹੜੇ ਨੇ ਮੇਰੇ ਨਾਲ ਚਮਟੇ ਵਜਾਉਣੇ ਆ
ਆਪਾਂ ਤਾਂ ਹੈਗੇ ਹੀ ਤੇ ਕੋਈ ਗੱਲ ਨੀ ਜੀ ਤੇ ਇੱਧਰ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ ਗੁਰਸ਼ਰਨ ਸਿੰਘ ਹੁਣੀ ਤੇ ਕਹਿੰਦੇ ਕਿ ਲੱਸੀ ਵਾਲੀ ਚਾਹ ਜਿਹੜੀ ਗੱਲ ਹੈ ਕਹਿੰਦੇ ਉਹ ਪ੍ਰੋਗਰਾਮ ਵਧੀਆ ਚੱਲ ਰਿਹਾ ਕਹਿੰਦੇ ਪਰ ਲੱਸੀ ਵਾਲੀ ਚਾਹ ਵਿਸਤਾਰ ਨਾਲ ਦੱਸੋ ਜੀ ਇਹ ਤੁਹਾਨੂੰ ਦੱਸਦਾ ਜੀ
ਜਪਾਨ ਵਾਲੇ ਪੀਂਦੇ ਆ ਜੀ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਸੀ ਉਹ ਦੱਸਿਓ ਤੁਸੀਂ ਅਮਨਦੀਪ
ਦੋ ਕੁ ਸਾਲ ਪਹਿਲਾਂ ਇਹਨਾਂ ਦੀ ਇੰਟਰਵਿਊ ਕੀਤੀ ਸੀ ਜਗੇਸ਼ ਠਾਕਰ ਉਹਨਾਂ ਦੀ ਤੇ ਇਹ ਸਾਨੂੰ ਜਪਾਨ ਦੇ ਆਪਣੇ ਤਜਰਬੇ ਦੱਸਣ ਲੱਗ ਗਏ ਕਿ ਜਪਾਨ ਦੇ ਵਿੱਚ ਪਹਿਲਾਂ ਪੰਜਾਬੀ ਬਹੁਤ ਘੱਟ ਹੁੰਦੇ ਸੀ ਤੇ ਹੁਣ ਕਿਉਂਕਿ ਉੱਥੇ ਭਾਸ਼ਾ ਵੀ ਨਹੀਂ ਆਉਂਦੀ ਤੇ ਇਸ ਕਰਕੇ ਕਹਿੰਦੇ ਵੀ ਚਲੋ ਗਏ ਉੱਥੇ ਹਨਾ ਤੇ ਜਾ ਕੇ ਤਾਂ ਸ਼ੋਪਿੰਗ ਸੈਂਟਰ ਗਏ ਤਾਂ ਉਥੋਂ ਕਹਿੰਦੇ ਅਸੀਂ ਦੁੱਧ ਚੱਕ ਲਿਆਂਦਾ ਜਿਹੜੀ ਡੱਬੀ ਹੁੰਦੀ ਆ ਤੇ ਲਿਆ ਕੇ ਕਹਿੰਦੇ ਸਾਨੂੰ ਲੱਗਾ ਵੀ ਦੁੱਧ ਵਾਲੇ ਸੈਕਸ਼ਨ ਚ ਪਈ ਆ ਅਸੀਂ ਕਹਿੰਦੇ ਚਾਹ ਬਣਾਇਆ ਕਰੀਏ ਉਹ ਵਿੱਚ ਪਾਇਆ ਕਰੀਏ ਤਾਂ ਚਾਹ ਫਟ ਜਾ ਕਰੇ ਕਹਿੰਦਾ ਯਾਰ ਇਹ ਕੀ ਹੋ ਗਿਆ ਕਹਿੰਦਾ ਦੁੱਧ ਖਰਾਬ ਹੋਈ ਜਾਂਦਾ ਫਿਰ ਜਦ ਕਹਿੰਦਾ ਦੇਖਿਆ ਕਰੀਏ ਕਹਿੰਦਾ ਦੁੱਧ ਤਾਂ ਖਰਾਬ ਹੋ ਗਿਆ ਦੋ ਤਿੰਨ ਦਿਨ ਇੱਦਾਂ ਹੀ ਚੱਲੀ ਗਿਆ ਤੇ ਮੁੜ ਕੇ ਕਹਿੰਦੇ ਕਿਸੇ ਨੇ ਦੱਸਿਆ ਤੁਹਾਨੂੰ ਉਹ ਸਦਾਈਓ ਇਹ ਦੁੱਧ ਨਹੀਂ ਹੈਗਾ ਇਹ ਤਾਂ ਤੁਸੀਂ ਲੱਸੀ ਲਿਆਈ ਉਹ ਲੱਸੀ ਦੀ ਚਾਹ ਬਣਾਈ ਗਈ ਜੀ ਸੋ ਇਹ ਵੀ ਵਰਤਾਰਾ ਹੁੰਦਾ ਜੀ ਨਵੇਂ ਥਾਂ ਜਾ ਕੇ ਤਾਂ ਇਹ ਤੁਹਾਡੇ ਨਾਲ ਹੁਣ ਅਸੀਂ ਚਲੋ ਸ਼ੇਅਰ ਕਰ ਲੈਂਦੇ ਆ ਤਾਂ ਗੱਲਬਾਤ ਦਲਜੀਤ ਸਿੰਘ ਜੀ ਆਪਣੇ ਚੱਲੀ ਹੈ ਤੇ ਨਵੀਂ ਪੱਡਾ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਮੈਂ ਤੁਹਾਡੇ ਨਾਲ ਅਗਰੀ ਕਰਦਾ ਜੀ ਕਿ ਬਾਕੀ ਕਹਿੰਦੇ ਚਲੋ ਜੱਟਾਂ ਦੀਆਂ ਜਿਹੜੀਆਂ ਫੈਮਿਲੀਆਂ ਨੇ ਤਕਰੀਬਨ ਸਾਰੇ ਹੀ ਦੁਨੀਆਂ ਦੇ ਵਿੱਚ ਨੇ ਕੈਨੇਡਾ ਆਸਟ੍ਰੇਲੀਆ ਤੇ ਜਿਹੜੇ ਵਧੀਆ ਕੰਮ ਕਰਦੇ ਨੇ ਜੀ ਉਨ੍ਹਾਂ ਨੇ ਧੁੱਖੀ ਪੱਟੀ ਪਈ ਆ ਸਾਰੇ ਪਾਸੇ ਪਰ ਇੱਦਾਂ ਹੈ ਵੀ ਹਰ ਫੀਲਡ ਦੇ ਵਿੱਚ ਹੀ ਆ ਜਿਹੜਾ ਫੀਲਡ ਜਿਹੜਾ ਵੀ ਕੋਈ ਕੰਮ ਕਰਦਾ ਨਾ ਜਿਹੜਾ ਕੋਈ ਵਧੀਆ ਕੰਮ ਕਰਦਾ ਉਹਦਾ ਕੰਮ ਵਧੀਆ ਹੀ ਆ ਚਾਹੇ ਉਹ ਇੰਡੀਆ ਹੋਵੇ ਚਾਹੇ ਉਹ ਇੱਥੇ ਹੋਵੇ ਜਿਹਨੇ ਨਹੀਂ ਕੰਮ ਕਰਨਾ ਨਾ ਚਾਹੇ ਉਹਦੀ ਹੱਟੀ ਹੋਵੇ ਚਾਹੇ ਉਹ ਟ੍ਰੇਡਸਮੈਨ ਹੋਵੇ ਚਾਹੇ ਉਹ ਆਪਣਾ ਜੋਬ ਕਰਦਾ ਹੋਵੇ ਉਹਨੂੰ ਜੋਬ ਤੋਂ ਵੀ ਸੈਕ ਮਿਲ ਜਾਣੀ ਹੈ ਜੇ ਉਹ ਕੰਮ ਨਹੀਂ ਵਧੀਆ ਕਰਦਾ ਸੋ ਸਕਿੱਲ ਦੀ ਜਿਹੜੀ ਕੀਮਤ ਹੈ ਬਿਲਕੁਲ ਤੇ ਹੁਣ ਤੁਹਾਡੀ ਰਿਟਾਇਰਮੈਂਟ ਦੇ ਬਾਰੇ ਗੱਲ ਕਰਨੀ ਆ ਆਪਣੇ ਕੋਲ 10-15 ਮਿੰਟ ਹੈਗੇ ਨੇ ਅਮਰੀਕ ਸਿੰਘ ਫਲੋਰਾ ਹੁਣੀ ਉੱਠ ਰਹੇ ਨੇ ਆਪਣੇ ਜੋਬ ਤੋਂ ਤੇ ਤੁਸੀਂ ਦੱਸੋ ਕਿ ਤੁਸੀਂ ਐਜ਼ ਏ ਪੇਸ਼ੇ ਵਜੋਂ ਮੈਡੀਕਲ ਫੀਲਡ ਦੇ ਵਿੱਚ ਕੰਮ ਕੀਤਾ ਆ ਤੇ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਜਿਹੜਾ ਕੰਮਕਾਰ ਵਾਲਾ ਜੀਵਨ
ਅਮਨਦੀਪ ਦੋ ਗੱਲਾਂ ਹੁੰਦੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਲੋਕੀ ਨਾ ਸੇਵਾ ਕਰਨ ਲਈ ਸੰਸਾਰ ਵਿਚ ਜਿਵੇਂ ਆਪਾਂ ਗੁਰਬਾਣੀ ਦੇ ਵਿਚੋਂ ਵੀ ਪੜ੍ਹਦੇ ਸੁਣਦੇ ਆ ਸੇਵਾ ਕਰਨ ਲਈ ਆਪਾਂ ਸੰਸਾਰ ਵਿਚ ਆਏ ਆ ਗੁਰੂ ਸਾਹਿਬ ਨੇ ਵੀ ਵੰਡ ਛਕਣ ਦੀ ਗੱਲ ਕੀਤੀ ਆ ਪਰ ਮੈਨੂੰ ਨਾ ਇਕ ਇਸ ਲਾਈਨ ਚੋ ਇਸ ਫੀਲਡ ਚੋ ਇਕ ਵਧੀਆ ਤਜਰਬਾ ਮਿਲਿਆ ਮੈਂ ਸੇਵਾ ਵੀ ਕਰਨ ਦਾ ਮੌਕਾ ਮਿਲ ਗਿਆ ਤੇ ਨਾਲ ਨਾਲ ਉਹਦੀ ਸੇਵਾ ਦਾ ਸੇਵਾ ਫਲ ਵੀ ਮਿਲਦਾ ਰਿਹਾ ਮਤਲਬ ਤਨਖਾਹ ਮਿਲਦੀ ਰਹੀ ਦੋ ਗੱਲਾਂ ਇਹ ਸਾਰਿਆਂ ਨੂੰ ਨੀ ਮਿਲਦੀਆਂ ਲੋਕੀ ਗੁਰੂ ਘਰ ਵਿਚ ਜਾ ਕੇ ਝਾੜੂ ਮਾਰਦੇ ਆ ਬੜਾ ਸੋਹਣਾ ਕੰਮ ਕਰਦੇ ਨੇ ਸੇਵਾ ਕਰਦੇ ਆ ਬੜੀ ਚੰਗੀ ਗੱਲ ਆ ਪਰ ਉਹ ਆਪਣੀ ਕਿਰਤ ਵੀ ਨਾਲ ਕਰਦੇ ਮੇਰੀ ਕਿਰਤ ਹੀ ਇਕ ਸੇਵਾ ਬਣ ਗਈ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਮੈਂ 30 ਸਾਲ ਦੇ ਕਰੀਬ ਇੱਥੇ ਇਸ ਸੇਵਾ ਵਿਚ ਵਿਚਰਿਆ ਤੇ ਮੈਨੂੰ ਇਹ ਦੋਵੇਂ ਗੱਲਾਂ ਨਾਲ ਨਾਲ ਮਿਲ ਗਈਆਂ
ਥੋੜੇ ਕੰਮ ਬਾਰੇ
ਸੇਵਾ ਤੇ ਨਾਲ ਸੇਵਾ ਫਲ ਵੀ ਮਿਲ ਗਿਆ
ਥੋੜੇ ਆਪਣੇ ਕੰਮ ਬਾਰੇ ਦੱਸੋ ਕੀ ਕੰਮ ਕੀਤਾ ਤੁਸੀਂ
ਜੀ ਜੀ ਮੈਂ ਦੇਖੋ ਅਮਨਦੀਪ ਬੇਸਿਕਲੀ ਮੈਂ ਡਿਪਲੋਮਾ ਕੀਤਾ ਹੋਇਆ ਰੇਡੀਓਲੋਜੀ ਦਾ ਡੀ ਐਮ ਆਰ ਮਤਲਬ ਡਿਪਲੋਮਾ ਇਨ ਮੈਡੀਕਲ ਰੇਡੀਓਲੋਜੀ ਮੀਨਸ ਐਕਸ ਰੇਜ਼ ਐਕਸੇ ਦਾ ਮੇਰਾ ਸੀ ਇੱਥੇ ਐਕਸਪੀਰੀਅੰਸ ਜਿੰਨਾ ਵੀ ਆ। ਪਹਿਲਾਂ ਮੈਂ ਕੁਝ ਸਮਾਂ ਪ੍ਰਾਈਵੇਟ ਜੋਬ ਕੀਤੀ, ਗੌਰਮੈਂਟ ਸਾਡੇ ਪੰਜਾਬ ਦਾ ਰਿਵਾਜ ਆ ਕਿ ਪੈਸਿਆਂ ਤੋਂ ਬਗੈਰ ਰਿਸ਼ਵਤ ਤੋਂ ਬਗੈਰ ਨੌਕਰੀ ਨਹੀਂ ਸੀ ਮਿਲਦੀ ਤੇ ਮੈਂ ਲੈਣੀ ਨਹੀਂ ਸੀ ਚਾਹੁੰਦਾ। ਬਸ ਇਸੇ ਜਿੱਦ ਵਿਚ ਹੀ 8-9 ਸਾਲ ਗੁਜ਼ਰ ਗਏ ਤੇ ਮੈਂ ਜਦੋਂ ਜੋਬ ਲਈ ਆ ਉਸ ਤੋਂ ਬਾਅਦ ਵੀ ਮੇਰਾ ਬੜਾ ਸੋਹਣਾ ਐਕਸਪੀਰੀਅੰਸ ਰਿਹਾ ਜਿੱਥੇ ਜਿੱਥੇ ਵੀ ਕੰਮ ਕੀਤਾ। ਤੇ ਰੇਡੀਓਲੋਜੀ ਦਾ ਤਾਂ ਅਸੀਂ ਜਾਣਦੇ ਹੀ ਹੋ ਕਿ ਅਸੀਂ ਲੋਕੀ ਡਾਕਟਰ ਬਾਕੀ ਡਾਕਟਰ ਬਾਹਰੋਂ ਨਬਜ਼ ਫੜਦੇ ਆ ਤੇ ਅਸੀਂ ਅੰਦਰ ਦੇ ਭੇਦ ਲੱਭਦੇ ਰਹਿੰਦੇ ਆ, ਬਸ ਇਹ ਹੈਗਾ।
ਠੀਕ ਹੈ ਜੀ। ਸੋ ਇਹ ਕੰਮ ਕਰਦੇ ਹੋਏ ਤੁਸੀਂ ਮਤਲਬ ਸਾਡੇ ਨਾਲ ਵੀ ਹੁਣ 4-5 ਸਾਲ ਤੋਂ ਜੁੜੇ ਹੋਏ ਹੋ, ਪਰ ਮੈਂ ਹੈਰਾਨ ਹੈ ਕਿ ਤੁਸੀਂ ਵੱਡੇ ਤੜਕੇ ਉੱਠਦੇ ਹੋ ਕਿ ਹੁਣ ਤਾਂ ਨਹੀਂ, ਹੁਣ ਵੀ ਹੁਣ ਤਾਂ ਉੱਠਦੇ ਹੋ ਪਰ ਪਹਿਲਾਂ ਦੇ ਵੀ ਤੁਸੀਂ ਗੁਰੂ ਘਰ ਦੇ ਵਿਚ ਜਾਂਦੇ ਹੋ, ਸੇਵਾ ਕਰਦੇ ਹੋ, ਬਾਣੀ ਪੜਾਉਂਦੇ ਹੋ, ਪੜ੍ਹਦੇ ਹੋ, ਸ਼ਬਦ ਪੜ੍ਹਦੇ ਹੋ, ਤੇ ਈਵਨ ਕਿ ਸਕੂਲਾਂ ਦੇ ਵਿਚ ਜਾ ਕੇ ਵੀ ਤੁਸੀਂ ਆਪਣਾ ਸਮਾਂ ਜਿਹੜਾ ਆ ਉਹ ਕੌਮ ਦੇ ਲੇਖੇ ਲਾਉਂਦੇ। ਥੋੜਾ ਜਿਹਾ ਉਸ ਦੇ ਬਾਰੇ ਵੀ ਦੱਸੋ ਕਿ ਕੰਮ ਕਰਨ ਦੇ ਨਾਲ ਨਾਲ ਤੁਸੀਂ ਆਪਣਾ, ਪਹਿਲਾਂ ਤਾਂ ਇਹ ਦੱਸੋ ਵੀ ਮੈਨੂੰ ਲੱਗਦਾ ਤੁਹਾਨੂੰ ਕੋਈ ਵੈਲ ਵਗੈਰਾ ਨਹੀਂ ਹੋਣਾ ਕੋਈ ਇਹੋ ਜਿਹਾ ਵੀ ਤੁਸੀਂ ਤਾਂ ਹੀ ਤੁਸੀਂ ਇੰਨਾ ਟਾਈਮ ਕੱਢ ਸਕਦੇ ਹੋ, ਜੇ ਹੁਣ ਮਤਲਬ ਰਾਤ ਨੂੰ ਕਿਸੇ ਨੇ ਪੀਤੀ ਹੈ ਤਾਂ ਫਿਰ ਇਹਨੂੰ ਕਿਹੜਾ ਤੜਕੇ 2 ਵਜੇ ਉੱਠ ਲੂਗਾ ਨਾ।
ਅਮਨਦੀਪ ਵੈਲ ਕਿਉਂ ਨੀ ਆ, ਮੈਨੂੰ ਵੈਲ ਤੇ ਤੁਸੀਂ ਲਾਤਾ ਹਰਮਨ ਰੇਡੀਓ ਦਾ, ਇਹ ਮੈਨੂੰ ਸਵੇਰੇ ਉੱਠ ਕੇ ਤੇ ਮੈਨੂੰ ਤੁਹਾਡੇ ਸਾਰੇ ਪ੍ਰੋਗਰਾਮ ਸੁਣਨੇ ਪੈਂਦੇ ਆ,
ਵੈਲ ਨਹੀਂ,
ਮੈਨੂੰ ਪਤਾ ਨੀ ਕੀ ਇਹ ਨਸ਼ਾ ਜਿਹਾ ਲਾਤਾ,
ਇਹ ਤਾਂ ਚਿੱਟਾ ਹੈ ਚਿੱਟਾ,
ਇਹ ਚਿੱਟਾ ਲਾਇਆ ਨਾ ਤੁਸੀਂ, ਮੈਨੂੰ ਸੁਣਨੇ ਪੈਂਦੇ ਪ੍ਰੋਗਰਾਮ। ਬਾਕੀ ਜਿਵੇਂ ਤੁਸੀਂ ਦੱਸਿਆ ਨਾ ਪੁੱਛਿਆ, ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਨਾ ਪਤਾ ਨੀ ਕਿਉਂ ਇਹ ਜਾਪਦਾ ਕਿ ਜ਼ਿੰਦਗੀ ਦਾ ਕੋਈ ਵੀ ਪਲ ਅਜਾਈ ਨਹੀਂ ਗਵਾਉਣਾ ਚਾਹੀਦਾ। ਮੈਂ ਸਵਖਤੇ ਉੱਠ ਪਵਾਂ ਤੇ ਮੈਂ ਉਸ ਟਾਈਮ ਨੂੰ ਆਪਣੇ ਨਿਤਨੇਮ ਨੂੰ ਜਾਂ ਤੁਹਾਡੇ ਨਾਲ ਸਾਂਝ ਰੇਡੀਓ ਦੀ ਸਾਂਝ ਪਾਉਣ ਨੂੰ, ਉਸ ਤੋਂ ਬਾਅਦ ਜਦੋਂ ਮੈਂ ਡਿਊਟੀ ਤੇ ਜਾਂਦਾ ਹੁੰਦਾ ਸੀ ਨਾ, ਮੇਰੀ ਜ਼ਿਆਦਾ ਡਿਊਟੀ ਆਪਣੇ ਡਿਸਟ੍ਰਿਕਟ ਚ ਰਹੀ ਤੇ ਜਾਂਦਿਆਂ ਜਾਂਦਿਆਂ ਮੈਂ ਇੱਕ ਅੱਧਾ ਸਕੂਲ ਅਟੈਂਡ ਕਰ ਲੈਣਾ, ਉਹਨਾਂ ਦੀ ਪ੍ਰੇਅਰ ਟਾਈਮ ਆਉਂਦਿਆਂ ਹੋਇਆਂ ਵੀ ਇੱਕ ਅਟੈਂਡ ਕਰ ਲੈਣਾ, ਉਹਨਾਂ ਬੱਚਿਆਂ ਨੂੰ ਕੋਈ ਚੰਗੀਆਂ ਗੱਲਾਂ ਸਿਧਾਂਤਾਂ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਾਉਣੀਆਂ। ਅਜੇ ਤੱਕ ਵੀ ਉਹ ਬੱਚੇ ਮੈਨੂੰ ਨਾ ਮਿਲਦੇ ਜਦੋਂ ਕਿਤੇ ਬੜਾ ਪਿਆਰ ਦਿੰਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ। ਮੈਂ ਬੜੀ ਸਾਦਗੀ ਚ ਇੱਥੇ ਵਿਚਰਦਾ ਰਹਿੰਦਾ, ਜਿਵੇਂ ਕੋਈ ਇਹ ਕਹਿ ਲੋ ਵੀ ਪਛਾਣੇ ਨਾ, ਤੇ ਮੈਨੂੰ ਅਜੇ ਲੋਕਾਂ ਨੂੰ ਇਹ ਨੀ ਪਤਾ ਲੱਗਦਾ ਕਿ ਮੈਂ ਮਾਸਟਰ ਵਾਂ, ਮੈਂ ਡਾਕਟਰ ਵਾਂ ਜਾਂ ਮੈਂ ਪ੍ਰੀਚਰ ਆ। ਮੈਨੂੰ ਲੋਕੀ ਇਹੋ ਸਮਝਦੇ ਵੀ ਇਹ ਬੰਦਾ ਮਲਟੀ ਪਰਪਜ਼ ਆ, ਮੈਨੂੰ ਏਦਾਂ ਲੋਕੀ ਸਮਝਦੇ ਰਹਿੰਦੇ ਆ। ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਜ਼ਿੰਦਗੀ ਦਾ ਇੱਕ ਵੀ ਪਲ ਅਜਾਈ ਗਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੀ ਅਮਨਦੀਪ
ਜੀ, ਬਹੁਤ ਵਧੀਆ ਗੱਲ ਹੈ ਜੀ। ਦੇਖੋ ਬਾਕੀ ਇਹ ਹੈ ਕਿ ਜ਼ਿਆਦਾਤਰ ਨਾ ਮੈਂ ਜਿਹੜੇ ਹੁਣ ਸਵਾਲ ਪੁੱਛਣੇ ਰਿਟਾਇਰਮੈਂਟ ਦੇ, ਤਾਂ ਆਪਾਂ ਚਲੋ ਕੰਮ ਦੀ ਕਰੀ ਜਾਂਦੇ ਕਿ ਹੁਣ ਪੰਜਾਬੀਆਂ ਨੂੰ ਇਹ ਪ੍ਰੋਬਲਮ ਹੈ ਕਿ ਜਦੋਂ ਰਿਟਾਇਰ ਹੁੰਦੇ ਆ ਨਾ ਤਾਂ ਇੱਕਦਮ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਉਹ ਖੜ ਜਾਂਦੀ ਆ, ਉਹ ਕਨਫਿਊਜ਼ ਹੋ ਜਾਂਦੇ ਨੇ, ਸਿਹਤ ਉਹਨਾਂ ਦੀ ਇੱਕਦਮ ਹੇਠਾਂ ਜਾਣ ਲੱਗ ਜਾਂਦੀ ਆ, ਡਿਪਰੈਸ਼ਨ ਚ ਚਲੇ ਜਾਂਦੇ ਨੇ। ਉਸ ਦੇ ਕਈ ਕਾਰਨ ਨੇ ਕਿ ਉਹਨਾਂ ਨੇ ਰਿਟਾਇਰਮੈਂਟ ਵਾਸਤੇ ਪਲੈਨਿੰਗ ਨਹੀਂ ਕੀਤੀ ਹੁੰਦੀ ਕਿ ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਟਾਈਮ ਹੋਣਾ ਤੇ ਤੁਸੀਂ ਆਪਣੇ ਆਪ ਨੂੰ ਕਿੱਦਾਂ ਬਿਜ਼ੀ ਰੱਖਣਾ ਹੈ। ਤੁਸੀਂ ਕੀ ਪਲਾਨ ਬਣਾਇਆ ਹੋਇਆ ਕਿ ਕੱਲ ਤੋਂ ਪਹਿਲੇ ਨਵੇਂ ਸਾਲ ਵਾਲੇ ਦਿਨ ਵੀ ਕੰਮ ਦਾ ਬੋਝ ਤਾਂ ਤੁਹਾਡਾ ਖਤਮ, ਹੁਣ ਤੁਸੀਂ ਕੀ ਕਰਨਾ ਹੈ, ਮਤਲਬ ਕਿਸ ਤਰ੍ਹਾਂ ਤੁਹਾਡਾ ਦਿਹਾੜਾ ਲੰਘਿਆ ਕਰੇਗਾ, ਤੁਹਾਡੇ ਕੋਲ ਬਹੁਤ ਸਮਾਂ ਹੋਣਾ ਹੁਣ।
ਅਮਨਦੀਪ ਮੈਂ ਜੇ ਅਸਲ ਗੱਲ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ, ਮੇਰੇ ਕੋਲ ਨਾ 6 ਘੰਟੇ ਰੋਜ਼ ਦੇ ਬਚਣੇ ਆ ਹੁਣ, ਮੈਂ ਇਹ ਪਲੈਨਿੰਗ ਮੇਰੀ ਜਿਹੜੀ ਆ
ਜੀ।
ਤੇ ਜਿੱਦਾਂ ਮੈਂ ਤੁਹਾਨੂੰ ਇਸ ਵੇਲੇ ਹੁਣ ਇਸ ਤੋਂ 1.5-2 ਘੰਟੇ ਪਹਿਲਾਂ ਉੱਠਿਆ ਤੇ ਉੱਠ ਕੇ ਜੋ ਵੀ ਆਪਣਾ ਤੁਹਾਡੇ ਨਾਲ ਸਾਂਝ ਬਣਾਉਂਦੇ ਆ ਜਾਂ ਗੁਰਬਾਣੀ ਵਿਚਾਰ ਚ ਸਾਂਝ ਬਣਾਉਂਦੇ ਆ, ਤੇ ਉਸ ਤੋਂ ਬਾਅਦ ਆਪਣਾ ਗੁਰੂ ਘਰ ਵਿਚ ਮੈਂ ਤਕਰੀਬਨ 35 ਸਾਲ ਤੋਂ ਸਵੇਰ ਦੀ ਕਥਾ ਵਿਚਾਰ ਦੀ ਸੇਵਾ ਵੀ ਨਿਭਾਉਂਦਾ ਰਹਿੰਦਾ ਸਾਡੇ ਗੁਰੂ ਘਰ ਆ, ਤੇ ਉੱਥੇ ਫ੍ਰੀ ਸਾਰੇ ਅਸੀਂ ਉਹ, ਜੇਕਰ ਮੈਂ ਤੁਹਾਨੂੰ ਗੁਰੂ ਘਰ ਦੀ ਵੀ ਗੱਲ ਦੱਸਦਾ ਕਿ ਅਸੀਂ ਉੱਥੇ ਜਿੰਨੇ ਵੀ ਸੇਵਾ ਕਰਦੇ ਆ ਨਾ ਸਾਰੇ ਆਪਣੀ ਆਪਣੀ ਕਿਰਤ ਕਰਦੇ ਆ, ਕੋਈ ਦੁਕਾਨਦਾਰ ਆ, ਕੋਈ ਕੁਛ ਆ, ਕੋਈ ਨਿਤਨੇਮ ਕਰਦਾ, ਕੋਈ ਕੀਰਤਨ ਕਰਦਾ, ਅਸੀਂ ਇੱਕ ਵੀ ਬੰਦਾ ਇਹੋ ਜਿਹਾ ਪੇੜ ਨਹੀਂ ਰੱਖਿਆ। ਇਹ ਪਹਿਲੀ ਮਿਸਾਲ ਹੋਏਗੀ ਕਿ ਇਹੋ ਜਿਹਾ ਗੁਰੂ ਘਰ ਹੈਗਾ ਜਿਹਦੇ ਵਿਚ ਇੱਕ ਵੀ ਬੰਦਾ ਪੇੜ ਨਹੀਂ ਆ, ਤੇ ਉੱਥੇ ਮੈਂ ਵੀ ਸੇਵਾ ਨਿਭਾਉਂਦਾ ਆ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਲੜੀਵਾਰ ਉੱਥੇ 2nd time ਚੱਲ ਰਹੀ ਆ ਮੇਰੇ ਵੱਲੋਂ ਜੋ ਨਿਭ ਰਹੀ ਆ। ਤੇ ਉਸ ਤੋਂ ਬਾਅਦ ਰਹੀ ਗੱਲ ਦੁਨੀਆਂ ਦੇ ਵਿਚ ਵਿਚਰਨ ਦੀ, ਕੋਈ ਸੋਸਾਇਟੀ, ਕੋਈ ਸਭਾ ਜਿਹੜੀ ਸਮਾਜਿਕ ਕੰਮ ਕਰਦੀ ਆ ਮੈਨੂੰ ਸੱਦਾ ਦੇਵੇ ਸਹੀ, ਮੈਂ ਸਿਰ ਤੇ ਪੈਰ ਰੱਖ ਕੇ ਉੱਥੇ ਭੱਜਣ ਜਾਂਦਾ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਉਹਨਾਂ ਦੇ ਨਾਲ ਜੋ ਮੇਰਾ ਐਕਸਪੀਰੀਅੰਸ ਆ ਜਾਂ ਜੋ ਮੇਰੇ ਮੈਂ ਸੇਵਾ ਕਰ ਸਕਦਾ ਉਹਨਾਂ ਦੀ, ਉਹਨਾਂ ਦੇ ਨਾਲ ਮਿਲ ਕੇ ਪਬਲਿਕ ਦੀ, ਮੈਂ ਉਹ ਕਰਨ ਨੂੰ ਤਿਆਰ ਹਾਂ। ਹੁਣ ਜਿਹੜੇ ਇਹ 6 ਘੰਟੇ ਆ, ਇਹਨਾਂ ਵਿੱਚ ਮੈਨੂੰ ਕੋਈ ਇਸ ਵੇਲੇ ਮੈਂ ਸੈਟਿਸਫਾਈ ਆਪਣੀ ਜ਼ਿੰਦਗੀ ਤੋਂ, ਬੱਚੇ ਵੀ ਸੈੱਟ ਨੇ ਤੁਹਾਡੇ ਕੋਲ ਦਾ, ਮੇਰੇ ਦੋ ਬੱਚੇ ਆਸਟ੍ਰੇਲੀਆ ਚ, ਬੇਟੀ ਵਿਆਹੀ ਹੋਈ ਆ, ਇੱਕ ਬੇਟਾ ਸਟੱਡੀ ਬੇਸ ਤੇ ਗਿਆ, ਇੱਕ ਬੇਟਾ ਮਰਚੈਂਟ ਨੇਵੀ ਚ ਆ, ਤੇ ਮੈਨੂੰ ਜਾਪਦਾ ਕਿ ਮੈਨੂੰ ਕੋਈ ਬਹੁਤੀ ਲੋੜ ਨਹੀਂ ਆ, ਤੇ ਜਿੰਨੀ ਕੁ ਮੈਨੂੰ ਲੋੜ ਆ ਉਨੀ ਕੁ ਸਰਕਾਰ ਨੇ ਅਜੇ ਵੀ ਮੈਨੂੰ ਅੱਧੀ ਤਨਖਾਹ ਘਰ ਬੈਠਿਆਂ ਹੀ ਦੇਣੀ ਆ, ਜਿਵੇਂ ਸਾਡਾ ਇੱਥੋਂ ਦਾ ਪੈਸ਼ਨ ਆ, ਮਤਲਬ ਪੰਜਾਬ ਦਾ ਜਾਂ ਇੰਡੀਆ ਦਾ, ਤਨਖਾਹ ਤੋਂ ਬਾਅਦ ਰਿਟਾਇਰਮੈਂਟ ਦੀ ਪੈਨਸ਼ਨ ਮਿਲਦੀ ਆ
ਤੁਹਾਨੂੰ ਪਹਿਲਾਂ,
ਮੈਨੂੰ ਮੇਰੀ ਲੋੜਾਂ ਥੋੜਾ ਆਪੇ ਪੂਰੀਆਂ ਹੋ ਜਾਣੀਆਂ।
ਤੁਹਾਨੂੰ ਪ੍ਰੋਵੀਡੈਂਟ ਫੰਡ ਜਾਂ ਸੁਪਰ ਇਨੋਵੇਸ਼ਨ ਮਿਲਦੀਆਂ ਵੀ ਵਧਾਈਆਂ ਆ ਰਹੀਆਂ ਨੇ। ਤੇ ਇੱਕ ਸਵਾਲ ਵੀ ਆ ਰਿਹਾ, ਕਹਿੰਦੇ ਹੁਣ ਬਾਬਾ ਜੀ ਤਾਂ ਤੁਸੀਂ ਬਣੇ ਜਾਣਾ, ਅਵਤਾਰ ਸਿੰਘ ਭੁੱਲਰ ਕਹਿੰਦੇ ਨੇ ਕਿ ਬਾਬਾ ਜੀ ਇੱਕ ਸਾਨੂੰ ਉਹਨਾਂ ਨੇ ਪੁੱਛ ਪਵਾਈ ਆ ਤੁਹਾਤੋਂ, ਕਹਿੰਦੇ ਅਸੀਂ ਪੁੱਛ ਪਵਾਉਣੀ ਆ, ਤੇ ਕਹਿੰਦੇ ਵੀ ਕੰਮ ਵਾਲੇ ਦਿਨ ਸਵੇਰੇ ਬਾਹਲੀ ਨੀਂਦ ਆਉਂਦੀ ਆ ਤੇ ਛੁੱਟੇ ਵਾਲੇ ਦਿਨ ਅੱਖ ਤੜਕੇ ਖੁੱਲ ਜਾਂਦੀ ਆ, ਇਹ ਕਿਉਂ? ਇਹ ਗੁਰਜਾ ਭੇਦ ਜਿਹੜਾ, ਇਹ ਦੱਸੋ ਕਿ ਕੰਮ ਵਾਲੇ ਦਿਨ ਜਦੋਂ ਜਾਣਾ ਹੁੰਦਾ ਤੜਕੇ ਤਾਂ ਬਹੁਤ ਨੀਂਦ ਆਉਂਦੀ ਆ, ਤੇ ਛੁੱਟੀ ਵਾਲੇ ਦਿਨ ਤੜਕੇ ਜਾਗ ਆ ਜਾਂਦੀ ਆ, ਇਹਦੇ ਜੀ ਇਹ ਭੇਤ ਖੋਲੋ, ਇਹ ਸਾਰਿਆਂ ਨੂੰ ਇਹ ਸਮੱਸਿਆ ਆ ਸਰ, ਸਾਡੇ ਜਿੰਨੇ ਵੀ ਲਿਸਨਰ ਨੇ।
ਜੇ ਇੱਕ ਗੱਲ ਲੈ ਲਈਏ ਨਾ, ਅਮਨਦੀਪ, ਵਰਕ ਇਜ ਵਰਸ਼ਿਪ
ਜੀ,
ਮਤਲਬ ਕੰਮ ਸਾਡੀ ਪੂਜਾ ਵਾ, ਅਸਲ ਚ ਕੰਮ ਸਾਡੀ ਗੁਜ਼ਰਾਨ ਆ, ਸਾਡਾ ਪਰਿਵਾਰ ਦੇ ਨਾਲ ਲੋਕਾਂ ਦੇ ਨਾਲ ਜੁੜਨ ਦਾ ਇੱਕ ਬਹੁਤ ਵਧੀਆ ਵਸੀਲਾ। ਜੇ ਇਹਦੇ ਤੋਂ ਅਸੀਂ ਭੱਜਦੇ ਆ ਨਾ, ਇਹਦਾ ਮਤਲਬ ਵੀ ਅਸੀਂ ਜ਼ਿੰਦਗੀ ਤੋਂ ਭੱਜ ਰਹੇ ਹਾਂ। ਗੁਰੂ ਸਾਹਿਬ ਨੇ ਕਿਰਤ ਕਰਨ ਨੂੰ ਪਹਿਲਾ ਨੰਬਰ ਦਿੱਤਾ, ਤੁਸੀਂ ਵੇਖ ਲਓ, ਤਿੰਨ ਸਿਧਾਂਤ ਬਾਬੇ ਨਾਨਕ ਦੇ ਆ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਜੇ ਕਿਰਤ ਕਰਾਂਗੇ ਤੇ ਅਸੀਂ ਦੂਸਰਿਆਂ ਨਾਲ ਵੰਡ ਛਕਣ ਜੋਗੇ ਹੋਵਾਂਗੇ, ਤੇ ਥੋੜਾ ਬਹੁਤਾ ਜਿਹੜਾ ਬਾਕੀ ਸਮਾਂ ਦੂਸਰਾ ਨਾਮ ਜਪਣ ਦੀ ਗੱਲ ਵੀ ਸਾਡੇ ਅੰਦਰ ਚੱਲ ਸਕੇਗੀ। ਪਰ ਜੇ ਕਿਰਤ ਹੀ ਨਹੀਂ ਕਰਾਂਗੇ, ਕਿਰਤ ਤੋਂ ਭੱਜਾਂਗੇ ਜਾਂ ਉਦੋਂ ਸਾਨੂੰ ਨੀਂਦ ਆਉਂਦੀ ਆ, ਇਹ ਮਤ ਸੋਚੋ, ਨੀਂਦ ਕੀ ਆ? ਜਾਗਲੇ ਮਨਾ ਜਾਗਲੇ ਕਾਹੇ ਗਾਫਲ ਸੋਇਆ, ਸਾਨੂੰ ਤੇ ਗੁਰੂ ਸਾਹਿਬ ਨੇ ਗਾਫਲ ਨੀਂਦ ਤੋਂ ਵੀ ਜਗਾਇਆ, ਤੇ ਅਸੀਂ ਆਮ ਨੀਂਦ ਤੋਂ ਨੀ ਜਾਗ ਸਕਦੇ। ਤੇ ਮੈਂ ਇਸ ਵੇਲੇ ਉਮਰ ਵੀ 60ਵਿਆਂ ਨੂੰ ਪਹੁੰਚ ਚੁੱਕੀ ਆ, ਤੇ ਮੈਂ ਜੇ ਆਪਣੀ ਮਿਸਾਲ ਅਵਤਾਰ ਸਿੰਘ ਭੁੱਲਰ ਨੂੰ ਦਵਾਂ, ਤੇ ਮੈਨੂੰ ਤਾਂ ਇਹੋ ਜਿਹੀ ਕੋਈ ਗੱਲ ਨੀ ਆ, ਸਹਿਜੇ ਜਾਗੇ ਸਹਿਜੇ ਸੋਵੇ। ਜੇ ਇਹ ਅਵਸਥਾ ਬਣਾ ਲਈਏ ਨਾ ਵੀ ਸਮੇਂ ਨਾਲ ਸੌ ਜਾਣਾ ਤੇ ਸਮੇਂ ਨਾਲ ਉੱਠਣਾ, ਤੇ ਜੇ ਅੱਧੀ ਰਾਤ ਤੱਕ ਕੰਪਿਊਟਰ ਤੇ ਜਾਂ ਕਿਸੇ ਹੋਰ ਤੇ ਜਾਂ ਮਿੱਤਰਾਂ ਨਾਲ ਹੀ ਰਹਿ ਗਏ, ਤੇ ਫਿਰ ਓਦਾਂ ਹੀ ਨੀਂਦ ਵੀ ਤਾਂ ਲੇਟ ਹੀ ਖੁੱਲਣੀ ਆ। ਮੈਂ ਤਾਂ ਇਹ ਗੱਲ ਕਰਾਂ
ਜੀ। ਦੇਖੋ ਇਹਦੇ ਬਾਰੇ ਮੈਂ ਅੱਗੇ ਵੀ ਕੁਲਦੀਪ ਔਲਖ ਹੋਣਾ ਨਾਲ ਵੀ ਮੇਰੀ ਗੱਲਬਾਤ ਬਹੁਤ ਚੱਲਦੀ ਰਹਿੰਦੀ ਆ, ਤੇ ਮਨੀਸ਼ ਲੇਮਪੁਰੇ ਹੋਣੀ, ਸਾਰੇ ਜਿੰਨੇ ਵੀ ਸੱਜਣ ਮਿੱਤਰ ਨੇ, ਕਿ ਉਹ ਵੀ ਆਪਣੇ ਆਪ ਨੂੰ ਹੁਣ ਨਾ ਸਹਿਜ ਅਵਸਥਾ ਦੇ ਵਿਚ ਲਿਆ ਰਹੇ ਨੇ ਸਾਰੇ। ਤੇ ਉੱਥੇ ਵੀ ਇਹੀ ਗੱਲ ਚੱਲੀ ਸੀ ਕਿ ਜਦੋਂ ਅਸੀਂ, ਪਹਿਲੀ ਗੱਲ ਤਾਂ ਉਹਨਾਂ ਸਾਰਿਆਂ ਨੂੰ ਕਿਸੇ ਨੂੰ ਵੀ ਅਲਾਮਤਾਂ ਨਹੀਂ ਹੈਗੀਆਂ ਨਸ਼ਿਆਂ ਦੀਆਂ ਜਾਂ ਹੋਰ ਵੀ ਆ, ਕਿ ਜਦੋਂ ਅਸੀਂ ਕਿਤੇ ਸ਼ਾਮ ਨੂੰ ਨਸ਼ਾ ਕਰ ਲੈਂਦੇ ਫਿਰ ਦੂਸਰੇ ਦਿਨ ਉਹਦਾ ਇਫੈਕਟ ਤਾਂ ਕਿਤੇ ਹੋਣਾ ਹੀ ਹੋਣਾ ਆ। ਠੀਕ ਆ, ਇੱਕ ਤਾਂ ਉਹ ਗੱਲ ਹੈ ਕਿ ਉਹ ਉਸ ਤੋਂ ਗਰੇਜ ਰੱਖਿਆ ਜਾਵੇ। ਦੂਜੀ ਗੱਲ ਇਹ ਆ ਕਿ ਜਿਹੜੀ ਅਸੀਂ ਚੁਗਲੀ, ਨਿੰਦਿਆ, ਫੋਨਾਂ ਦੇ ਉੱਤੇ ਡਿਸਕਸ਼ਨ ਕਰੀ ਜਾਣੀ ਆ, ਬੇਲੋੜੀਆਂ ਗੱਲਾਂ, ਹਨਾ, ਉਹ ਤੋਂ ਵੀ ਗਰੇਜ ਕਰਨਾ ਚਾਹੀਦਾ, ਆਪਣੇ ਆਪ ਨੂੰ ਸਹਿਜ ਅਵਸਥਾ ਦੇ ਵਿਚ ਲਿਆਉਣਾ ਚਾਹੀਦਾ, ਕੰਮ ਦੇ ਵਿਚ ਪਹਿਲਾਂ ਧਿਆਨ ਰੱਖਣਾ ਚਾਹੀਦਾ, ਉਹ ਧਿਆਨ ਰੱਖ ਕੇ ਫਿਰ ਆਪਣੀ ਡਿਵੈਲਪਮੈਂਟ, ਨਾਮ ਜਪਣਾ, ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ ਐਫਰਟ ਕਰਨੇ ਚਾਹੀਦੇ ਨੇ। ਅਸੀਂ ਕੀ ਲੈਣਾ ਹੈ? ਹੁਣ ਅਸੀਂ ਆਪਾਂ ਗੱਲਾਂ ਕਰਦੇ ਹਾਂ ਦਲਜੀਤ ਸਿੰਘ ਜੀ, ਚਲੋ ਇੱਕ ਇਨਫੋਰਮੇਸ਼ਨ ਦੇਣ ਦੇ ਨਾਤੇ ਸਾਡਾ ਫਰਜ਼ ਬਣਦਾ, ਪਰ ਜੇ ਅਸੀਂ ਇਹ ਕੰਮ ਨਾ ਕਰਨਾ ਹੋਵੇ ਤਾਂ ਮੈਨੂੰ ਕੀ ਆ? ਵਲਾਦਿਮੀਰ ਪੁਤਿਨ ਜੋ ਮਰਜ਼ੀ ਕਰੀ ਜਾਵੇ, ਟਰੰਪ ਜੋ ਮਰਜ਼ੀ ਕਰੇ ਧਰਤੀ ਦੇ ਦੂਜੇ ਪਾਸੇ, ਮੈਂ ਉਨ੍ਹਾਂ ਤੋਂ ਕੀ ਲੈਣਾ ਦੇਣਾ? ਨਹੀਂ, ਗੱਲ ਵੀ ਬਣਦੀ ਆ ਨਾ, ਮਤਲਬ ਜੇ ਹੁਣ ਮੇਰਾ ਫੀਲਡ ਹੀ ਨਹੀਂ ਹੈਗਾ ਤੇ ਮੈਂ ਉਥੋਂ ਅੰਬ ਲੈਣੇ ਜਾ ਕੇ ਟਰੰਪ ਤੋਂ, ਹਨਾ, ਜਾਂ ਈਵਨ ਕਿ ਹੁਣ ਇੰਡੀਆ ਤੇ ਨੋਟ ਜਦੋਂ ਬਲਾਵੇ ਮੈਂ ਜਾਣਾ ਨਾ ਵਾਸਤਾ ਨਾ, ਮੈਂ ਉੱਥੇ ਕੀ ਕਰਨਾ ਆ? ਮੈਨੂੰ ਇੱਥੇ ਦੀ ਸਰਕਾਰ ਦੀ ਲੋੜ ਹੈ, ਮੈਨੂੰ ਆਪਣੇ ਕੌਂਸਲ ਦੇ ਪਤਾ ਹੋਣਾ ਚਾਹੀਦਾ, ਬਸ ਇੰਨਾ ਕੁ ਮੇਰੇ ਜੋਗਾ ਬਹੁਤ ਹੈ ਜੇ ਮੈਂ ਆਹ ਕਰਨਾ। ਪਰ ਕਈ ਵਾਰੀ ਅਸੀਂ ਬੇਲੋੜੀਆਂ ਜਿਹੜੀਆਂ ਚੀਜ਼ਾਂ ਦਾ ਬੋਝ ਆਪਣੇ ਦਿਮਾਗ ਦੇ ਉੱਤੇ ਪਾ ਲਈਦਾ, ਆਪਣੀ ਜ਼ਿੰਦਗੀ ਨੂੰ ਇੰਨਾ ਕੁ ਕੰਪਲੈਕਸ ਕਰ ਲਈਦਾ ਕਿ ਉਹਦੇ ਵਿੱਚੋਂ ਨਿਕਲਣਾ ਫਿਰ ਉਸ ਜਾਲ ਦੇ ਵਿੱਚੋਂ ਮੁਸ਼ਕਲ ਹੋ ਜਾਂਦਾ, ਤੇ ਉਹ ਅਸੀਂ ਉਸ ਚੀਜ਼ਾਂ ਨੂੰ ਡਿਪਰੈਸ਼ਨ ਚ ਬਦਲ ਲੈਂਦੇ ਹਾਂ ਬਿਨਾਂ ਕਿਸੇ ਗੱਲ ਤੋਂ, ਆਨੰਦਮਈ ਸਿਚੁਏਸ਼ਨ ਤੋਂ, ਆਨੰਦਮਈ ਸਥਿਤੀ ਤੋਂ ਬਾਹਰ ਚਲ ਜਾਂਦੇ ਹਾਂ ਅਸੀਂ।
ਜੀ ਜੀ
ਜੀ, ਸੋ
ਬਿਲਕੁਲ ਠੀਕ ਆ ਜਿਵੇਂ ਤੁਸੀਂ ਦੱਸ
ਜੀ। ਰਾਜਾ ਧਾਲੀਵਾਲ ਬ੍ਰਿਸਬਨ ਤੋਂ ਵੀ ਆਨੰਦਮਈ ਸਿਚੁਏਸ਼ਨ ਦੇ ਵਿੱਚ ਹੀ ਆ ਕਿਉਂਕਿ ਉਹ ਕੰਮ ਕਰ ਰਹੇ ਨੇ ਤੇ ਘਾਹ ਦਾ ਸਪਰੇ ਕਰ ਰਹੇ ਨੇ, ਕਹਿੰਦੇ ਮੈਂ ਸਪਰੇ ਸੀਡ ਦਾ ਸਪਰੇ ਕਰ ਰਿਹਾ ਜੀ ਅੰਗੂਰਾਂ ਦੇ ਵਿੱਚ, ਸੋ ਉਹ ਵੀ ਆਨੰਦਮਈ ਸਿਚੁਏਸ਼ਨ ਨੇ ਕਿਰਤ ਕਰ ਰਹੇ ਨੇ, ਏਸੀ ਲੱਗਾ ਹੋਣਾ ਤੇ ਟਰੈਕਟਰ ਦੇ ਵਿੱਚ ਕੰਮ ਕਰ ਰਹੇ ਨੇ, ਬਹੁਤ ਵਧੀਆ ਗੱਲ ਹੈ। ਮਨਦੀਪ ਸਿੰਘ ਕ੍ਰੇਗੀਵਾਨ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ ਤੇ ਉਹ ਧਿਆਨ ਦਵਾ ਰਹੇ ਨੇ, ਕਹਿੰਦੇ ਕਿ ਭਾਜੀ ਜਦੋਂ ਤੋਂ ਮੋਦੀ ਨੇ ਨੋਟਬੰਦੀ ਕੀਤੀ ਹੈ ਤੇ ਉਸ ਤੋਂ ਬਾਅਦ ਮੋਦੀ ਦੇ ਭਾਸ਼ਣ ਤੋਂ ਡਰ ਲੱਗਦਾ, ਹੁਣ ਜਦੋਂ ਵੀ ਕਹਿੰਦੇ ਭਾਸ਼ਣ ਤੋਂ ਪਹਿਲਾਂ ਮੋਦੀ ਮਿੱਤਰੋ ਕਹਿੰਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਕਿ ਜਦੋਂ ਤੁਹਾਡਾ ਕੋਈ ਦੋਸਤ ਦਾਰੂ ਪੀ ਕੇ ਕਹਿੰਦਾ ਕਿ ਅੱਜ ਗੱਡੀ ਮੈਂ ਚਲਾਉਂਗਾ ਹਾਂਜੀ ਹਾਂਜੀ ਚਲੋ ਇਹ ਵੀ ਕਹਿ ਲੋ ਕੇ ਸ਼ੁਕਲ ਤਾਂ ਵਧੀਆ ਲੱਗਦਾ ਮੋਦੀ ਸਾਹਿਬ ਦਾ ਤੇ ਅੱਜ ਵੈਸੇ ਆਖਰੀ ਦਿਨ ਹੈ 31 ਦਸੰਬਰ ਤੇ ਦੇਖੋ ਜੀ ਅੱਜ ਕਹਿੰਦੇ ਸਮੱਸਿਆਵਾਂ ਹੱਲ ਹੋ ਗਈਆਂ
ਡੇਟ ਵਧਾ ਦਿੱਤੀ ਅਮਨ ਜੀ ਮੈਨੂੰ ਆਪਦਾ ਮੈਂ ਕੱਲ ਸੁਣ ਰਿਹਾ ਸੀ ਡੇਟ ਵਧਾ ਦਿੱਤੀ
ਚਲੋ ਦੇਖਦੇ ਹਾਂ ਜੀ ਹੁਣ ਅਖਬਾਰਾਂ ਦੀ ਸੁਰਖੀਆਂ ਤੇ ਝਾਤੀ ਮਾਰਦੇ ਜਦੋਂ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਆਉਣਗੇ ਸੋ ਦਲਜੀਤ ਸਿੰਘ ਜੀ ਮੈਂ ਜਾਂਦੇ ਜਾਂਦੇ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਅੱਜ ਆਖਰੀ ਵਰਕਿੰਗ ਡੇ ਆ ਆਨੰਦ ਲਓ ਅੱਜ ਦੇ ਦਿਨ ਦਾ ਤੇ ਆਨੰਦ ਤੁਹਾਡਾ ਇਸ ਤੋਂ ਦੁੱਗਣਾ ਹੋ ਜਾਣਾ ਜੀ ਤੇ ਰੱਬ ਮਿਹਰਬਾਨੀ ਰੱਖੇ ਮੇਹਰ ਰੱਖੇ ਤੁਹਾਡੇ ਨਜ਼ਰ ਰੱਖੇ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਧੀਆ ਸਕਸੈਸਫੁਲ ਕੈਰੀਅਰ ਦੀਆਂ
ਜੀ ਜੀ ਬਹੁਤ ਧੰਨਵਾਦ ਆ ਤੁਹਾਡਾ ਤੇ ਮੈਨੂੰ ਵੀ ਇਹੋ ਜਾਪਦਾ ਕਿ ਮੈਨੂੰ ਇੱਕ ਖੁੱਲੀ ਛੁੱਟੀ ਮਿਲ ਗਈ ਆ ਹੁਣ ਮੈਨੂੰ ਬਹੁਤ ਬੰਦਿਸ਼ਾਂ ਚੋਂ ਬਾਹਰ ਨਿਕਲ ਆਇਆ ਮੈਂ ਜਿਹੜੀਆਂ ਬੰਦਿਸ਼ਾਂ ਹੁੰਦੀਆਂ ਨਾ ਸਵੇਰੇ ਦੌੜ ਭੱਜ ਜਿਹੜੀ ਹੁੰਦੀ ਆ ਉਹ ਬੰਦਿਸ਼ ਹੋ ਜਾਂਦੀ ਆ ਤੇ ਉਹ ਹੁਣ ਮੈਨੂੰ ਖੁੱਲੇ ਟਾਈਮ ਨਾਲ ਮੈਂ ਲੋਕਾਂ ਨਾਲ ਵੀ ਵਿਚਰ ਸਕਾਂਗਾ ਭੈਣ ਭਰਾਵਾਂ ਨਾਲ ਦੋਸਤਾਂ ਮਿੱਤਰਾਂ ਨਾਲ ਚੰਗੀਆਂ ਚੰਗੀਆਂ ਗੱਲਾਂ ਦੀ ਸਾਂਝ ਹੋ ਸਕੇਗੀ ਬਸ ਇੱਕੋ ਹੀ ਉਹਦੇ ਅੱਗੇ ਅਰਦਾਸ ਕਰੀਦੀ ਆ ਮਾਲਕ ਅੱਗੇ ਬਸ ਚੰਗੀ ਤਰ੍ਹਾਂ ਤੁਰੇ ਫਿਰੀਏ ਤੇ ਸਿਹਤ ਜਾਗ ਰਹੀਏ ਤੇ ਤਾਂ ਕਿ ਜਿੰਨਾ ਕੁ ਸਮਾਂ ਉਹਨੇ ਦਿੱਤਾ ਸੰਸਾਰ ਦੇ ਵਿੱਚ ਉਸ ਸਮੇਂ ਨੂੰ ਵੇਸਟ ਨਾ ਕਰੀਏ ਉਸ ਸਮੇਂ ਨੂੰ ਲੋਕਾਂ ਦੇ ਜਾਂ ਪਬਲਿਕ ਦੇ ਜਾਂ ਆਪਣੇ ਸਾਰੇ ਕਾਰਜਾਂ ਦੇ ਲਈ ਮਤਲਬ ਵਰਤਦੇ ਰਹੀਏ ਤੇ ਚੰਗਾ ਸੰਦੇਸ਼ ਜਿਹੜਾ ਮਾਲਕ ਦਾ ਗੁਰੂ ਨਾਨਕ ਦਾ ਸੰਦੇਸ਼ ਆ ਉਹ ਲੋਕਾਂ ਤੱਕ ਪਹੁੰਚ ਸਕੇ
ਬਹੁਤ ਬਹੁਤ
ਧੰਨਵਾਦ ਅਮਨਦੀਪ ਸਾਰੇ ਸਰੋਤਿਆਂ ਦਾ ਜਿਹਨੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਡਾ ਨਵਾਂ ਸਾਲ ਵਧੀਆ ਖੇੜਾ ਖੁਸ਼ੀਆਂ ਲੈ ਕੇ ਆਵੇ
ਧੰਨਵਾਦ ਸੋ ਦੋਸਤੋ ਇਹ ਸਨ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਜੁੜਦੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਕਰਦੇ ਨੇ ਤੇ ਹੁਣ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਅਸੂਲ ਤਰਸੇਮ ਜੱਸੜ ਦੀ ਆਵਾਜ਼ ਦੇ ਵਿਚ ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ ਸਿਡਨੀ ਤੋਂ
ਨਾ ਮੁੱਲ ਜਿਗਰੇ ਨੇ ਮਿਲਦੇ ਬਾਜ਼ਾਰ ਤੋਂ ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ ਉਹ ਜਿਹੜਾ ਲੋੜੋਂ ਵੱਧ ਮਿੱਠਾ ਰੱਖੇ ਗੱਡ ਕੇ ਬਚ ਕੇ ਰਹੀਦਾ ਐਸ ਯਾਰ ਤੋਂ ਉਹ ਟੰਗੇ ਅਸਲੇ ਨਬੇੜ ਦਿੰਦੇ ਮਸਲੇ ਫੈਸਲੇ ਦੇ ਘਰ ਬੜੇ ਦੂਰ ਨੇ ਜਾਂ ਮਲੂਸੀ ਕਰੂ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਜਾਂ ਮਲੂਸੀ ਕਰੂ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ ਉਹ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ ਯਾਰੀਆਂ ਦੇ ਰਹਿੰਦੇ ਉਹ ਸਰੂਰ ਨੇ ਜਾਂ ਲੂਸੀ ਕਰੂ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ ਜਾਂ ਲੂਸੀ ਕਰੂ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਜੋ ਸਾਹਮਣੇ ਖੜੇ ਆ ਪਤਾ ਕਰ ਲਈ ਕੈਸੇ ਉਹ ਇਖਲਾਕ ਨੇ ਉਹਨਾਂ ਕੋਲੋਂ ਜਿੰਨਾ ਪਿੱਛੇ ਅੜੇ ਆ ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ ਉਹੀ ਆ ਜੋ ਸਾਹਮਣੇ ਖੜੇ ਆ ਪਤਾ ਕਰ ਲਈ ਕੈਸੇ ਉਹ ਇਖਲਾਕ ਨੇ ਉਹਨਾਂ ਕੋਲੋਂ ਜਿੰਨਾ ਪਿੱਛੇ ਅੜੇ ਆ ਉਹ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੀਏ ਉਹ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦੀਏ ਲੱਗੇ ਕਈਆਂ ਨੂੰ ਕਿ ਇੰਨਾ ਜਗਰੂਰ ਨੇ ਚਾਪਲੂਸੀ ਕਰੂ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ ਚਾਪਲੂਸੀ ਕਰੂ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਨੇ ਹੋ ਜਾਏਗਾ ਐਸਾ ਮਾਲਕ ਦਿਆਲ ਹੋਇਆ ਤੇਰੇ ਤੇ ਉਹਦੇ ਬਿਨਾਂ ਕਿੱਥੇ ਡਿੰਗ ਪੱਟ ਜਾਏਗਾ ਲਾਏ ਗੀਤ ਤੇਰੇ ਨਾਂ ਤੂੰ ਤੇਰਾ ਜੱਸੜਾ ਮਿੱਟੀਆਂ ਵੇ ਮਿੱਟੀ ਬਣ ਜਾਏਗਾ ਏਦਾਂ ਸਾਹਿਬ ਦਿਆਲ ਹੋਇਆ ਤੇਰੇ ਤੇ ਉਹਦੇ ਬਿਨਾਂ ਕਿੱਥੇ ਡਿੰਗ ਪੱਟ ਜਾਏਗਾ ਫਤਿਹਗੜ੍ਹ ਸਾਹਿਬ ਜਾ ਜਾ ਮੱਥੇ ਟੇਕੇ ਨੇ ਗੁਰੂ ਕਰੇ ਜਾ ਮੱਥੇ ਟੇਕੇ ਨੇ ਤਾਂ ਹੀ ਗੀਤ ਹੋਏ ਮਕਬੂਲੇ ਜਾ ਮਲੂਸੀ ਕਰੂੰ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲੇ ਜਾ ਮਲੂਸੀ ਕਰੂੰ ਵਰਕੇ ਤੂੰ ਪਾੜਦੀ ਕੱਪੇ ਬੜੇ ਜੱਟ ਦੇ ਅਸੂਲੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
CD batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411726348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਅ ਸਪੈਸ਼ਲ ਟੂਰ 19 ਨਵੰਬਰ ਤੋਂ ਹੋ ਰਿਹਾ ਜੀ ਸ਼ੁਰੂ
ਫਿਲਿਪ ਆਈਲੈਂਡ ਨੇਚਰ ਪਾਰਕ ਦੇ ਖਾਸ ਨਜ਼ਾਰੇ ਅਤੇ ਪੈਂਗੁਇਨ ਪਰੇਡ ਦਾ ਖਾਸ ਆਕਰਸ਼ਣ ਨਾਲੋ ਨਾਲ ਖਾਸ ਲੁਤਫ ਮਾਰੂ ਕੋਇਲਾ ਐਂਡ ਐਨੀਮਲ ਪਾਰਕ ਇਨ ਗ੍ਰੈਂਟਵਿਲੇ ਫਿਲਿਪ ਆਈਲੈਂਡ ਚਾਕਲੇਟ ਫੈਕਟਰੀ ਇਨ ਨਿਊ ਹੈਵਨ ਸਮਰਲੈਂਡ ਬੀਚ ਪੈਨੋਰਮਿਕ ਵਿਊਜ਼ ਆਫ ਵੈਸਟਰਨ ਪੋਰਟ ਐਂਡ ਫ੍ਰੈਂਚ ਆਈਲੈਂਡ ਕਾਉਸ ਬੀਚ ਨੋਬਿਸ ਸੈਂਟਰ
ਟੂਰ ਬਾਰੇ ਵਧੇਰੇ ਜਾਣਕਾਰੀ ਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ ਕੰਟੈਕਟ ਅਸ 0424-115-551 ਈਮੇਲ ਅਸ info@sandhubuslines.com.au
ਪ੍ਰੋਸੀ ਦਾ ਨਾਮ ਸੰਧੂ ਬੱਸ ਲਾਈਨ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀਣ ਹੀ ਨਹੀਂ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 04156834 82।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਤਿੱਖੇ ਤਿੱਖੇ ਗੀਤ ਤਾਂ ਚੱਲ ਰਹੇ ਨੇ, ਸੱਜਣਾ ਦਾ ਸਤਿਕਾਰ ਵੀ ਪ੍ਰੋਗਰਾਮ ਦੇ ਵਿੱਚ ਹੋ ਰਿਹਾ ਤੇ ਪ੍ਰੋਗਰਾਮ ਸਾਲ ਦਾ ਆਖਰੀ ਹੈ। 31 ਦਸੰਬਰ ਦਿਨ ਸ਼ਨਿਚਰਵਾਰ, ਘੜੀ 10:06 ਦਿਖਾਉਣ ਲੱਗ ਪਈ ਆ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ, ਔਰ ਮੇਰੇ ਨਾਲ ਹੁਣ ਜੁਆਇਨ ਇਨ ਕਰ ਗਏ ਨੇ ਅਮਰੀਕ ਫਲੋਰਾ ਭਾਜੀ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ। ਮੇਰੇ ਖਿਆਲ ਦੇ ਵਿੱਚ ਖੁਸ਼ੀਆਂ ਖੜੇ ਮਾਨ ਰਹੇ ਹੋਣਗੇ ਅਤੇ ਨਵੇਂ ਸਾਲ ਦੀ ਉਡੀਕ ਕਰ ਰਹੇ ਹੋਣਗੇ ਬੜੀ ਬੇਸਾਦੀ ਦੇ ਨਾਲ।
ਜੀ, ਤੁਹਾਡੀ ਸਾਡੀ ਸਾਨੂੰ ਤੁਹਾਡੀ ਉਡੀਕ ਜ਼ਿਆਦਾ ਰਹਿੰਦੀ ਆ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕਾਫੀ ਗੱਲਾਂ ਅਸੀਂ ਮਿਸ ਕਰ ਜਾਂਦੇ ਹਾਂ। ਤਾਂ ਅਮਰੀਕ ਜੀ, ਪਹਿਲਾਂ ਤਾਂ ਇਹ ਦੱਸੋ ਕਿ ਗਰਮੀਆਂ ਚੱਲ ਰਹੀਆਂ ਪੂਰੇ ਜੋਬਨ ਤੇ ਆ ਤੇ ਦੁਪਹਿਰਾਂ ਜਿਹੜੀਆਂ ਨੇ ਕਾਫੀ ਭੱਖੀਆਂ ਹੁੰਦੀਆਂ ਨੇ। ਸਿਡਨੀ ਦਾ ਵੈਦਰ ਕੀ ਆ ਅੱਜ ਨਵੇਂ ਸਾਲ ਵਾਲੇ ਦਿਨ?
ਜੀ ਅਮਨਦੀਪ, ਨਵਾਂ ਸਾਲ ਤਾਂ ਕੱਲ ਨੂੰ ਚੜਨਾ, ਨਵੇਂ ਸਾਲ ਦਾ ਈਵ ਹੈ ਇੱਥੇ ਤੇ ਕਾਫੀ ਗਰਮੀ ਦੀ ਅਪੇਕਸ਼ਾ ਕੀਤੀ ਜਾ ਰਹੀ ਹੈ ਸਿਡਨੀ ਦੇ ਵਿੱਚ। ਮੈਨੂੰ ਗਰਮੀ ਮਹਿਸੂਸ ਹੋ ਰਹੀ ਆ ਤੇ ਅੱਜ ਦਿਨ ਭਖਣ ਵਾਲਾ ਹੈ ਅਤੇ ਨਵੇਂ ਸਾਲ ਦੇ ਆਗਾਜ਼ ਦੇ ਵਿੱਚ, ਗਰਮੀ ਦੇ ਵਿੱਚ ਹੀ ਨਵੇਂ ਸਾਲ ਦਾ ਆਗਾਜ਼ ਹੋਏਗਾ ਸਿਡਨੀ ਦੇ ਵਿੱਚ, ਠੰਡ ਨਹੀਂ ਹੋਏਗੀ ਅਮਨਦੀਪ। ਤੇ ਮੇਰੇ ਖਿਆਲ ਦੇ ਵਿੱਚ ਗਰਮੀ ਦਾ ਅਗਲੇ ਕੱਲ ਜਦੋਂ ਕਿ ਨਵਾਂ ਸਾਲ ਚੜ ਚੁੱਕਾ ਹੋਵੇਗਾ 2017, ਉਦੋਂ ਵੀ ਇੱਥੇ ਟੈਂਪਰੇਚਰ ਕਾਫੀ ਹਾਈ ਹੋਣ ਦੀ ਸੰਭਾਵਨਾ ਹੈ ਸਿਟੀ ਦੇ ਵਿੱਚ ਅਮਨਦੀਪ। ਗਰਮ ਮਾਹੌਲ ਬਣਿਆ ਹੋਇਆ ਹੈ ਤੇ ਲੋਕੀ ਖੁਸ਼ੀਆਂ ਖੇੜੇ ਵੀ ਮਾਣ ਰਹੇ ਆ ਤੇ ਬੜੀ ਬੇਤਾਬੀ ਦੇ ਨਾਲ ਨਵੇਂ ਸਾਲ ਦੀ ਉਡੀਕ ਕਰ ਰਹੇ ਆ।
ਹਾਂਜੀ ਹਾਂਜੀ, ਚਲੋ ਸਾਰੇ ਸੱਜਣ ਮਿੱਤਰ ਜਿਹੜੇ ਨੇ ਅੱਜ ਅਮਰੀਕਾ ਦੇ ਵਿਚ, ਤਾਂ ਹਜੇ ਸ਼ੁੱਕਰਵਾਰ ਹੈ, ਹਜੇ ਉਨ੍ਹਾਂ ਦਾ ਇੱਕ ਦਿਨ ਹੋਰ ਪਿਆ ਤੇ ਸਾਡੇ ਅਮਰੀਕਾ ਵਾਲੇ ਮਿੱਤਰ ਰਾਜ ਬੇਕਰਫੀਲਡਸ ਤੋਂ ਵੀ ਆ ਗਏ ਨੇ, ਉਹ ਵੀ ਹੈਪੀ ਨਿਊ ਈਅਰ ਐਡਵਾਂਸ ਚ ਕਹਿ ਰਹੇ ਨੇ। ਕਹਿੰਦੇ ਮੈਂ ਕੰਮ ਤੋਂ ਘਰ ਆਇਆ ਤੇ 2016 ਆ ਉਹ ਬਹੁਤ ਤੇਜ਼ੀ ਦੇ ਨਾਲ ਗੁਜ਼ਰਿਆ ਤੇ ਕਿਉਂਕਿ ਮੈਂ ਬਹੁਤ ਘੰਟੇ ਕੰਮ ਕੀਤਾ ਤੇ ਇੰਜੋਇੰਗ ਦ ਮਸਟ ਨੀਡਿਡ ਰੇਨ। ਉੱਥੇ ਵੀ ਜੀ ਅਮਰੀਕਾ ਦੇ ਮੀਂਹ ਐਤਕੀ ਥੋੜੇ ਪਏ ਨੇ ਤੇ ਉੱਥੇ ਮੀਂਹ ਪੈ ਰਿਹਾ, ਉਨ੍ਹਾਂ ਨੇ ਫੋਟੋ ਖਿੱਚ ਕੇ ਭੇਜੀ ਆ ਤੇ ਕਹਿੰਦੇ ਇੰਜੋਏ ਕਰ ਰਹੇ ਆ ਤੇ ਧੰਨਵਾਦ ਕਰ ਰਹੇ ਨੇ ਹਰਮਨ ਰੇਡੀਓ ਦੀ ਟੀਮ ਦਾ ਗੁੱਡ ਐਫਰਟ ਕਮਿਊਨਿਟੀ ਦੇ ਲਈ ਤੇ ਗੁਰਦੀਪ ਗਰੇਵਾਲ ਨੂੰ ਮਿਸ ਕਰਾਂਗੇ ਤੇ ਉਨ੍ਹਾਂ ਦਾ ਵੀ ਜੀ ਆਖਰੀ ਸੀਗਾ ਕੱਲ ਪ੍ਰੋਗਰਾਮ। ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਗੁਰਦੀਪ ਗਰੇਵਾਲ ਪਿਛਲੇ ਕਈ ਸਾਲਾਂ ਤੋਂ ਹਰਮਨ ਰੇਡੀਓ ਦੀ ਪ੍ਰੀਮੀਅਰ ਪ੍ਰੈਜੈਂਟਰ ਰਹੇ ਨੇ ਤੇ ਉਨ੍ਹਾਂ ਦੀ ਸ਼ਾਦੀ ਹੈ ਜੀ ਫਰਵਰੀ ਚ ਤੇ ਮੈਂ ਵੀ ਜਾ ਰਿਹਾ ਇੰਡੀਆ ਤੇ ਸਾਡੇ ਮਨਦੀਪ ਸਿੰਘ ਉਨ੍ਹਾਂ ਦੀ ਵੀ ਸ਼ਾਦੀ ਆ, ਉੱਥੇ ਵੀ ਆਪਾਂ ਪਹੁੰਚਣਾ ਆ। ਸੋ ਉਨ੍ਹਾਂ ਨੂੰ ਵੀ ਵਧਾਈਗੀ ਦੇਣੀ ਆਪਾਂ ਜਾ ਕੇ ਦੇਵਾਂਗੇ। ਤਾਂ ਇਧਰ ਸਤਿੰਦਰਪਾਲ ਸਿੰਘ ਸਿਡਨੀ ਵਾਲੇ ਵੀ ਜੁੜੇ ਨੇ ਤੇ ਹਾਂਜੀ ਤੇ ਕੁਲਦੀਪ ਸਿੰਘ ਵੱਲ ਉਨ੍ਹਾਂ ਨੇ ਵੀ ਜਾਣਕਾਰੀ ਭੇਜੀ ਹੈ ਤੇ ਅਵਤਾਰ ਭੁੱਲਰ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਨੇ ਕਿਹਾ ਕਿ ਉਹ ਭਾਈ ਮੈਂ ਤਾਂ ਆਹ ਪੋਸਟਰ ਟਾਈਪ ਕਰਕੇ ਸ਼ੁਗਲ ਵਾਸਤੇ ਭੇਜਿਆ ਸੀ, ਤੁਸੀਂ ਤਾਂ ਸੀਰੀਅਸ ਹੀ ਲੈ ਗਏ। ਤੇ ਪੋਸਟਰ ਇਹ ਸੀਗਾ ਕਿ ਬੀਨੂ ਢਿੱਲੋਂ ਕਹਿ ਰਿਹਾ ਕਿ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਇਸ ਗੱਲ ਦਾ ਪਤਾ ਨਹੀਂ ਲੱਗ ਸਕਦਾ ਕਿ ਕੰਮ ਵਾਲੇ ਦਿਨ ਸਵੇਰੇ ਨੀਂਦ ਕਿਉਂ ਆਉਂਦੀ ਹੈ ਤੇ ਛੁੱਟੀ ਵਾਲੇ ਦਿਨ ਸਵੇਰੇ ਤੜਕੇ ਜਾਗ ਕਿੱਦਾਂ ਆ ਜਾਂਦੀ ਹੈ, ਕਿੱਦਾਂ ਖੁੱਲ ਜਾਂਦੀ ਹੈ। ਅਮਰੀਕ ਜੀ, ਤੁਹਾਨੂੰ ਸਵਾਲ ਹੁਣ ਮੈਂ ਕਰ ਲੈਂਦਾ, ਤੁਸੀਂ ਵੀ ਹੁਣ ਰਿਟਾਇਰ ਹੋਣ ਵਾਲੇ ਆ, ਤੁਹਾਨੂੰ ਵੀ ਇਹ ਦਿੱਕਤ ਆਉਂਦੀ ਹੈ ਕਿ ਕੰਮ ਵਾਲੇ ਦਿਨ ਮਤਲਬ ਨੀਂਦ ਬੜੀ ਆਈ ਜਾਂਦੀ ਹੈ ਤੇ ਫਿਰ ਉਦਾਂ ਛੁੱਟੀ ਵਾਲੇ ਦਿਨ ਛੇਤੀ ਉੱਠੇ, ਮੈਨੂੰ ਵੀ ਹੈਗੀ ਆ, ਸਾਰਿਆਂ ਨੂੰ ਹੀ ਇਹ, ਮੈਨੂੰ ਲੱਗਦਾ ਉਦਣ ਸਟ੍ਰੈਸ ਘੱਟ ਹੁੰਦੀ ਆ ਤਾਂ ਕਰਕੇ।
ਅਮ੍ਰਿਤ ਇਦਾਂ ਹੁੰਦੀ ਆ, ਵੈਸੇ ਵੀਕਐਂਡ ਤੇ ਤੁਹਾਨੂੰ ਜਾਗ ਜਲਦੀ ਆ ਜਾਂਦੀ ਆ, ਕਈ ਤਾਂ ਮੈਂ ਦੇਖੇ ਵੀਕਐਂਡ ਤੇ ਵੀ ਕੁੰਭਕਰਨ ਬਣੇ ਹੁੰਦੇ ਆ ਤਾਂ ਉੱਠਦੇ ਨੀ ਕਿ 11-11 ਵਜੇ ਤੱਕ, 12-12 ਵਜੇ ਤੱਕ ਕਈ ਕੁੰਭਕਰਨ ਹੀ ਨੀਂਦ ਵੀ ਸੌਂਦੇ ਆ। ਅਮਨਦੀਪ ਜਿਹੜਾ ਸਟ੍ਰੈਸ, ਜਿਸ ਵੇਲੇ ਸਟ੍ਰੈਸ ਨਹੀਂ ਹੁੰਦਾ, ਕਈ ਵਾਰੀ ਤੁਸੀਂ ਕੰਮ ਤੇ ਨਹੀਂ ਜਾਣਾ, ਪੂਰੀ ਤਰ੍ਹਾਂ ਰਿਲੈਕਸ ਹੁੰਦੇ ਆ ਨਾ, ਉਸ ਵੇਲੇ ਫਿਰ ਤੁਹਾਨੂੰ ਜਲਦੀ ਜਲਦੀ ਜਾਗ ਆ ਜਾਂਦੀ ਆ, ਫਿਰ ਬਾਹਰ ਘੁੰਮਣ ਨੂੰ ਵੀ ਦਿਲ ਕਰਦਾ, ਜਿੱਦਾਂ ਸਵੇਰੇ ਸਵੇਰੇ ਬਾਹਰ ਜਾਓ, ਜਿੱਦਾਂ ਸਿਆਲ ਦੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਅਗਰ ਤੁਹਾਨੂੰ ਅਰਲੀ ਜਾਗ ਆ ਜਾਂਦੀ ਹੈ ਤਾਂ ਫਿਰ ਤਾਂ ਮਜ਼ਾ ਹੀ ਆ ਜਾਂਦਾ ਬਾਹਰ ਜਾ ਕੇ ਘੁੰਮਣ ਦਾ ਨਾ। ਵੈਸੇ ਇੱਕ ਟ੍ਰੈਂਡ ਹੈਗਾ ਆ ਕਿ ਜਿਸ ਦਿਨ ਤੁਸੀਂ ਕੰਮ ਤੇ ਜਾਣਾ ਹੁੰਦਾ, ਇੱਕ ਤਾਂ ਤੁਸੀਂ ਲੇਟ ਸੌਂਦੇ ਆ, ਕਈ ਵਾਰੀ ਕੰਮ ਕਰਨੇ ਪੈਂਦੇ ਆ ਆਪਣੇ ਅੱਜ ਕੱਲ ਕੰਮਾਂ ਕਾਰਾਂ ਦੇ ਨਾ, ਤੁਹਾਨੂੰ ਪਹਿਲਾਂ ਪ੍ਰੈਪਰੇਸ਼ਨ ਕਰਕੇ ਜਾਣਾ ਪੈਂਦਾ ਤੇ ਉਹਦੇ ਲਈ ਤੁਹਾਨੂੰ ਕਾਫੀ ਪਹਿਲਾਂ ਉਹ ਜਾਗਣਾ ਵੀ ਪੈਂਦਾ, ਉਸ ਕਰਕੇ ਵੀ ਕਈ ਵਾਰੀ ਨੀਂਦ ਤੁਹਾਨੂੰ ਜਾਗ ਨਹੀਂ ਆਉਂਦੀ, ਉੱਠਣ ਨੂੰ ਦਿਲ ਨਹੀਂ ਕਰਦਾ। ਲੇਕਿਨ ਜਿਸ ਵੇਲੇ ਤੁਸੀਂ ਤੁਹਾਡੇ ਸਟ੍ਰੈਸ ਨਹੀਂ ਹੁੰਦਾ ਸੈਟਰਡੇ ਸੰਡੇ, ਉਸ ਵੇਲੇ ਫਿਰ ਕਈ ਵਾਰ ਤੁਸੀਂ ਰਿਲੈਕਸ ਹੋ ਕੇ ਉੱਠਦੇ ਆ, ਅਰਲੀ ਉੱਠ ਜਾਂਦੇ ਆ, ਇਹ ਠੀਕ ਵੀ ਆ। ਵੈਸੇ ਕਈ ਫੈਕਟਰ ਹੋਰ ਵੀ ਆ ਮਨਦੀਪ, ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਆ। ਕਈਆਂ ਤੋਂ ਜਿਵੇਂ ਕੰਮ ਤੇ ਜਾਣਾ ਹੁੰਦਾ ਪਹਿਲਾਂ ਹੀ ਜਾਗ ਆ ਜਾਂਦੀ, ਜਿੱਦਾਂ ਮੈਨੂੰ ਤਾਂ ਪਹਿਲਾਂ ਹੀ ਜਾਗ ਆ ਜਾਂਦੀ ਕੰਮ ਤੇ ਜਿੱਦਣ ਜਾਣਾ ਹੋਵੇ, ਤੇ ਉਹ ਕਿਉਂਕਿ ਸਟ੍ਰੈਸ ਆਊਟ ਹੁੰਦਾ, ਥੋੜਾ ਕੰਮ ਕਰਨਾ ਵੀ ਹੁੰਦਾ, ਜਾ ਕੇ ਡੈਕੋਰੇਸ਼ਨ ਵੀ ਕਰਨੀ ਹੁੰਦੀ ਆ, ਤੇ ਕਈ ਕਈ ਫੈਕਟਰ ਆ। ਵੈਸੇ ਹੈ ਇਹ ਆਮ ਇੱਕ ਵਰਤਾਰਾ ਆ ਕਿ ਜਿੱਦਣ ਤੁਸੀਂ ਕੰਮ ਤੇ ਜਾਣਾ ਹੋਵੇ ਨਾ, ਉਦਣ ਫਿਰ ਤੁਹਾਨੂੰ ਰਜਾਈ ਨੀ ਛੱਡਦੀ, ਜਿੱਦਣ ਕੰਮ ਤੇ ਨਹੀਂ ਜਾਣਾ ਉਦਣ ਫਿਰ ਤੁਹਾਨੂੰ ਉਤਸ਼ਾਹ ਦੇ ਵਿੱਚ ਕਈ ਵਾਰ ਪਹਿਲਾਂ ਵੀ ਜਾਗ ਆ ਜਾਂਦੀ ਆ। ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਆ। ਬਾਕੀ ਸਾਡੇ ਦੋਸਤ ਅੱਜ ਦਲਜੀਤ ਸਿੰਘ ਮਹਿਤਾ ਚੌਕ ਹੁਣੇ ਰਿਟਾਇਰ ਹੋਣਾ ਆ ਅੱਜ, ਤੇ ਉਹਨਾਂ ਨੂੰ ਪੁੱਛਾਂਗੇ ਕਿ ਹੁਣ ਉਹਨਾਂ ਨੂੰ ਜਾਗ ਪਹਿਲਾਂ ਆ ਜਾਂਦੀ। ਵੈਸੇ ਤਾਂ ਉਹਦਾ ਕਾਫੀ ਅੰਮ੍ਰਿਤ ਵੇਲੇ ਜਾ ਕੇ ਸਾਡੇ ਪ੍ਰੋਗਰਾਮ ਵੀ ਸੁਣਦੇ, ਵੈਸੇ ਉਹਨਾਂ ਨੂੰ ਤਾਂ ਕਿਸੇ ਪੁੱਛਣ ਦੀ ਬਸ ਲੋੜ ਨਹੀਂ, ਕਿਉਂਕਿ ਉਹਨਾਂ ਦੀ ਲੋੜ ਹੀ ਨਹੀਂ ਹੈ। ਬਾਕੀ ਸਾਡੇ ਵਰਗੇ ਲੋਕ ਜਿਹੜੇ ਕੁੰਭਕਰਨੀ ਨੀਂਦ ਕਈ ਵਾਰ ਸੌਂਦੇ ਆ, ਉਹ ਕੋਈ ਬੰਦਾ ਫੜਾਂਗੇ ਹੋਰ, ਉਹ ਤੋਂ ਪੁੱਛਾਂਗੇ।
ਹਾਂਜੀ ਹਾਂਜੀ, ਤੇ ਆਪਣੇ ਦਿਲ ਵਾਲੀ ਗੱਲ ਸਾਂਝੀ ਕਰੋ ਜੀ ਸਾਡੇ ਨਾਲ। ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਕਹਿ ਰਹੇ ਨੇ, ਭਾਜੀ ਇੱਕ ਪ੍ਰੋਗਰਾਮ ਜਾ ਕੇ ਤਾਏ ਨਾਲ ਵੀ ਕਰਿਓ। ਤਾਏ ਨਾਲ ਵੀ ਕਰਦੇ ਆ ਜੀ, ਤੇ ਹਾਂ ਉਹ ਵੀ ਜਾਣਾ ਤਾਏ ਨੂੰ ਮਿਲਣਾ, ਤੇ ਤਾਏ ਨਾਲ ਵੀ ਪ੍ਰੋਗਰਾਮ ਕਰਨਾ ਆਪਾਂ। ਤੇ ਕੁਲਦੀਪ ਬਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਕਹਿੰਦੇ ਮੇਰੇ ਪਿਤਾ ਜੀ ਨਾਲ ਵੀ ਇਹੀ ਹੋਇਆ ਸੀ, ਕਹਿੰਦੇ ਨੌਕਰੀ ਕਰਦੇ ਕਰਦੇ ਨਾਲ ਉਹਨਾਂ ਨੇ ਖੇਤੀਬਾੜੀ ਅਤੇ ਘਰ ਦੇ ਕੰਮ ਵੀ ਉਹ ਆਪ ਹੀ ਕਰਦੇ ਸਨ, ਤੜਕੇ ਸਵੇਰੇ ਉੱਠ ਕੇ ਸਭ ਤੋਂ ਬਾਅਦ ਸੌਣਾ, ਤੇ ਉਨ੍ਹਾਂ ਨੂੰ ਕਿਸੇ ਦਾ ਕੰਮ ਲਕੀਤਾ ਆ ਪਸੰਦ ਨਹੀਂ ਸੀ ਆਉਂਦਾ, ਪਰ ਰਿਟਾਇਰ ਹੋਣ ਤੋਂ ਬਾਅਦ ਕੁਝ ਮਹੀਨੇ ਉਨ੍ਹਾਂ ਨੇ ਕਮਰੇ ਅੰਦਰੋਂ ਨਿਕਲਣਾ ਹੀ ਬੰਦ ਕਰ ਦਿੱਤਾ ਸੀ। ਅਸੀਂ ਸਾਰਿਆਂ ਨੇ ਹੌਲੀ ਹੌਲੀ ਆਪਣੇ ਸਾਰੇ ਕੰਮਾਂ ਵਿਚ ਜਾਣ ਬੁੱਝ ਕੇ ਉਨ੍ਹਾਂ ਦੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਹੌਲੀ ਹੌਲੀ ਠੀਕ ਹੋ ਗਏ ਤੇ ਅਸੀਂ ਆਪਣੇ ਬਾਬੇ ਦੀ ਸ਼ਦਰ ਛਾਇਆ ਵਿਚ ਖੁਸ਼ ਹਾਂ। ਉਹ ਪੁਲਿਸ ਵਿਚ ਸਨ, ਮੈਂ ਤਾਂ ਫੋਨ ਤੇ ਵੀ ਕਹਿੰਦਾ ਹੁੰਦਾ ਉਨ੍ਹਾਂ ਨੂੰ ਜਨਾਬ ਹੌਲਦਾਰ ਕੁਲਦੀਪ ਜਨਾਬ ਕਹਿ ਕੇ ਸ਼ੁਰੂ ਕਰਦਾ ਗੱਲ, ਕਹਿੰਦੇ ਹਾਂਜੀ ਉਹਨਾਂ ਨੂੰ ਫੀਲਿੰਗ ਦਵਾਨੇ ਆ ਵੀ ਮਤਲਬ ਤੁਸੀਂ ਕੰਮ ਦੇ ਆ, ਕਹਿੰਦੇ ਕਿ ਬੜਾ ਕਹਿੰਦੇ ਕੱਬਾ ਸੁਭਾਅ ਹੈ ਸਾਡੇ ਜਨਾਬ ਦਾ। ਸੋ ਦੇਖੋ ਇਹ ਜਿਹੜੀ ਰਿਟਾਇਰਮੈਂਟ ਨੇ, ਆਪਾਂ ਇੱਥੇ ਗੱਲ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰਨੀ ਬਣਦੀ ਆ ਕਿ ਬੰਦਾ ਇੱਦਾਂ ਸਮਝਦਾ ਲੈ ਆਵੇ ਹੁਣ ਫਾਰਗ ਹੋ ਗਿਆ ਸਾਰਾ, ਉਹ ਆਪਣੇ ਕੰਮ ਕਾਰ ਨਹੀਂ ਛੱਡਣੇ ਚਾਹੀਦੇ ਜਿਹੜੇ ਰੁਟੀਨ ਦੇ ਆ। ਰਿਟਾਇਰ ਹੋਣ ਤੋਂ ਪਹਿਲਾਂ ਨਾ ਤੁਹਾਨੂੰ ਕੋਈ ਨਾ ਕੋਈ ਇਹੋ ਜਿਹਾ 2-4 ਸਾਲ ਪਹਿਲਾਂ ਸ਼ੌਕ ਪਾਲ ਲੈਣਾ ਚਾਹੀਦਾ ਜਿਹੜਾ ਕਿ ਤੁਹਾਨੂੰ ਬਿਜ਼ੀ ਰੱਖੇ ਆਉਣ ਵਾਲੇ ਸਮੇਂ, ਤੁਹਾਨੂੰ ਤੁਰਦਾ ਫਿਰਦਾ ਰੱਖੇ, ਤੁਹਾਡਾ ਮਨ ਜਿਹੜਾ
ਆਸਟ੍ਰੇਲੀਆ ਦੇ ਵਿਚ ਤੁਸੀਂ ਆਮ ਤੌਰ ਤੇ ਸੁਣਿਆ ਹੋਏਗਾ ਗੋਰਿਆਂ ਦੇ ਵਿਚ ਅਗਰ ਤੁਸੀਂ ਵਿਚਰਦੇ ਆ ਕੰਮ ਕਰਦੇ ਆ, ਉਹ ਕਹਿੰਦੇ ਟ੍ਰਾਂਜੀਸ਼ਨ ਪੀਰੀਅਡ, ਟ੍ਰਾਂਜੀਸ਼ਨ ਤੁਸੀਂ ਕਿੱਦਾਂ ਕਰਦੇ ਆ, ਤੁਸੀਂ ਜਿਸ ਵੇਲੇ ਕੰਮ ਛੱਡਣਾ ਆ ਨਾ, ਲੱਗਦਾ ਤਾਂ ਬਹੁਤ ਚੰਗਾ ਹੈ ਵੀ ਹੁਣ ਅਸੀਂ ਕੰਮ ਨੀ ਕਰਨਾ ਪੈਣਾ, 1-2 ਦਿਨ ਚੰਗਾ ਲੱਗਦਾ ਹੁੰਦਾ, ਜਿਸ ਵੇਲੇ ਤੁਹਾਡੇ ਕੋਲ ਕੰਮ ਨੀ ਹੁੰਦਾ ਨਾ, ਬੰਦਾ ਲੱਗਦਾ ਵੀ ਤੁਸੀਂ ਵਿਅਰਥ ਗਏ ਆ, ਬੇਕਾਰ ਗਏ ਆ, ਤੁਹਾਡੇ ਕੋਈ ਕੰਮ ਨੀ, ਤੁਸੀਂ ਵਰਥਲੈਸ ਹੋ ਗਏ ਆ। ਲੇਕਿਨ ਇੱਕ ਟ੍ਰਾਂਜੀਸ਼ਨ ਪ੍ਰੋਪਰ ਕਰਨੀ ਚਾਹੀਦੀ ਆ ਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਕੋਈ ਯੋਗ ਕੰਮ ਹੋਵੇ ਜਾਂ ਕੋਈ ਏਦਾਂ ਦੀ ਐਕਟੀਵਿਟੀ ਹੋਵੇ ਜਿਹਦੇ ਵਿਚ ਤੁਸੀਂ ਪ੍ਰੋਪਰਲੀ ਇਨਵੋਲਵ ਹੋਵੋ। ਅਗਰ ਤੁਸੀਂ ਘਰ ਬਹਿ ਗਏ ਤੇ ਕਮਿਊਨਿਟੀ ਦੇ ਵਿਚ ਤੁਹਾਡੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਤਾਂ ਤੁਹਾਡਾ ਮਨ ਕਹਿੰਦਾ ਕਿ ਤੁਸੀਂ ਵਰਥਲੈਸ ਹੋ ਗਏ ਆ, ਤੇ ਉਸ ਵੇਲੇ ਕਾਫੀ ਪ੍ਰੋਬਲਮਾਂ ਖੜੀਆਂ ਹੋਣੀਆਂ। ਤੁਸੀਂ ਦੇਖਿਆ ਹੋਏਗਾ ਕਿ ਰਿਟਾਇਰਮੈਂਟ ਤੋਂ ਬਾਅਦ ਆਮ ਤੌਰ ਤੇ ਲੋਕਾਂ ਦੀ ਹੈਲਥ ਜਿਹੜੀ ਆ ਸਿਹਤ ਜਿਹੜੀ ਆ ਉਹ ਡਿੱਗਣੀ ਸ਼ੁਰੂ ਹੋ ਜਾਂਦੀ ਆ। ਉਹਦਾ ਕਾਰਨ ਇਹ ਹੁੰਦਾ ਕਿ ਸਮਾਜਿਕ ਇੰਗੇਜਮੈਂਟ, ਵਰਕ ਇੰਗੇਜਮੈਂਟ ਤੇ ਇਨਵਾਇਰਮੈਂਟਲ ਇੰਗੇਜਮੈਂਟ ਬੰਦੇ ਦੀ ਬਹੁਤ ਘੱਟ ਜਾਂਦੀ ਹੈ, ਜਿਸ ਕਰਕੇ ਉਹਦੀ ਸਿਹਤ ਵਿਚ ਕਾਫ਼ੀ ਗਿਰਾਵਟ ਆਉਣੀ ਸ਼ੁਰੂ ਹੁੰਦੀ ਆ। ਤਾਂ ਹੀ ਤਾਂ ਆਸਟ੍ਰੇਲੀਆ ਦੇ ਵਿਚ ਪਹਿਲਾਂ ਹੀ ਇੱਕ ਦੋ ਸਾਲ ਟ੍ਰਾਂਜੀਸ਼ਨ ਪੀਰੀਅਡ ਸ਼ੁਰੂ ਹੋ ਜਾਂਦਾ ਕਿ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਐਕਟੀਵਿਟੀ ਕਰਨੀ ਆ, ਕਿੱਦਾਂ ਰਿਟਾਇਰਮੈਂਟ ਨੂੰ ਇੰਜੋਏ ਕਰਨਾ। ਭਾਰਤ ਵਿਚ ਅਜਿਹੀ ਵਿਵਸਥਾ ਹੁਣ ਥੋੜੀ ਥੋੜੀ ਆ ਰਹੀ ਆ, ਸਮਝ ਆ ਰਹੀ ਆ, ਲੇਕਿਨ ਅੱਜ ਤੋਂ 15-20 ਸਾਲ ਜਾਂ 30 ਸਾਲ ਪਹਿਲਾਂ ਜਦੋਂ ਰਿਟਾਇਰ ਹੁੰਦੇ ਸੀ ਤਾਂ ਕੋਈ ਉਦੇਸ਼ ਨਹੀਂ ਹੁੰਦਾ ਸੀ। ਰਿਟਾਇਰ ਹੋ ਗਏ, ਘਰ ਬਹਿ ਗਏ, ਪੈਨਸ਼ਨ ਆਉਣ ਲੱਗ ਪਈ ਜਾਂ ਨਹੀਂ ਵੀ ਆਉਣ ਲੱਗ ਪਈ, ਕਈ ਵਾਰੀ ਉਹ ਡਿਪੈਂਡੈਂਟ ਹੋ ਜਾਂਦੇ ਸੀ ਆਪਣੇ ਨਿਆਣਿਆਂ ਤੇ। ਜਿਸ ਵੇਲੇ ਤੁਸੀਂ ਡਿਪੈਂਡੈਂਟ ਆਪਣੇ ਨਿਆਣਿਆਂ ਤੇ ਹੋ ਗਏ, ਉਸ ਵੇਲੇ ਤੁਹਾਡੀ ਡਾਊਨਫਾਲ ਸ਼ੁਰੂ ਹੋ ਜਾਂਦੀ ਹੈ। ਇਹ ਬੜਾ ਵੈਸੇ ਲੱਗਦਾ, ਰਿਟਾਇਰਮੈਂਟ ਬਹੁਤ ਚੰਗੀ ਹੈ, ਲੇਕਿਨ ਇਹ ਬਹੁਤ ਕਰੂਸ਼ੀਅਲ ਟਾਈਮ ਹੁੰਦਾ, ਇਹਦੀ ਮੈਨੇਜਮੈਂਟ ਜਿਹੜੀ ਬਹੁਤ ਚੰਗੀ ਤਰ੍ਹਾਂ ਕਰਨੀ ਪੈਂਦੀ ਹੈ ਜੀਵਨ ਦੀ।
ਜੀ ਬਿਲਕੁਲ, ਆਪਣੀ ਤਿਆਰੀ ਕਰਨੀ ਚਾਹੀਦੀ ਹੈ। ਵੈਸੇ ਤਾਂ ਤਕਰੀਬਨ 40 ਸਾਲ ਤੋਂ ਬਾਅਦ ਕੁਛ ਪੜ੍ਹਨ ਦੇ ਸ਼ੌਕ ਪੈਦਾ ਕਰ ਲੈਣੇ ਚਾਹੀਦੇ ਆ, ਜਾਂ ਤੁਹਾਨੂੰ ਕੋਈ ਲਿਖਣ ਦਾ ਸ਼ੌਕ ਹੋਵੇ, ਜਾਂ ਤੁਹਾਡੇ ਡਿਬੇਟ ਕੋਈ ਇਹੋ ਜਿਹਾ, ਮਤਲਬ ਕਿਤੇ ਆਉਣ ਜਾਣ ਦਾ, ਨੇਚਰ ਸੀਇੰਗ ਦਾ, ਟਰੈਵਲਿੰਗ ਦਾ, ਕੋਈ ਇਹੋ ਜਿਹਾ ਤੁਹਾਨੂੰ ਹਰ ਬੰਦੇ ਨੂੰ ਚਾਹੀਦਾ। ਪਰ ਇੱਕ ਜਿਹੜਾ ਸਾਰਿਆਂ ਨੂੰ ਵੱਧ ਕੰਮ ਜਿਹੜਾ ਸਾਂਭਦੇ ਨੇ ਰਿਟਾਇਰ ਹੋ ਕੇ ਆਪਣੇ ਪੰਜਾਬੀ, ਉਹ ਪਤਾ ਕਿਹੜਾ ਹੈ ਜੀ? ਆਪਣੇ ਘਰ ਦੇ ਵਿੱਚ ਇੰਟਰਫੇਰੈਂਸ ਕਰਨੀ। ਇਹ ਅੱਗੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਈ ਵਾਰੀ, ਕਿ ਮਤਲਬ ਉਹ ਉਨਾ ਅਸੀਂ ਜ਼ਿਆਦਾ ਨਿਆਣਿਆਂ ਦੇ ਵਿੱਚ ਇੰਟਰਫੇਰੈਂਸ ਕਰਨ ਲੱਗ ਜਾਂਦੇ, ਤੇ ਉਹ ਕਈ ਵਾਰੀ ਅਸੀਂ ਵਾਧੂ ਸਮੇਂ ਨੂੰ ਜਿਹੜਾ ਆ ਪਰਿਵਾਰ ਨੂੰ ਜ਼ਿਆਦਾ ਮਤਲਬ ਹੇਠ ਉੱਤੇ ਕਰਕੇ ਕਈ ਵਾਰੀ ਅਸੀਂ ਖਰਾਬ ਕਰ ਲੈਂਦੇ ਹਾਂ, ਤੇ ਕਈ ਵਾਰੀ ਅਸੀਂ ਬੋਝ ਬਿਨਾਂ ਵਜ੍ਹਾ ਤੇ ਬੋਝ ਬਣਨਾ ਸ਼ੁਰੂ ਕਰ ਦੇਈਦਾ ਆ, ਤੇ ਆਪਣੇ ਆਪ ਨੂੰ ਥੋੜਾ ਜਿਹਾ ਸਾਈਡ ਤੇ ਕਰ ਲੈਣਾ ਚਾਹੀਦਾ, ਤੇ ਨਿਆਣਿਆਂ ਨੂੰ ਜਿਹੜਾ ਆ ਉਹ ਮੂਹਰੇ ਕਰਕੇ ਉਨ੍ਹਾਂ ਨੂੰ ਸਪੋਰਟ ਕਰਨੀ ਚਾਹੀਦੀ ਆ। ਇਹ ਜਿਹੜਾ ਆ ਏਮ ਹੋਣਾ ਚਾਹੀਦਾ। ਮੈਂ ਬਹੁਤ ਸਾਰੇ ਇਹੋ ਜਿਹੇ ਸੁਹਿਰਦ ਸੱਜਣਾਂ ਨੂੰ ਦੇਖਦਾ ਆ ਆਲੇ ਦੁਆਲੇ ਆਪਣੇ ਸਰਕਲ ਦੇ ਵਿਚ ਵੀ, ਬਹੁਤ ਸਾਰੇ ਇਹੋ ਜਿਹੇ ਇੰਟੈਲੀਜੈਂਟ ਬਜੁਰਗ ਨੇ ਜਿਹੜੇ ਮਤਲਬ ਆਪਣੇ ਆਪ ਨੂੰ ਥੋੜਾ ਜਿਹਾ ਮਾਈਨਸ ਕਰਕੇ ਮਤਲਬ ਐਡੀ ਕੁ ਵਧੀਆ ਸਪੋਰਟ ਕਰਦੇ ਨੇ ਆਪਣੇ ਪਰਿਵਾਰ ਦੀ, ਕਿ ਨਾ ਤਾਂ ਉਹ ਬੋਝ ਬਣਦੇ ਦਿਖਾਈ ਦਿੰਦੇ ਨੇ, ਤੇ ਨਾ ਹੀ ਉਹ ਮਤਲਬ ਉਹਨਾਂ ਤੋਂ ਬਿਨਾਂ ਸਰਦਾ ਵੀ ਦਿਖਾਈ ਨਹੀਂ ਦਿੰਦਾ ਪਰਿਵਾਰ ਦਾ। ਸੋ ਇੰਨੇ ਇੰਟੈਲੀਜੈਂਟਲੀ ਉਹ ਆਪਣੇ ਪਰਿਵਾਰਾਂ ਦੇ ਵਿਚ ਰਚਦੇ ਮਿਚਦੇ ਨੇ, ਤੇ ਮਤਲਬ ਉਹ ਅਸਲ ਦੇ ਵਿਚ ਬਾਬੇ ਕਹਾਣ ਦੇ ਲਾਇਕ ਬਣਦੇ ਨੇ ਜਿਹੜੇ ਕਿ ਇਸ ਤਰ੍ਹਾਂ ਮਤਲਬ ਮੈਂ ਦੇਖੇ ਨੇ ਜੀ ਮੈਂ। ਪਰ ਕਈ ਇਹੋ ਜਿਹੇ ਵੀ ਮੈਂ ਦੇਖੇ ਨੇ ਕਿ ਜਿਹੜੇ ਆਪਣਾ ਮਤਲਬ ਪਰਿਵਾਰ ਹੀ ਤੋੜ ਦਿੰਦੇ ਨੇ, ਸਾਰਾ ਕੁਝ ਹੀ ਖਰਾਬ ਕਰ ਦਿੰਦੇ ਨੇ, ਰਿਸ਼ਤੇਦਾਰੀਆਂ ਵੀ A to Z ਮਤਲਬ ਸਾਰਾ ਕੁਝ ਇੰਟਰਫੇਅਰ ਕਰ ਕਰਕੇ ਇੱਦਾਂ ਦੇ ਵੀ ਕਰਦੇ ਬਹੁਤ ਤੁਹਾਨੂੰ ਨਜ਼ਰ ਆਣਗੇ ਜ਼ਮਾਨੇ ਦੇ ਵਿਚ। ਸੋ ਰਿਟਾਇਰਮੈਂਟ ਦੀਆਂ ਗੱਲਾਂ ਆਪਾਂ ਇੰਨੀਆਂ ਹੀ ਕਰਾਂਗੇ, ਤੇ ਮਨੀ ਸਲੇਮਪੁਰਾ ਵੀ ਜੁੜ ਚੁੱਕੇ ਨੇ ਸਾਡੇ ਨਾਲ, ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹੋਰ ਸੁਣਾਓ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਮਨੀ ਜੀ, ਕਿੱਦਾਂ? ਠੀਕ ਠਾਕ ਹੋ? ਤੇ ਅਮਰੀਕ ਜੀ, ਥੋੜੀਆਂ ਖਬਰਾਂ ਤੇ ਝਾਤੀ ਮਾਰਨੀ ਆ ਕਿ ਅਖਬਾਰਾਂ ਕੀ ਕਹਿ ਰਹੀਆਂ ਨੇ। ਤੇ ਉਧਰ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਚ ਦੰਗਲ ਹੋ ਗਿਆ, ਕਹਿੰਦੇ ਅਖਿਲੇਸ਼ ਪਾਰਟੀ ਤੋਂ ਬਾਹਰ ਕਰਤਾ, ਰਾਮ ਕੁਮਾਰ ਯਾਦਵ ਵੀ 6 ਸਾਲ ਲਈ ਕੀਤੇ ਬਰਖਾਸਤ, ਪਰਿਵਾਰ ਦੇ ਵਿਚ ਪੈ ਰਿਹਾ ਕਲੇਸ਼। ਤੇ ਅਖਿਲੇਸ਼ ਪਾਠਕ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਮੇਰੀ ਆ, ਸੱਪਾ ਮੁਖੀ ਅੱਜ ਐਲਾਨ ਕਰ ਸਕਦੇ ਆ ਨਵੇਂ CM ਦਾ ਨਾਮ। ਸੋ CM ਬਦਲ ਦਿੱਤਾ ਜੀ, ਇਹ ਮਤਲਬ ਉੱਤਰ ਪ੍ਰਦੇਸ਼ UP ਦੀ ਸਿਆਸਤ ਦੇ ਵਿਚ ਸ਼ੁੱਕਰਵਾਰ ਦਾ ਦਿਨ ਜਿਹੜਾ ਕੱਲ ਦਾ ਸੀ ਉਹ ਕਾਫੀ ਇਤਿਹਾਸਕ ਰਹੇਗਾ, ਤੇ ਦੇਖਦੇ ਆ ਕਿ ਅੱਜ ਕੀ ਹੋਣ ਵਾਲਾ ਹੈ। ਤੇ ਪਰੇਸ਼ਾਨ ਹਨ ਮੁਲਾਇਮ ਸਿੰਘ ਯਾਦਵ, ਇਹ ਸਾਰੇ ਘਟਨਾਕ੍ਰਮ ਤੋਂ ਪਰਿਵਾਰ ਦੇ ਵਿਚ ਕਲੇਸ਼ ਪਿਆ ਹੋਇਆ। ਤੇ ਉਧਰ ਗੱਲ ਕਰੀਏ ਹੁਣ ਨੋਟਾਂ ਦੀ, ਤੇ ਨੋਟਾਂ ਦੇ ਸਬੰਧ ਵਿਚ ਨਾ ਫਰੰਟ ਪੇਜ ਦੀ ਅੱਜ ਖ਼ਬਰ ਲੱਗੀ ਹੋਈ ਹੈ ਕਿ ਬੈਂਕ ਕਰਮਚਾਰੀਆਂ ਨੇ ਕੀਤੀ ਖੇਡ ਖਰਾਬ, 50 ਦਿਨ ਬਾਅਦ ਵੀ ਨਹੀਂ ਸੁਧਰੇ ਨਕਦੀ ਕਿੱਲਤ ਦੇ ਹਾਲਾਤ। ਅਮਰੀਕ ਸਿੰਘ ਜੀ, ਇਸ ਤੋਂ ਪਹਿਲਾਂ ਕਿ ਆਪਾਂ ਟਿੱਪਣੀ ਕਰੀਏ, ਮੈਂ ਤੁਹਾਨੂੰ ਅਖਬਾਰਾਂ ਦੀ ਸੁਰਖੀ ਦੱਸ ਰਿਹਾ ਕਿ ਅਖਬਾਰ ਦੇ ਵਿਚ ਕਿਹੜੀ ਸੁਰਖੀ ਲੱਗੀ ਹੈ। ਸਾਰਾ ਜਿਹੜਾ ਭਾਂਡਾ ਆ ਉਹ ਬੈਂਕ ਕਰਮਚਾਰੀਆਂ ਦੇ ਸਿਰ ਤੇ ਭੰਨਿਆ ਗਿਆ। ਸੋ ਸਰਕਾਰ ਵੱਲੋਂ 50 ਦਿਨ ਬਾਅਦ ਵੀ ਨਹੀਂ ਸੁਧਰੇ ਨਕਦੀ ਕਿੱਲਤ ਦੇ ਹਾਲਾਤ, ਤੇਜ਼ੀ ਨਾਲ ਸੁਧਰ ਰਹੇ ਨੇ ਹਾਲਾਤ, ਜੇਤਲੀ ਸਾਹਿਬ ਦਾ ਕਹਿਣਾ ਹੈ। RBI ਦੀਆਂ ਤਿਆਰੀਆਂ ਨੇ ਵਧਾਈ ਚੁਣੌਤੀ, ਹੁਣ ਸਰਕਾਰ ਦੀਆਂ ਗਲਤੀਆਂ ਕਹਿੰਦੇ ਕਿੱਥੇ ਨੇ। ਕਾਲੇ ਧਨ ਦਾ ਨਹੀਂ ਕੀਤਾ ਜਾ ਸਕਿਆ ਅਲੰਕਣ, ਮਤਲਬ ਉਨ੍ਹਾਂ ਦਾ ਅੰਕਲਨ ਨਹੀਂ ਕੀਤਾ ਜਾ ਸਕਿਆ ਹਜੇ ਤੱਕ। ਨੋਟਬੰਦੀ ਦੇ ਬਾਅਦ ਪੈਦਾ ਹਾਲਾਤ ਨਾਲ ਨਿਪਟਣ ਚ ਸਾਰੀਆਂ ਜਿਹੜੀਆਂ ਖਾਮੀਆਂ ਸਨ, ਵਾਰ ਵਾਰ ਨਿਯਮਾਂ ਦੇ ਵਿਚ ਬਦਲਾਵ ਨਾਲ ਕੇਂਦਰੀ ਬੈਂਕ ਦੀ ਸਾਖ ਉਤੇ ਸਵਾਲ, ਕਈ ਮੁੱਦਿਆਂ ਤੇ RBI ਅਤੇ ਵਿੱਤ ਮੰਤਰਾਲੇ ਨੇ ਦਿਖਾਇਆ ਆਪਾ ਵਿਰੋਧ, ਨੋਟਬੰਦੀ ਨਾਲ ਇੰਡਸਟਰੀ ਚ ਪੈਣ ਵਾਲੇ ਅਸਰ ਦਾ ਨਹੀਂ ਹੋ ਸਕਿਆ ਮੁਲਾਂਕਣ। ਦੇਸ਼ ਨੂੰ ਘੱਟ ਸਮੇਂ ਦੇ ਵਿਚ ਕੈਸ਼ਲੈਸ ਬਣਾਉਣ ਦੇ ਲਈ ਜ਼ਰੂਰੀ ਤਕਨੀਕ ਦੀ ਕਮੀ। ਇਹ ਐਨ ਉਹੀ ਅਖਬਾਰ ਦੇ ਵਿਚ ਗਲਤੀਆਂ ਲਿਖੀਆਂ ਹੋਈਆਂ ਜੋ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਸਪੀਚ ਦੇ ਵਿਚ ਕਹੀਆਂ ਸੀ। ਉਦੋਂ ਲੋਕਾਂ ਨੇ ਉਹਦਾ ਗੁੱਸਾ ਮਨਾਇਆ ਸੀ, ਪਰ ਜਦੋਂ ਮਿਸਟਰ ਸਿੰਘ ਬੋਲਿਆ ਸੀ ਤਾਂ ਉਹਨੇ ਬਿਲਕੁਲ ਆਹੀ ਚੀਜ਼ਾਂ ਕਹੀਆਂ ਸੀ। ਤੇ ਹੁਣ ਜਿਹੜੀ ਸਰਕਾਰ ਹੈ ਆਪਣੇ ਉੱਤੇ ਇਸ ਦਾ ਤੋਹਮਤ ਲੈਣ ਦੀ ਬਜਾਏ ਸਾਰਾ ਇਹਦਾ ਮਤਲਬ ਡਿਸਕ੍ਰੈਡਿਟ ਲੈਣ ਦੀ ਬਜਾਏ ਹੁਣ ਉਹ ਬੈਂਕ ਕਰਮਚਾਰੀਆਂ ਦੇ ਉੱਤੇ ਭਾਂਡੇ ਭੰਨਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜੀ ਕਿ ਇੱਕ ਹੱਦ ਤੱਕ ਤਾਂ ਠੀਕ ਹੈ। ਪਰ ਬੈਂਕ ਕਰਮਚਾਰੀ ਹੈ ਕਿਹਦੇ ਨੇ? ਤਨਖਾਹ ਉਨ੍ਹਾਂ ਨੂੰ ਕੌਣ ਦਿੰਦਾ ਆ? ਉਨ੍ਹਾਂ ਦੀ ਕੀ ਜ਼ਰੂਰਤ ਹੈ? ਇਸ ਕਰਕੇ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਆ। ਜਿਹੜੇ ਮੈਨੂੰ ਤਾਂ ਅਗਰ ਅਮਰੀਕ ਸਿੰਘ ਜੀ ਉਹ ਬੈਂਕ ਕਰਮਚਾਰੀਆਂ ਦੇ ਉੱਤੇ ਕਰਦੇ ਨੇ ਤੋਹਮਤ ਲਾਉਂਦੇ ਨੇ ਜਾਂ ਉਨ੍ਹਾਂ ਦੇ ਉੱਤੇ ਭਾਂਡਾ ਭੰਨਦੇ ਨੇ, ਵੈਲ ਦੈਟਸ ਗੁੱਡ, ਕੋਈ ਨੀ, ਕਰ ਲੈਣ। ਪਰ ਉਨ੍ਹਾਂ ਦੇ ਫਿਰ ਖਿਲਾਫ਼ ਕੀ ਕਾਰਵਾਈ ਕਰ ਗਏ ਨੇ? ਕੀ ਫੜੇ ਗਏ ਆ ਬੈਂਕ ਕਰਮਚਾਰੀ ਜਿਹੜੇ ਨੇ?
ਅਮਨਦੀਪ, ਬਿਲਕੁਲ ਗਵਰਨਮੈਂਟ ਫੇਲੇ ਰਿਹਾ ਜੀ, ਕਿਉਂਕਿ ਗਵਰਨਮੈਂਟ ਨੇ ਕੋਈ ਵੀ ਹੋਮਵਰਕ ਨਹੀਂ ਕੀਤਾ। ਬੜੀ ਕਾਹਲੀ ਦੇ ਵਿਚ ਇਹ ਕਦਮ ਲਿਆ ਗਿਆ। ਕਦਮ ਠੀਕ ਹੈ, ਉਹਦੀ ਨੇਚਰ ਠੀਕ ਆ ਕਿ ਬਲੈਕ ਮਨੀ ਨੂੰ ਬਾਹਰ ਕੱਢਣਾ, ਉਹਦੀ ਆਸ਼ੰਕਾ ਠੀਕ ਆ, ਲੇਕਿਨ ਤੁਹਾਡੀ ਬਿਲਕੁਲ ਗੱਲ ਠੀਕ ਹੈ। ਮੈਂ ਵੀ ਵਿਰੋਧ ਕੀਤਾ ਸੀ ਮਨਮੋਹਨ ਸਿੰਘ ਦੇ ਬਿਆਨ ਦਾ, ਉਦੋਂ ਅੱਜ ਤੋਂ ਇਕ ਮਹੀਨਾ ਪਹਿਲਾਂ, ਡੇਢ ਮਹੀਨਾ ਪਹਿਲਾਂ ਜਦੋਂ ਉਹਨੇ ਬਿਆਨ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਮੰਸ਼ਾ ਠੀਕ ਹੈ ਸਰਕਾਰ ਦੀ, ਪਰ ਇਸ ਨੂੰ ਜਿਹੜਾ ਇੰਪਲੀਮੈਂਟ ਕੀਤਾ ਗਿਆ ਇਹ ਤੇ ਹੋਮਵਰਕ ਕੋਈ ਨੀ ਕੀਤਾ ਗਿਆ, ਬਹੁਤ ਕਾਹਲੀ ਨਾਲ ਕਦਮ ਲਿਆ ਗਿਆ ਤੇ ਇਸ ਨੂੰ ਐਗਜੀਕਿਊਟ ਪ੍ਰੋਪਰ ਢੰਗ ਦੇ ਨਾਲ ਨਹੀਂ ਕੀਤਾ ਗਿਆ। ਅੱਜ 2 ਮਹੀਨੇ ਦੇ ਕਰੀਬ ਹੋਣ ਵਾਲੇ ਆ ਨੋਟਬੰਦੀ ਤੇ, ਬਿਲਕੁਲ ਹਾਲਾਤ ਹਾਲੇ ਵੀ ਅਮਨਦੀਪ ਉਦਾਂ ਦੇ ਹੀ ਬਣੇ ਹੋ ਆ, ਲੋਕ ਕਾਫੀ ਪਰੇਸ਼ਾਨ ਆ ਤੇ ਉਹ ਜਿਹੜੇ ਪਰੇਸ਼ਾਨ ਉਹੀ ਹੋਇਆ ਛੋਟਾ ਵਪਾਰੀ, ਬਿਲਕੁਲ ਛੋਟਾ ਵਪਾਰੀ ਜਾਂ ਮੱਧਮ ਦਰਜੇ ਦਾ ਵਪਾਰੀ ਜਾਂ ਆਮ ਜਿਹੜੀ ਪਬਲਿਕ ਆ, ਜਿਹੜੀ ਕਿ ਜਿਹਨਾਂ ਦੀ ਅਪਰੋਚ ਸਿੱਧੀ ਬੈਂਕਾਂ ਦੇ ਮੈਨੇਜਰਸ ਦਾ ਨਾਲ ਨਹੀਂ ਆ ਜਾਂ ਸਰਕਾਰੀ ਖਜ਼ਾਨਿਆਂ ਦੇ ਵਿਚ ਜਾਂ ਸਰਕਾਰੀ ਅਦਾਰਿਆਂ ਦੇ ਵਿਚ ਜਿਹਨਾਂ ਦੀ ਪਹੁੰਚ ਨਹੀਂ ਆ, ਉਹੀ ਪਰੇਸ਼ਾਨ ਹੋਏ ਆ ਜਿਹਨਾਂ ਕੋਲ ਨੌਕਰ ਚੱਕ ਰਿਹਾ, ਚੰਗੇ ਦੁਕਾਨਦਾਰ ਆ, ਵੱਡੇ ਦੁਕਾਨਦਾਰ ਆ, ਈਵਨ ਛੋਟੇ ਦੁਕਾਨਦਾਰ ਵੀ ਆ ਜਾਂ ਜ਼ਿਮੀਦਾਰ ਜਿਹਨਾਂ ਕੋਲ ਨੌਕਰ ਚਾਕਰ ਹੁੰਦੇ ਆ, ਉਹਨਾਂ ਨੂੰ ਕੋਈ ਟ੍ਰਬਲ ਬਿਲਕੁਲ ਅਮਨਦੀਪ ਨਹੀਂ ਆਈ, ਕਿਉਂਕਿ ਉਹਨਾਂ ਨੇ ਆਪਣੇ ਨੌਕਰਾਂ ਨੂੰ ਆਪਣੇ ਪੈਰੋਕਾਰਾਂ ਨੂੰ ਲਾਈਨਾਂ ਵਿਚ ਖੜੇ ਕਰਕੇ ਕੈਸ਼ ਵਗੈਰਾ ਲੈ ਲੈਂਦੇ ਸੀ, ਜਾਂ ਉਹਨਾਂ ਨੂੰ ਲਾਈਨ ਵਿਚ ਖੜੇ ਹੋਣਾ ਹੀ ਨਹੀਂ ਪੈਂਦਾ। ਉਹਨਾਂ ਦੀ ਪੋਲੀਟੀਕਲ ਅਪਰੋਚ ਹੁੰਦੀ ਆ ਜਾਂ ਇੱਕ ਤਰ੍ਹਾਂ ਦੇ ਨਾਲ ਬਿਊਰੋਕਰੈਟਿਕ ਅਪਰੋਚ ਵੀ ਹੁੰਦੀ ਆ ਅਫਸਰਾਂ ਦੇ ਨਾਲ, ਉਹ ਤਾਂ ਵੈਸੇ ਲੈ ਲੈਂਦੇ ਆ ਪੈਸੇ ਵਗੈਰਾ, ਤਾਂ ਖਰਾਬ ਉਹੀ ਹੋਇਆ, ਆਮ ਵਿਅਕਤੀ ਹੋਇਆ, ਛੋਟਾ ਵਪਾਰੀ ਹੋਇਆ, ਬਹੁਤ ਛੋਟਾ ਵਪਾਰੀ ਹੋਇਆ, ਤੇ ਹਲੇ ਵੀ ਇਹ ਜਿਹੜੀ ਕਿੱਲਤ ਜਾਰੀ ਆ ਤੇ ਹੁਣ ਕਾਊਂਟਰ ਅਟੈਕ ਇੱਕ ਦੂਜੇ ਦੇ ਕੀਤੇ ਜਾ ਰਹੇ, ਬਿਊਰੋਕਰੇਸੀ ਨੂੰ ਸਰਕਾਰ ਕਹਿ ਰਹੀ ਹੈ ਕਿ ਇਹਦਾ ਕਸੂਰ ਆ, ਬਿਊਰੋਕਰੇਸੀ ਸਰਕਾਰ ਨੂੰ ਕਹਿ ਰਹੀ ਹੈ ਕਿ ਇਹਦਾ ਕਸੂਰ ਆ, ਲੇਕਿਨ ਦੇਖਿਆ ਜਾਵੇ ਤਾਂ ਅਮਨਦੀਪ ਇਹ ਸਾਰਾ ਕਸੂਰ ਸਰਕਾਰ ਦਾ ਆ, ਬਿਊਰੋਕਰੇਸੀ ਸਰਕਾਰ ਦੇ ਅੰਡਰ ਆ ਤੇ ਬਿਊਰੋਕਰੇਸੀ ਜਿਹੜੀ ਡਾਇਰੈਕਸ਼ਨ ਦੇਣੀ ਆ ਜਾਂ ਉਹਨਾਂ ਨੂੰ ਜਿਹੜੇ ਆਦੇਸ਼ ਦੇਣੇ ਆ ਉਹ ਸਰਕਾਰ ਨੇ ਦੇਣੇ ਆ, ਤੇ ਇਹ ਸਰਕਾਰ ਦਾ ਹੀ ਕਸੂਰ ਆ
ਤੇ ਬੈਂਕਾਂ ਦੇ ਕਰਮਚਾਰੀਆਂ ਦਾ ਕਸੂਰ ਨਹੀਂ ਆ। ਨਹੀਂ ਹੈਗਾ ਯਾਰ, ਬੈਂਕਾਂ ਦਾ ਕਰਮਚਾਰੀ ਨਹੀਂ ਕਸੂਰ ਹੈਗਾ ਆ, ਪਰ ਉਹ ਹੁਣ ਉਹਨਾਂ ਨੂੰ ਲਾਮਬੰਦ ਕਰਨਾ, ਉਹਨਾਂ ਨੂੰ ਪ੍ਰੋਸੀਕਿਊਟ ਕਰਨਾ, ਠੀਕ ਹੈ, ਉਹਨਾਂ ਨੂੰ ਫੜਨਾ, ਫੜ ਕੇ ਫਿਰ ਜਿਹੜੇ ਬੈਂਕ ਕਰਮਚਾਰੀ ਖਰਾਬ ਕਰਦੇ ਨੇ, ਤਨਖਾਹਾਂ ਇੰਨੀ ਇੰਨੀਆਂ ਲਈ ਜਾਂਦੇ ਨੇ, ਉਹ ਕੰਮ ਨਹੀਂ ਕਰਦੇ। ਇਕੱਲਾ ਮਤਲਬ ਅਸੀਂ ਤਾਂ ਬਹੁਤ ਦੇਰ ਤੋਂ ਇਹ ਗੱਲ ਕਹਿ ਰਹੇ ਹਾਂ ਰੇਡੀਓ ਦੇ ਉੱਤੇ ਕਿ ਇੰਨੇ ਲੱਖਾਂ ਤਨਖਾਹ ਰਹਿ ਰਹੇ ਨੇ, 50,000, 60,000, 70,000 ਤੱਕ ਜਿਹੜੇ ਸਰਕਾਰੀ ਨੌਕਰੀਆਂ ਦੀਆਂ ਤਨਖਾਹਾਂ ਆ, ਚਾਹੇ ਉਹ ਬੈਂਕਾਂ ਦੇ ਮੁਲਾਜ਼ਮ ਹੋਣ, ਚਾਹੇ ਉਹ ਸਰਕਾਰੀ ਟੀਚਰ ਹੋਣ, ਚਾਹੇ ਪ੍ਰੋਫੈਸਰ ਹੋਣ, ਚਾਹੇ ਇੰਜੀਨੀਅਰ ਹੋਣ, ਪਰ ਉਹਨਾਂ ਦੀ ਕੁਆਲਿਟੀ ਆਫ ਵਰਕ ਕੀ ਆ, ਉਹਨਾਂ ਦੇ ਉੱਤੇ ਉਹਨਾਂ ਦੀ ਪ੍ਰੋਡਕਟੀਵਿਟੀ?
ਪ੍ਰੋਡਕਟੀਵਿਟੀ ਬਿਲਕੁਲ ਨਹੀਂ ਆ। ਅੱਜ ਤੋਂ 20 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਜਿਹੜੀ ਤਨਖਾਹ ਹੁੰਦੀ ਸੀ ਨਾ, ਉਹ ਬਹੁਤ ਘੱਟ ਹੋਇਆ ਕਰਦੀ ਸੀ, ਕਾਫੀ ਘੱਟ ਹੁੰਦੀ ਸੀ, ਪਰਚੇਜਿੰਗ ਪਾਵਰ ਜਿਹੜੀ ਬਹੁਤ ਘੱਟ ਹੁੰਦੀ ਸੀ, ਲੇਕਿਨ ਅੱਜ ਤੁਸੀਂ ਤਨਖਾਹ ਨੂੰ ਪਰਚੇਜਿੰਗ ਪਾਵਰ ਨਾਲ ਕੰਪੇਅਰ ਕਰੋ ਕਈ ਗੁਣਾ ਅਮਨਦੀਪ ਵਾਧਾ ਹੋਇਆ, ਜਿਹਨੂੰ ਅਸੀਂ ਕਹਿੰਦੇ ਡਿਸਪੋਜੇਬਲ ਇਨਕਮ। ਆਮ ਜਿਹੜੀਆਂ ਜ਼ਰੂਰਤ ਦੀਆਂ ਲੋੜਾਂ ਨੂੰ ਛੱਡ ਕੇ ਜਿਹੜੀ ਤੁਹਾਡੇ ਕੋਲ ਹੋਰ ਇਨਕਮ ਬਾਕੀ ਬਚਦੀ ਆ, ਉਹਦੇ ਵਿਚ ਅਥਾਹ ਵਾਧਾ ਹੋਇਆ ਜਿੱਥੋਂ ਤੱਕ ਸਰਕਾਰੀ ਕਰਮਚਾਰੀਆਂ ਦਾ ਸਵਾਲ ਆ, ਲੇਕਿਨ ਜਿੱਥੋਂ ਤੱਕ ਠੇਕੇ ਦੇ ਕਰਮਚਾਰੀ ਆ ਜਾਂ ਈਵਨ ਪ੍ਰਾਈਵੇਟ ਸੈਕਟਰ ਦੇ ਕਰਮਚਾਰੀ ਆ, ਉਹਨਾਂ ਦੀ ਤਨਖਾਹ ਵਿਚ ਇੰਨਾ ਵਾਧਾ ਨਹੀਂ ਹੋਇਆ।
ਅਮਰੀਕ ਜੀ, ਗੱਲ ਤਾਂ ਇਹ ਆ ਵੀ ਉਹਨਾਂ ਦੇ ਤਨਖਾਹ ਦੇ ਵਾਧੇ ਦੇ ਨਾਲ ਉਹਨਾਂ ਦੀ ਕੁਆਲਿਟੀ ਆਫ ਸਰਵਿਸ ਦੇ ਵਿਚ ਵੀ ਵਾਧਾ ਹੋਇਆ ਜਾਂ ਨਹੀਂ ਹੋਇਆ? ਉਹ ਤਾਂ ਬਿਲਕੁਲ ਹੀ ਨਹੀਂ ਹੋਇਆ। ਜੇ ਹੁਣ
ਬਿਲਕੁਲ ਨਹੀਂ ਹੋਇਆ ਸਰਵਿਸ ਪਹਿਲਾਂ ਵੀ ਨਹੀਂ ਸੀ।
ਉਹ ਗੱਲ ਤਾਂ ਇਹ ਆ ਵੀ ਨਹੀਂ, ਜਦੋਂ ਨੈਗੋਸ਼ੀਏਟ ਕੀਤਾ ਜਾਂਦਾ ਆ, ਜਦੋਂ ਵਾਧਾ ਨੈਗੋਸ਼ੀਏਟ ਕੀਤਾ ਜਾਂਦਾ ਆ, ਤਾਂ ਸਰਕਾਰ ਵਧਾਉਂਦੀ ਆ ਜਾਂ ਵਧਾਉਂਦੀ, ਉਹਨਾਂ ਦੀ ਜਿਹੜੀ ਯੂਨੀਅਨਸ ਆ ਵਧਾਉਣੀਆਂ ਆ, ਪਰ ਉਹਦੇ ਨਾਲ ਉਹ ਕੋਈ ਨਾ ਕੋਈ ਕੁਆਲਿਟੀ ਆਫ ਸਰਵਿਸ ਵੀ ਵਧਾਉਣੀ ਆ ਵੀ ਹਾਂ ਵੀ ਅਸੀਂ ਆਹ ਕੰਮ ਕਰ ਰਹੇ ਹਾਂ ਅਸੀਂ ਆਹ ਬੈਂਚ ਮਾਰਕ ਕੰਪਲੀਟ ਕਰ ਰਹੇ ਹਾਂ ਇਹਦੇ ਬਦਲੇ ਤੁਹਾਡੀ ਇੰਨੀ ਪ੍ਰੋਡਕਟੀਵਿਟੀ ਵੱਧ ਰਹੀ ਹੈ ਤੇ ਸਾਨੂੰ ਇੰਨੀ ਪੇ ਰਾਈਜ਼ ਚਾਹੀਦੀ ਹੈ ਦੈਟਸ ਹਾਊ ਇਟ ਗੋਜ਼ ਹਨਾ ਹੁਣ ਇਹਦੀ ਐਨ ਕਲਾਸਿਕ ਐਗਜ਼ਾਮਪਲ ਤੁਸੀਂ ਦੇਖ ਲਓ ਬੈਂਕ ਕਰਮਚਾਰੀਆਂ ਦੇ ਵਿੱਚ ਹੁਣ ਸਰਕਾਰ ਖੁਦ ਕਹਿ ਰਹੀ ਹੈ ਕਰਮਚਾਰੀਆਂ ਨੇ ਕੰਮ ਕੀਤਾ ਸੋ ਕੀ ਜਿਹੜੀ ਉਹਨਾਂ ਦੀਆਂ ਤਨਖਾਹਾਂ ਆ ਜਿਹੜੀਆਂ ਮਤਲਬ ਭਾਰਤ ਦੀ ਜਨਤਾ ਦੇ ਰਹੀ ਹੈ ਉਹਨਾਂ ਨੂੰ ਕੱਲੇ ਮੈਂ ਇਹਦੀ ਗੱਲ ਨਹੀਂ ਕਰ ਰਿਹਾ ਬੈਂਕਾਂ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ ਟੀਚਰਾਂ ਦੀ ਵੀ ਗੱਲ ਕਰ ਰਿਹਾ ਹੋਰ ਵੀ ਜਿੰਨੇ ਬਿਊਰੋਕਰੈਟ ਨੇ ਜਿਹੜੇ ਤੁਹਾਡਾ ਹੀ ਕੰਮ ਕਰਨ ਤੋਂ ਤੁਹਾਤੋਂ ਹੀ ਵੱਡੀ ਲੈਂਦੇ ਨੇ ਉਧਰੋਂ ਤਨਖਾਹ ਵੀ ਲੈਂਦੇ ਨੇ ਠੀਕ ਆ ਕੀ ਮਤਲਬ ਉਹਨਾਂ ਦੇ ਉਹ ਜਿਹੜੀ ਤਨਖਾਹ ਲੈਂਦੇ ਉਹ ਜਸਟੀਫਾਈਡ ਹੈ ਮੈਨੂੰ ਇੱਥੇ ਨਾ ਗੁਰੂ ਸਾਹਿਬ ਦੀ ਉਹ ਗੱਲ ਯਾਦ ਆਉਂਦੀ ਅਸੀਂ ਆਸਾ ਦੀ ਵਾਰ ਵੀ ਕਰਦੇ ਹਾਂ ਕਿ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਹਨਾ ਤੇ ਜਿਹੜਾ ਲੱਭ ਮਤਲਬ ਲੋਭ ਉਹ ਰਾਜਾ ਆ ਪਾਪ ਜਿਹੜਾ ਆ ਉਹ ਵਜ਼ੀਰ ਹੈ ਕੂੜ ਹੋਆ ਸਿਕਦਾਰ ਮਤਲਬ ਜਿਹੜਾ ਝੂਠ ਹੈ ਉਹ ਖਜ਼ਾਨਚੀ ਬਣਿਆ ਹੋਇਆ ਉਹ ਖਜ਼ਾਨਚੀ ਬਣ ਗਿਆ ਹਨਾ ਤੇ ਮਤਲਬ ਕਾਮਨੇਵ ਬਹਿ ਪੁੱਠੀਏ ਬਹਿ ਪੁੱਛੀਏ ਹਨਾ ਤੇ ਉਹ ਕਹਿੰਦੇ ਕਾਮ ਜਿਹੜਾ ਆ ਉਹ ਨਾਇਬ ਤਹਿਸੀਲਦਾਰ ਬਣਿਆ ਉਹ ਲੋਕਾਂ ਨੂੰ ਸੱਦ ਸੱਦ ਕੇ ਉਹਨਾਂ ਦੇ ਫਿਰ ਲੇਖੇ ਦੇਖਦਾ ਆ ਪਰ ਦੂਜੇ ਪਾਸੇ ਗੱਲ ਇਹ ਆ ਵੀ ਮਹਾਰਾਜ ਇਹ ਵੀ ਕਹਿੰਦੇ ਨੇ ਵੀ ਹਨਾ ਗਿਆਨ ਵੀ ਹੋਣੀ ਮਤਲਬ ਜਿਹੜੀ ਅੰਧੀ ਰਹੀ ਹੈ ਤੇ ਗਿਆਨ ਵੀ ਹੋਣੀ ਪਰ ਜਿਹੜੀ ਜਨਤਾ ਆ ਉਹ ਵੀ ਅੰਨੀ ਹੋਈ ਪਈ ਆ ਉਹਨਾਂ ਦੀ ਕਿਹੜੇ ਅਕਲ ਕੰਮ ਕਰਦੀ ਆ ਜਿਹੜੀ ਜਨਤਾ ਆ ਹਨਾ ਭਾਏ ਭਾਏ ਮਰਦਾਰ ਉਹਨਾਂ ਦੀ ਜਿਹੜੀ ਬਾਡੀਆਂ ਆ ਉਹ ਵੀ ਮੁਰਦਿਆਂ ਦੇ ਵਾਂਗ ਰਿਹਾ ਅਗਨੀ ਚੱਲ ਰਹੀ ਆ ਬਸ ਉਹਨਾਂ ਦੇ ਮੁਰਦਿਆਂ ਦੇ ਵਿਚ ਹੁਣ ਜਿਹੜੀ ਰੌਲਾ ਇਹ ਹੈ ਵੀ ਅਸੀਂ ਕੁਐਸਚਨ ਕਿਉਂ ਨਹੀਂ ਕਰਦੇ ਸਰਕਾਰ ਨੂੰ ਕਿ ਜੇ ਤੁਸੀਂ ਬੈਂਕਾਂ ਦੇ ਉੱਤੇ ਇਹ ਦੋਸ਼ ਲਾਉਂਦੇ ਆ ਕਿ ਗਲਤੀ ਉਹਨਾਂ ਦੀ ਆ ਫਿਰ ਉਹਨਾਂ ਨੂੰ ਫਿਰ ਕੱਢੋ ਕੱਢ ਕੇ ਹੋਰ ਕਿੰਨੇ ਨੌਜਵਾਨ ਜੋਬਾਂ ਲੈਣ ਨੂੰ ਬੈਠੇ ਨੇ ਉਹਨਾਂ ਨੂੰ ਦੇ ਦਿਓ ਜਿਹੜੇ ਕੰਮ ਕਰਦੇ ਨੇ ਕੱਢ ਦਿਓ ਫਿਰ ਜਿਹੜੇ ਸਾਰੇ ਹੁਣ ਤਾਂ
ਡਿਸਿਪਲਿਨ ਕਰੋ ਡਿਸਿਪਲਿਨ ਇਹਨਾਂ ਕੰਟਰੀਆਂ ਦੇ ਵਿੱਚ ਕਿਹਾ ਜਾਂਦਾ ਜਿਹੜੇ ਇਨਫੀਸ਼ੀਐਂਟ ਕਰਮਚਾਰੀ ਆ ਉਹਨਾਂ ਨੂੰ ਡਿਸਿਪਲਿਨ ਕੀਤਾ ਜਾਂਦਾ
ਹੁਣ ਤਾਂ ਮੌਕਾ
ਉਹਨਾਂ ਨੂੰ ਡਿਸਿਪਲਿਨ ਕਰੋ ਉਹਨਾਂ ਵਿੱਚ ਐਫੀਸ਼ੀਐਂਸੀ ਹੁਣ ਮੌਕਾ ਆ
ਹੁਣ ਤਾਂ ਮੌਕਾ ਆ ਉਹਨਾਂ ਨੂੰ ਕੱਢ ਦਿਓ ਇੱਦਾਂ ਹੀ ਜਿਹੜੇ ਟੀਚਰ ਨੇ ਜਿਹੜੇ ਨਹੀਂ ਕੰਮ ਕਰਦੇ ਆਪਣੇ ਨਹੀਂ ਰਿਜ਼ਲਟ ਦਿੰਦੇ ਪ੍ਰੋਪਰਲੀ ਉਹਨਾਂ ਨੂੰ ਕੱਢ ਦਿਓ ਫਿਰ ਰੌਲਾ ਇਹ ਆ ਵੀ ਜਿਹੜੇ ਹੁਣ ਉੱਥੇ ਜਿਹੜੀ ਜਨਤਾ ਵੀ ਹੈ ਨਾ ਉਹ ਵੀ ਕਹਿੰਦੇ ਅੰਧੀ ਰਹੀ ਹੈ ਤੇ ਗਿਆਨ ਵੀ ਹੋਣੀ ਗਿਆਨ ਤੋਂ ਬਿਨਾਂ ਜਨਤਾ ਵੀ ਜਿਹੜੀ ਅੰਨੀ ਹੋਈ ਪਈ ਆ ਉਹਨਾਂ ਨੂੰ ਵੀ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਖੈਰ ਇਹ ਆਪਾਂ ਐਫੀਸ਼ੀਐਂਸੀ ਤੇ ਪ੍ਰੋਫੀਸ਼ੀਐਂਸੀ ਦੀ ਗੱਲ ਕਰ ਰਹੇ ਹਾਂ ਨੋਟਾਂ ਦੀ ਗੱਲ ਕਰ ਰਹੇ ਹਾਂ ਤੇ ਇਧਰ ਨਾ ਸਾਡੇ ਨਾਲ ਜੁੜੇ ਸਨ ਸਤਿੰਦਰਪਾਲ ਸਿਡਨੀ ਤੋਂ ਤੇ ਉਹ ਕਹਿੰਦੇ ਵੀ ਨੋਟਬੰਦੀ ਦਾ ਜਿਹੜਾ ਅਸਰ ਹੈ ਉਹ ਕੱਲੇ ਲੋਕਾਂ ਤੇ ਨਹੀਂ ਪਿਆ ਨੋਟਬੰਦੀ ਦਾ ਅਸਰ ਜਿਹੜਾ ਆ ਉਹ ਮੋਦੀ ਸਾਹਿਬ ਤੇ ਵੀ ਪਿਆ ਹਾਂ ਕਹਿੰਦੇ ਬੇਚਾਰਾ ਇੱਕ ਮਹੀਨਾ ਹੋਇਆ ਵਿਦੇਸ਼ ਨਹੀਂ ਗਿਆ ਹਜੇ ਤੱਕ ਇੱਕ ਮਹੀਨੇ ਚ ਸੋ ਉਹ ਵੀ ਇੱਕ ਅਸਰ ਹੈ ਚਲੋ ਤੇ
ਥੋੜੇ ਜਿਹੇ ਕੰਟਰੀ ਰਹਿੰਦੇ ਘੁੰਮਣ ਨੂੰ ਉੱਥੇ ਨਹੀਂ ਜਾ ਹੋਇਆ
ਹਾਂਜੀ ਹਾਂਜੀ ਤਾਂ ਇੱਧਰ ਸਾਡੇ ਨਾਲ ਜੁੜੇ ਨੇ ਜੀ ਦਲਜੀਤ ਸਿੰਘ ਉਹਨਾਂ ਨੇ ਇੱਕ ਪ੍ਰੋਬਲਮ ਵੱਲ ਧਿਆਨ ਦਵਾਇਆ ਇਧਰੋਂ ਬਿਲਕੁਲ ਸਹੀ ਆਵਾਜ਼ ਆ ਰਹੀ ਹੈ ਜੀ ਤੇ ਮੇਰਾ ਮੀਟਰ ਵੀ ਦਿਖਾ ਰਿਹਾ ਖੈਰ ਗੁਰਦੀਪ ਸਿੰਘ ਕਹਿ ਰਹੇ ਨੇ ਕਿ ਭਾਜੀ ਮਲੂਕੇ ਦੇ ਆਫਿਸ ਦੀ ਵੀ ਗੱਲ ਕਰਿਓ ਉਹ ਕੱਲ ਨੂੰ ਕਰਨੀ ਹੈ ਜੀ ਬੜੇ ਡਿਟੇਲ ਦੇ ਵਿਚ ਅਰਦਾਸ 2 ਸਟਾਰਿੰਗ ਮਲੂਕਾ ਤੇ ਕੱਲ ਨੂੰ ਕਰਾਂਗੇ ਜੀ ਉਹ ਅਰਦਾਸ ਦੀ ਗੱਲ ਤੇ ਪੂਰੇ ਐਨ ਤਸੱਲੀ ਨਾਲ ਕਰਾਂਗੇ ਮਿੰਟੂ ਬਰਾੜ ਹੋਣਾ ਨਾਲ
ਤੇ
ਫਰੀਜ਼ਰ ਚ ਨੀ ਲਾਣੀ ਇਹ ਆਪਾਂ ਫਰਿਜ ਚ ਰੱਖੀ ਹੋਈ ਆ ਫਰੀਜ਼ਰ ਚ ਨੀ ਰੱਖੀ ਹੋਈ ਇਹ ਪਿਛਲੇ ਬੁੱਧਵਾਰ ਦੀ ਅਸੀਂ ਫਰਿਜ ਚ ਰੱਖੀ ਹੋਈ ਆ ਗੱਲ ਇਹ ਆ ਕਿ ਇਸ ਦੇ ਉੱਤੇ ਬੜੇ ਮਤਲਬ ਅਸੀਂ ਰਿਸਰਚ ਵੀ ਕਰ ਰਹੇ ਆ ਦੇਖ ਵੀ ਰਹੇ ਆ ਕਿ ਅਸਲ ਦੇ ਵਿਚ ਹੈ ਕੀ ਅਰਦਾਸ ਦੇ ਵਿਚ ਸਮੱਸਿਆ ਆਈ ਕਿਥੋਂ ਤੇ ਬੜੇ ਰੋਚਕ ਤੱਥ ਕੱਲ ਨੂੰ ਲੈ ਕੇ ਆਵਾਂਗੇ ਜੀ ਇਸ ਮਸਲੇ ਦੇ ਉੱਤੇ ਬਰਿੰਦਰ ਨਿੱਜਰ ਸਾਡੇ ਨਾਲ ਜੁੜੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਨੀਂਦ ਦੀ ਤਾਂ ਪੁੱਛੋ ਨਾ ਸੁਣਿਆ ਸੀ ਕਹਿੰਦੇ ਕਰਜ਼ਾ ਲੈ ਕੇ ਨੀਂਦ ਨਹੀਂ ਆਉਂਦੀ ਇਧਰ ਤਾਂ ਉਦਾਂ ਵੀ ਕੋਈ ਅਸਰ ਨਹੀਂ ਹੈ ਕਹਿੰਦੇ ਇਧਰ ਤਾਂ ਉਹਦਾ ਵੀ ਕੋਈ ਅਸਰ ਨਹੀਂ ਕਰਜ਼ਾ ਲੈ ਕਰਜ਼ਾ ਵੀ ਕਹਿੰਦੇ ਚੱਕਿਆ ਹੋਇਆ ਨੀਂਦ ਫੇਰ ਆਈ ਜਾਂਦੀ ਆ ਪਤਾ ਨਹੀਂ ਕਹਿੰਦਾ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ ਇਹ ਤਾਂ ਇੱਦਾਂ ਆ ਵੀ ਇੱਕ ਵਾਰੀ ਨਾ ਅਮਰੀਕ ਸਿੰਘ ਜੀ ਤੁਹਾਨੂੰ ਚੇਤਾ ਹੋਣਾ ਉਹ ਬੰਦਾ ਕਹਿੰਦਾ ਨੀ ਸੀ ਕਹਿੰਦਾ ਭਾਜੀ ਮੈਨੂੰ ਨੀਂਦ ਹੀ ਨਹੀਂ ਆਉਂਦੀ ਹਨਾ ਤੇ ਮੈਂ ਕਿਹਾ ਵੀ ਨੀਂਦ ਨਹੀਂ ਆਉਂਦੀ ਵੀ ਤੂੰ ਡਾਕਟਰ ਨੂੰ ਦਿਖਾ ਕਹਿੰਦਾ ਬਹੁਤ ਜਾਣੀ ਕਿ ਮੈਂ ਔਖਾ ਆ ਮੈਨੂੰ ਨੀਂਦ ਨਹੀਂ ਆਉਂਦੀ ਕਹਿੰਦਾ ਮੈਂ ਡਾਕਟਰ ਨੂੰ ਵੀ ਦਿਖਾ ਲਿਆ ਗਿਆ ਮੈਂ ਕਿਹਾ ਵੀ ਕਿੱਦਾਂ ਕੀ ਕਿਹਾ ਡਾਕਟਰ ਨੂੰ ਕਹਿੰਦਾ ਮੈਂ ਕਿਹਾ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ ਕਹਿੰਦਾ ਡਾਕਟਰ ਕਹਿੰਦਾ ਅੱਛਾ ਦੱਸ ਤਾਂ ਸਹੀ ਕਿੱਦਾਂ ਨਹੀਂ ਆਉਂਦੀ ਕਹਿੰਦਾ ਰੋਟੀ ਖਾ ਕੇ 8:30 ਵਜੇ ਕਹਿੰਦਾ ਮੈਂ ਮੰਜੇ ਚ ਪੈ ਜਾਂਦਾ ਕਹਿੰਦਾ ਵੀ 10 ਵਜੇ ਤੱਕ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਡੀਕਦਾ ਰਹਿੰਦਾ ਫੇਰ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਫੇਰ ਕੀ ਹੈ ਡਾਕਟਰ ਸਾਹਿਬ, ਜਦੋਂ ਆਉਂਦੀ ਨੀ ਮੈਂ ਹਾਰ ਕੇ ਥੱਕ ਕੇ ਸੌ ਜਾਂਦਾ ਫਿਰ, ਹੈਨਾ, ਤੇ ਨੀਂਦ ਨੀ ਆਉਂਦੀ। ਕਹਿੰਦਾ ਅੱਛਾ, ਫੇਰ ਕਹਿੰਦਾ ਡਾਕਟਰ ਸਾਹਿਬ ਸੁਪਨੇ ਚ ਮੈਂ ਜਾਗਦਾ ਰਹਿੰਦਾ, ਮੈਨੂੰ ਸੁਪਨੇ ਆਣੇ ਸ਼ੁਰੂ ਹੋ ਜਾਂਦੇ, ਮੈਂ ਸੁਪਨੇ ਚ ਜਾਗਦਾ ਹੁੰਦਾ, ਮੈਂ ਸਾਰੀ ਰਾਤ ਕਹਿੰਦਾ ਸੁਪਨੇ ਲਈ ਜਾਂਦਾ, ਜਾਗਦਾ ਰਹਿੰਦਾ। ਕਹਿੰਦਾ 7 ਵਜੇ ਤੱਕ ਮੈਂ ਜਾਗਦਾ ਸੁਪਨੇ ਚ ਜਾਗਦਾ ਰਹਿੰਦਾ, 7 ਵਜੇ ਫੇਰ ਮੈਨੂੰ ਮਤਲਬ ਫੇਰ ਜਦੋਂ ਮੈਂ ਉੱਠਦਾ ਆ ਤੇ ਬੈਡ ਤੋਂ ਤਾਂ ਫੇਰ ਮੈਂ ਜਾਗਦਾ ਰਹਿੰਦਾ, ਫੇਰ ਮੈਂ ਦਿਨੇ ਵੀ ਟਰਾਈ ਕਰਦਾ ਕਹਿੰਦਾ ਸੌਣ ਦੀ, ਤੇ ਉਦੋਂ ਵੀ ਕਹਿੰਦਾ ਬਸ ਜਦੋਂ ਮੈਂ ਮਾੜਾ ਜਿਹਾ ਪਹਿਨਾ ਆ ਉਹ ਫੇਰ ਮੈਨੂੰ ਸੁਪਨਾ ਸ਼ੁਰੂ, ਫੇਰ ਮੈਂ ਜਾਗਣ ਲੱਗ ਪੈਂਦਾ ਉਹਦੇ ਚ। ਪਰ ਡਾਕਟਰ ਸਾਹਿਬ ਇਹਦਾ ਇਲਾਜ ਕਰੋ ਕਹਿੰਦਾ। ਸੋ ਏਦਾਂ ਦੀ ਵੀ ਨੀਂਦ ਹੁੰਦੀ ਆ ਨਾ ਕਿ ਕਹਿੰਦਾ ਥੱਕ ਕੇ ਫੇਰ ਮੈਂ ਸੌ ਜਾਂਦਾ, ਕਹਿੰਦਾ ਫੇਰ ਕਹਿੰਦਾ ਚਾਹੇ ਆਵੇ ਚਾਹੇ ਨਾ। ਮੈਂ ਕਿਹਾ ਛੱਡੋ ਪਰੇ, ਜੇ ਨੀਂਦ ਨਹੀਂ ਆਣੀ ਤਾਂ ਨਾ ਸਹੀ, ਫਿਰ ਸੌ ਜਾਓ। ਤਾਂ ਇਸ ਕਰਕੇ ਮਤਲਬ ਜਿਹੜੀ ਨੀਂਦ ਆ ਨਾ ਇਹਦੇ ਆਪਣੇ ਆਪਣੇ ਗੁਣ ਨੇ। ਨੀਂਦ ਵੈਸੇ ਨਾ ਆਣੀ ਚਾਹੀਦੀ ਹੈ, ਡੂੰਘੀ ਨੀਂਦ ਆਣੀ ਚਾਹੀਦੀ ਹੈ, ਜਿਹਨੂੰ ਡੀਪ ਸਲੀਪ ਕਹਿੰਦੇ ਆ। ਸੁਪਨੇ ਵਾਲੀ ਤਾਂ ਚਲੋ ਪਹਿਲਾਂ ਹੁੰਦੀ ਆ, ਪਰ ਡੀਪ ਸਲੀਪ ਆਣੀ ਚਾਹੀਦੀ ਹੈ, ਉਹ ਸਿਹਤ ਦੇ ਲਈ ਬਹੁਤ ਵਧੀਆ ਹੁੰਦੀ। ਉਹ 2-3 ਘੰਟੇ ਅਮਰੀਕ ਜੀ ਤੜਕੇ ਵਾਲੀ ਜਿਹੜੀ ਨੀਂਦ ਆ ਨਾ ਉਹ ਬਹੁਤ ਵਧੀਆ ਹੁੰਦੀ ਸਿਹਤ ਲਈ।
ਹਾਂਜੀ, ਤੜਕੇ ਵਾਲੀ ਨੀਂਦ ਤਾਂ ਜੇ 4-6 ਤੋਂ ਨੀਂਦ ਆ ਜਾਵੇ ਨਾ, 4-6 ਜਾਂ ਤੜਕੇ ਜਿਹੜੀ ਨੀਂਦ ਹੈ ਉਹ ਬਹੁਤ ਡੀਪ ਹੁੰਦੀ ਹੈ, ਫਿਰ ਤੁਹਾਡਾ ਸਾਰਾ ਦਿਨ ਬੜਾ ਫਰੈਸ਼ ਰਹਿੰਦਾ। ਅਗਰ ਤੁਸੀਂ ਸਾਰੀ ਰਾਤ ਸੌ ਵੀ ਲਾਓ ਜਾਂ ਤੜਕੇ ਤੁਸੀਂ ਨਹੀਂ ਸੌ,
ਅਮਰੀਕ ਜੀ ਇੱਕ ਨੀਂਦ ਦਾ ਨੁਕਤਾ ਹੋਰ ਆਪਣੇ ਸਰੋਤਿਆਂ ਨੂੰ ਦੱਸਣਾ ਆ, ਉਹ ਇਹ ਹੈ ਵੀ ਅਗਰ ਨਾ ਦੁਪਹਿਰ ਨੂੰ 1 ਘੰਟੇ ਦੀ ਬ੍ਰੇਕ ਕਰੋ ਤੁਸੀਂ, ਤਾਂ ਤੁਸੀਂ ਛੇਤੀ ਛੇਤੀ ਮਤਲਬ ਰੋਟੀ ਖਾ ਕੇ ਦੱਸਾਂ 15 ਮਿੰਟਾਂ ਚ, ਤਾਂ ਤੁਸੀਂ ਨਾ ਫੋਨ ਨਾ ਦੇਖੋ, ਆਪਣਾ ਫੋਨ ਚ ਨਾ ਰੁੱਝੋ, ਤੇ ਫੋਨ ਸਾਈਡ ਤੇ ਰੱਖ ਕੇ ਨਾ ਸਾਇਲੈਂਟ ਕਰਕੇ ਤੁਸੀਂ 15 ਮਿੰਟ ਉਹਨੂੰ ਪਾਵਰ ਨੈਪ ਕਹਿੰਦੇ ਆ ਜੀ, ਬੈਠੇ ਬੈਠੇ ਪਾਵਰ ਨੈਪ ਲੈਣਾ। ਤੇ ਅਗਰ ਤੁਸੀਂ ਨਾ 15 ਮਿੰਟ ਤੁਸੀਂ ਪਾਵਰ ਨੈਪ ਲੈ ਕੇ ਇਕਦਮ ਫਿਰ ਉੱਠ ਖੜੇ, ਉੱਠ ਕੇ ਫੇਰ ਤੁਸੀਂ ਹਿੰਮਤ ਕਰਕੇ ਹੋਰ ਨਾ ਸੌਵੋ, ਆਪਣਾ ਚਲੋ ਫੋਨ ਦੇਖ ਲਓ ਜਾਂ ਪਾਣੀ ਪੀ ਲਓ ਜਾਂ ਫੇਰ ਕੰਮ ਤੇ ਲੱਗ ਜਾਓ, ਤਾਂ ਤੁਸੀਂ ਉਹਦਾ ਅਸਰ ਦੇਖਿਓ ਕਿ ਉਹ ਤੁਹਾਨੂੰ ਉਨਾ ਹੀ ਆਰਾਮ ਦੇਵੇਗਾ ਜਿੰਨਾ ਤੁਹਾਨੂੰ 8 ਘੰਟੇ ਦੀ ਨੀਂਦ ਦਾ ਆਰਾਮ ਮਿਲਦਾ। ਇਹ ਵੀ ਮਤਲਬ
ਬਿਲਕੁਲ ਬਿਲਕੁਲ ਅਮਨਦੀਪ, ਕਾਫੀ ਐਕਸਪੀਰੀਅੰਸ ਕੀਤਾ। ਕਈ ਵਾਰੀ ਤੁਸੀਂ 15 ਮਿੰਟ ਜਾਂ 10 ਮਿੰਟ ਸੌ ਲਓ ਨਾ ਦੁਪਹਿਰ ਨੂੰ, ਇਕਦਮ ਤੁਸੀਂ ਫਰੈਸ਼ ਹੋ ਜਾਂਦੇ ਆ, ਤੇ ਏਦਾਂ ਲੱਗਦਾ ਕਿ ਤੁਸੀਂ ਆਪਣੇ ਬਿਲਕੁਲ ਪਹਿਲੇ ਟਾਈਮ ਵਿਚ ਚਲੇ ਗਏ। ਡਿਪੈਂਡ ਕਰਦਾ ਕਿ ਤੁਹਾਡੀ ਉਮਰ ਕਿੰਨੀ ਆ, ਅਸੀਂ ਕਈ ਵਾਰੀ ਕਹਿ ਦਿੰਦੇ ਅਸੀਂ ਪਹਿਲੇ ਟਾਈਮ ਵਿਚ ਚਲ ਗਏ, ਲੇਕਿਨ ਸਾਡੇ ਜਿਹੜੇ ਸਰੋਤੇ ਕਈ ਯੰਗਸਟਰ ਵੀ ਆ, ਨਵੇਂ ਨਵੇਂ ਹਲੇ ਆਏ ਆ, ਚੜ੍ਹਵੀਆਂ ਉਮਰਾਂ ਉਹਨਾਂ ਦੀਆਂ, ਤੇ ਉਹਨਾਂ ਦਾ ਸ਼ਾਇਦ ਨੀਂਦ ਬਹੁਤ ਆਉਂਦੀ ਹੁੰਦੀ ਆ, ਲੇਕਿਨ ਜਿਸ ਵੇਲੇ ਏਜ ਦੇ ਅਨੁਸਾਰ ਵੀ ਆਉਂਦੀ ਫੇਰ ਉਸ ਵੇਲੇ ਪਾਵਰ ਪੁਆਇੰਟ ਲੈਣੇ ਪੈਂਦੇ ਆ। ਜਿਸ ਵੇਲੇ ਤੁਹਾਡੀ ਏਜ ਜ਼ਿਆਦਾ ਹੋ ਜਾਂਦੀ ਨਾ, ਉਸ ਵੇਲੇ ਤੁਹਾਡੀ ਨੀਂਦ ਘੱਟ ਜਾਂਦੀ ਆ। ਅਗਰ ਜਿਹੜਾ ਤੁਸੀਂ ਨੁਸਖਾ ਦੱਸਿਆ ਨਾ 15-20 ਮਿੰਟ ਵਾਲਾ ਦਿਨ ਨੂੰ ਕਿਤੇ ਜਮਾ ਲਿਆ ਜਾਵੇ ਲੇਟ ਉਮਰ ਦੇ ਵਿਚ, ਤਾਂ ਇਹ ਬਹੁਤ
ਇਹ ਅਰਲੀ ਉਮਰ ਦੇ ਵਿਚ ਵੀ ਅਪਣਾਉਣਾ ਚਾਹੀਦਾ, ਖਾਸ ਕਰਕੇ ਉਹ ਸਾਡੇ ਸਰੋਤੇ ਜਿਹੜੇ ਮਤਲਬ ਫਿਜ਼ੀਕਲ ਕੰਮ ਕਰਦੇ ਨੇ, ਫਾਰਮਾਂ ਦਾ ਕੰਮ ਕਰਦੇ ਨੇ ਜਾਂ ਢੋ ਢੁਆਈ ਦਾ ਜਾਂ ਮਤਲਬ ਫਿਜ਼ੀਕਲ ਕੰਮ ਕਰਦੇ ਨੇ ਨਾ, ਉਹਨਾਂ ਨੂੰ 10 ਜਾਂ 15 ਮਿੰਟ ਪਾਵਰ ਨੈਪ ਜ਼ਰੂਰ ਲੈਣਾ ਚਾਹੀਦਾ, ਤੇ ਫੇਰ ਦੇਖਿਓ ਤੁਹਾਡਾ ਮਤਲਬ ਕੰਮ ਦਾ ਜਿਹੜਾ ਵਧੀਆ ਹੁੰਦਾ। ਤੇ ਰਾਜ ਚਾਲ ਸਾਡੇ
ਬੰਦਾ ਆਉਂਦੀ ਇਹਦੀ ਇੱਕ ਜਿੰਦੀ ਜਾਗ ਦੀ ਮਿਸਾਲ ਹੈ ਕਿ ਬੰਦਾ ਜਿਹੜਾ ਪਾਵਰ ਨੈਪ ਲੈ ਕੇ ਨਾ ਉਹਨੇ ਬਹੁਤ ਵੱਡਾ ਕੰਮ ਕੀਤਾ ਇਸ ਸਾਲ।
ਕਿਹੜਾ?
ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਉਸ ਬੰਦੇ ਦਾ ਨਾਂ ਦੱਸ ਦਿੰਦਾ।
ਦੱਸ ਦੋ ਜੀ।
ਡੋਨਲਡ ਟਰੰਪ।
ਉਹਨੇ ਕਿੱਦਾਂ ਪਾਵਰ ਨੈਪ ਲੈ ਲਿਆ ਜੀ?
ਦੇਖਿਓ ਉਹਦੀ ਫੇਸ ਤੋਂ ਕਈ ਵਾਰੀ ਬੜਾ ਫਰੈਸ਼ ਹੁੰਦਾ, ਉਸ ਵੇਲੇ ਮੈਨੂੰ ਲੱਗਿਆ ਉਹਨੇ ਪਾਵਰ ਨੈਪ ਲਿਆ ਹੁੰਦਾ, ਤੇ ਡਿਊਰਿੰਗ ਦਾ ਇਲੈਕਸ਼ਨ ਪਾਵਰ ਨੈਪ ਲੈਂਦਾ ਰਿਹਾ ਡਿਊਰਿੰਗ ਦਾ ਇਲੈਕਸ਼ਨ,
ਕਿਉਂਕਿ
ਜਿੱਦਾਂ ਉਹਨਾਂ ਨੇ ਇਲੈਕਸ਼ਨ ਚਲਾਈ ਆ, ਤੇ ਉਹ ਲੱਗਦਾ ਕਿ ਉਹਨੇ ਨੀਂਦ ਆਪਣੀ ਪੂਰੀ
ਲਈ
ਆ। ਪਾਵਰ ਨੈਪ ਦੱਸਿਆ
ਵਾਲਾ, ਇਹ ਬਿਲਕੁਲ ਸਹੀ ਗੱਲ ਹੈ, ਇਹ ਵੀ ਇੱਕ ਤਕਨੀਕ ਹੈ ਜੀ ਪਾਵਰ ਨੈਪ ਦੀ, ਇਹਨੂੰ ਸਿੱਖ ਲਓ ਸਾਰੇ। ਤੇ ਕਿੱਦਾਂ ਇਹਦਾ ਨੁਕਤਾ ਮੈਂ ਮੋਟਾ ਮੋਟਾ ਇਹੀ ਦੱਸ ਦਿੰਦਾ ਕਿ ਪਾਵਰ ਨੈਪ ਜਿਹੜਾ ਉਹ ਲੰਮੇ ਪੈ ਕੇ ਨਹੀਂ ਸੌਣਾ, ਉਹਨੂੰ ਪਾਵਰ ਨੈਪ ਨਹੀਂ ਕਹਿੰਦੇ। ਤੁਸੀਂ ਬੈਠੇ ਬੈਠੇ ਅੱਖ ਲਾਣੀ ਹੈ ਮਾੜੀ ਜੀ ਕੁਰਸੀ ਦੇ ਉੱਤੇ ਜਾਂ ਢੋ ਲਾ ਕੇ, ਉਹਨੂੰ ਪਾਵਰ ਨੈਪ ਕਹਿੰਦੇ ਆ। ਤੇ ਰਾਜ ਚਾਲ ਸਾਡੇ ਨਾਲ ਜੁੜੇ ਨੇ ਜੀ, ਕਹਿੰਦੇ ਵੀਰ ਜੀ ਇੰਡੀਆ ਚ ਆਪਣਾ ਬੈਂਕ ਅਕਾਊਂਟ ਨਹੀਂ ਹੈ, ਜੇਕਰ ਵੈਸਟਰਨ ਯੂਨੀਅਨ ਰਾਹੀਂ ਪੈਸੇ ਆਪਣੇ ਹੀ ਨੇਮ ਤੇ ਮਨੀ ਮੰਗਵਾਉਣੇ ਆ ਤਾਂ ਮਨੀ ਮਿਲ ਜਾਂਦੇ ਆ, ਇਸ ਬਾਰੇ ਕੋਈ ਇਨਫੋਰਮੇਸ਼ਨ ਹੈ ਤੇ ਦੱਸ ਦਿਓ। ਇਹਦੇ ਬਾਰੇ ਜੀ ਕੋਈ ਇਨਫੋਰਮੇਸ਼ਨ ਨਹੀਂ, ਕੱਲ ਨੂੰ ਮਿੰਟੂ ਬਰਾੜ ਹੋਣਾ ਤੋਂ ਪੁੱਛ ਲਾਂਗੇ ਆਪਾਂ, ਤੇ ਆਪਾਂ ਤੁਹਾਨੂੰ ਗਲਤ ਇਨਫੋਰਮੇਸ਼ਨ ਨਹੀਂ ਦੇਣਾ ਚਾਹੁੰਦੇ। ਖੈਰ
ਪੈਸੇ ਜੇ ਤੁਸੀਂ ਵੈਸਟਰਨ ਯੂਨੀਅਨ ਦੇ ਕੋਲੋਂ ਮਨੀ ਮੰਗਾਣੀ ਆ ਨਾ, ਤੇ ਜਿਹਨੇ ਇਧਰੋਂ ਮਨੀ ਭੇਜਣੀ ਤੁਹਾਨੂੰ ਇੱਕ ਕੋਡ ਦਿੰਦੇ ਆ, ਜਿੱਦਾਂ ਤੁਸੀਂ ਗਏ ਹੋ ਇੰਡੀਆ ਤੁਸੀਂ ਆਸਟ੍ਰੇਲੀਆ ਤੇ ਪੈਸੇ ਮੰਗਾਣੇ ਆ ਤੇ ਤੁਹਾਨੂੰ ਕੋਡ ਦੇਣਾ, ਉਹ ਕੋਡ ਜਾ ਕੇ ਆਪਣੀ ਆਈ ਡੀ ਦੇ ਕੇ ਪੈਸੇ ਲੈ ਸਕਦੇ ਵੈਸਟਰਨ ਯੂਨੀਅਨ।
ਹਾਂਜੀ, MTCN ਨੰਬਰ ਹੁੰਦਾ, ਪਰ ਉਹ ਇੱਦਾਂ ਕਹਿੰਦੇ ਨੇ ਵੀ ਆਪਣੇ ਹੀ ਨਾਂ ਤੇ ਮੰਗਾਣੇ, ਜਿੱਦਾਂ ਹੁਣ ਇੰਡੀਆ ਗਏ ਹੋਵੇ ਇੱਥੇ ਕਿਸੇ ਨੂੰ ਕਹਿ ਦੇ ਮੇਰੇ ਨਾਂ ਤੇ ਮਤਲਬ ਪੈਸੇ ਭੇਜ ਦੇ
ਤਾਂ ਮਿਲ ਜਾਂਦੇ, ਕਿਉਂਕਿ ਤੁਸੀਂ ਆਈ ਡੀ ਦਿਖਾ ਦੇਣੀ ਪਾਸਪੋਰਟ ਆਪਣਾ ਉੱਥੇ।
ਜੀ 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 ਜੀ, ਤੇ ਚਲੋ ਆਪਾਂ ਪ੍ਰੋਗਰਾਮ ਅੱਗੇ ਤੋਰਦੇ ਆ, ਤੇ ਨਾ ਇਸ ਸਾਲ ਵਿਚ ਕਿਉਂਕਿ ਨੋਟਾਂ ਦਾ ਬਹੁਤ ਜ਼ਿਆਦਾ ਰੌਲਾ ਪਿਆ ਪਿਛਲੇ ਡੇਢ ਦੋ ਮਹੀਨਿਆਂ ਤੋਂ, ਤਾਂ ਇੱਕ ਗੀਤ ਬੜਾ ਫੇਮਸ ਹੋਇਆ ਸੀ ਜੀ ਹੈਪੀ ਮਨੀਲੇ ਦਾ, ਉਹਦੀ ਇੰਟਰਵਿਊ ਵੀ ਕੀਤੀ ਸੀ ਅਸੀਂ, ਤੇ ਇਹ ਗੀਤ ਤੁਹਾਨੂੰ ਅੱਜ ਦੁਬਾਰਾ ਫੇਰ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਫੇਰ ਆਪਾਂ ਗੱਲਾਂ ਬਾਤਾਂ ਤੇ ਹੋਰ ਅਖਬਾਰਾਂ ਦੀਆਂ ਸੁਰਖੀਆਂ ਮਸਲਿਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਜੀ। ਸ਼ਾਦੀਸ਼ੁਦਾ ਲੋਕ ਨਹੀਂ ਉਹ ਤੰਗ ਕਰੀ ਦੇ। ਅਮਰੀਕ ਜੀ, ਤੇ ਗੀਤ ਬੜਾ ਵਧੀਆ। ਹਾਂਜੀ ਹਾਂਜੀ, ਮਨੀਲੇ ਦਾ। ਤੇ ਇਧਰ ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਜੀ ਪ੍ਰੀਤ ਸਿੰਘ ਢਿੱਲੋਂ ਕੁਈਨਜ਼ਲੈਂਡ ਤੋਂ। ਤੇ ਸਤਿ ਸ੍ਰੀ ਅਕਾਲ ਬ੍ਰਦਰ, ਕਹਿੰਦੇ ਹੈਪੀ ਨਿਊ ਈਅਰ ਸਭ ਨੂੰ, ਆਪ ਜੀ ਨੂੰ ਵੀ, ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਐਡਵਾਂਸ ਦੇ ਵਿਚ ਹੀ। ਤੇ ਨਵੀਂ ਵਿਨੀਪੈਗ ਤੋਂ ਮੈਸੇਜ ਭੇਜ ਰਹੇ ਨੇ, ਕਹਿੰਦੇ ਤੁਸੀਂ ਜਿਹੜਾ ਕੈਸ਼ ਹੈ ਉਹ ਲੈ ਸਕਦੇ ਹੋ, ਪਰ ਉਹ 50,000 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਇੰਡੀਆ ਦੇ ਵਿਚ, ਤੇ 50,000 ਤੋਂ ਘੱਟ ਹੋਣੇ ਚਾਹੀਦੇ ਨੇ। ਹਾਂਜੀ, ਤਾਂ ਕਰਕੇ ਫਿਰ ਖਾਤੇ ਦੀ ਲੋੜ ਨਹੀਂ ਹੈਗੀ। ਸੋ ਬਹੁਤ ਵਧੀਆ ਜਾਣਕਾਰੀ ਜੀ।
ਇੱਕ ਟ੍ਰਾਂਜੈਕਸ਼ਨ
ਜੀ ਜੀ। ਹਰਮੀਤ ਚੰਨਾ ਹੋਣਾ ਨੇ ਹੋਰ ਜ਼ਿਆਦਾ ਡਿਟੇਲ ਚ ਲਿਖਿਆ, ਉਹ ਕਹਿੰਦੇ ਕਿ ਅਪ ਟੂ 49,990 ਰੁਪਏ ਕਹਿਣ ਦਾ ਮਤਲਬ 50,000 ਤੋਂ ਘੱਟ ਤੁਸੀਂ 99 ਨੀ ਲਿਖਿਆ ਜੀ, 10 ਰੁਪਏ ਕੱਲੇ ਛੱਡ ਦਿੱਤੇ। ਤਾਂ ਚਲੋ ਜਗਤਾਰ ਜੌਲ ਵੀ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ, ਕਹਿੰਦੇ ਅਮਰੀਕ ਸਿੰਘ ਜੀ ਮਾਸਟਰਾਂ ਦਾ ਪਾਵਰ ਨੈਪ ਲੈਣਾ ਤਾਂ ਬਾਲਾ ਤਜਰਬਾ ਹੁੰਦਾ।
ਸਹੀ ਗੱਲ ਬੁੱਝੀ ਵੈਸੇ, ਉੱਥੇ ਪਾਵਰ ਨੈਪ ਬਹੁਤ ਲੈਂਦੇ ਰਹੇ ਆ, 20-25 ਸਾਲ ਉੱਥੇ ਪੜਾਇਆ
ਕਹਿੰਦੇ
ਇੰਡੀਆ ਦੇ ਵਿਚ।
ਬਾਲੇ ਮਾਸਟਰ ਤਾਂ ਕਹਿੰਦੇ ਸਾਰੀ ਦਿਹਾੜੀ ਸਕੂਲ ਦੇ ਵਿਚ ਪਾਵਰ ਨੈਪ ਹੀ ਲੈਣੇ ਆਉਂਦੇ ਸਨ।
ਬਿਲਕੁਲ ਬਿਲਕੁਲ, ਇਹਨਾਂ ਨੇ ਗੱਲ ਬਿਲਕੁਲ ਸਹੀ ਬੁੱਝੀ ਹੈ। ਉਸ ਜਮਾਨੇ ਦੀ ਗੱਲ ਕਰ ਰਹੇ ਜਦੋਂ ਅਸੀਂ ਪੜਾਉਂਦੇ ਹੁੰਦੇ ਆ 20 ਸਾਲ ਪਹਿਲਾਂ 96 ਦੇ ਵਿਚ ਮੈਂ ਛੇਤਰ ਚ ਪੜਾਉਣਾ ਸ਼ੁਰੂ ਕੀਤਾ, ਉਸ ਤੋਂ ਬਾਅਦ 96 ਵਿਚ ਛੱਡਿਆ ਭਾਰਤ ਦੇ ਵਿਚ ਪੜਾਉਣਾ। ਤੇ ਉਹਨਾਂ ਦਿਨਾਂ ਦੇ ਵਿਚ ਮਾਸਟਰ ਕਾਫੀ ਬਦਨਾਮ ਹੁੰਦੇ ਸੀ, ਹੁਣ ਤਾਂ ਖੈਰ ਕਾਫੀ ਸੁਧਾਰ ਸਰਕਾਰ ਨੇ ਕੀਤਾ ਆ। ਤੇ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ, ਉਦੋਂ ਪਾਵਰ ਨੈਪ ਬਹੁਤ ਲੈ ਜਾਂਦੇ ਸੀ।
ਅਸਲ ਦੇ ਵਿਚ ਉਦੋਂ ਨਾ ਖੋਜਾਂ ਬਹੁਤ ਘੱਟ ਹੋਈਆਂ ਸੀ ਪੜਾਉਣ ਦੇ ਲਈ, ਉਦੋਂ ਮਸਾਲਾ ਵੀ ਬਹੁਤ ਘੱਟ ਹੁੰਦਾ ਸੀ, ਤਾਂ ਕਰਕੇ
ਮਸਾਲਾ ਵੀ ਮਸਾਲਾ ਦਾ ਬਥੇਰਾ ਸੀ, ਢੀਠ ਹੁੰਦੇ ਸੀ ਤੇ ਇਹ ਤਾਂ ਬਹਾਨੇਬਾਜ਼ੀ ਕਰਦੇ ਸੀ। ਤੇ ਉਦੋਂ ਨਾ ਕਈ ਵਾਰ ਤਾਂ ਨਹੀਂ ਇੱਦਾਂ ਵੀ ਹੁੰਦਾ ਸੀ, ਮੈਂ ਕਈ ਸਕੂਲਾਂ ਵਿਚ ਦੇਖਿਆ, ਮੈਂ ਆਪਣੇ ਸਕੂਲਾਂ ਜਿੱਥੇ ਜਿੱਥੇ ਅਸੀਂ ਗਏ ਕਾਫੀ ਸਕੂਲਾਂ ਵਿਚ ਪੜਾਉਣ ਦਾ ਮੌਕਾ ਮਿਲਿਆ। ਕਈ ਵਾਰ ਤਾਂ ਏਦਾਂ ਜਿੱਦਾਂ ਸੂਰਜ ਨੀ ਘੁੰਮਦਾ ਉਹਦੇ ਨਾਲ ਹੀ ਕੁਰਸੀਆਂ ਘੁੰਮਦੀਆਂ ਰਹਿੰਦੀਆਂ ਹੁੰਦੀਆਂ ਸਾਰਾ ਦਿਨ, ਜਿੱਦਾਂ ਜਿੱਦਾਂ ਸੂਰਜ ਨੇ ਘੁੰਮੀ ਜਾਣਾ ਉਹਦੇ ਨਾਲ ਹੀ ਕੁਰਸੀਆਂ ਜਿਹੜੀਆਂ ਨਾ ਰੋਟੇਟ ਹੁੰਦੀਆਂ ਰਹਿੰਦੀਆਂ ਸੀ। ਕਈ ਵਾਰੀ ਇਹ ਵੀ ਅਮਦੀਪ ਭੁਲੇਖਾ ਵੀ ਹੁੰਦਾ ਕਿ ਮਾਸਟਰ ਕੁਰਸੀਆਂ ਤੇ ਬੈਠੇ ਰਹਿੰਦੇ ਪੜਾਉਂਦੇ ਨੀ ਆ। ਇੱਕ ਵਾਰੀ ਸਾਡੇ ਇਹ ਗੱਲ ਹੋਈ, ਸਰਪੰਚ ਸਾਹਿਬ ਆਏ ਉੱਥੇ ਪਿੰਡ ਦੇ, ਕਹਿੰਦੇ ਜੀ ਮਾਸਟਰ ਪੜਾਉਂਦੇ ਨੀ ਹੈ, ਬੈਠੇ ਰਹਿੰਦੇ ਆ। ਫਿਰ ਸਾਡੇ ਉੱਥੇ ਹੈਡ ਮਿਸਟ੍ਰੈਸ ਹੁੰਦੀ ਸੀ, ਉਹਨਾਂ ਨੇ ਕਿਹਾ ਸਰਪੰਚ ਸਾਹਿਬ ਬੈਠੋ, ਤੁਹਾਨੂੰ ਦੱਸਦੇ ਇਹਦਾ ਕਾਰਨ ਕੀ ਆ, ਇਹ ਵੀ ਤੁਹਾਨੂੰ ਦੱਸ ਦਿੰਦੇ ਆ। ਤੇ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ 20 ਟੀਚਰ ਆ, ਇਹਨਾਂ ਦੇ ਵਿੱਚੋਂ ਇੱਕ ਸਮੇਂ ਤੇ 10 ਟੀਚਰ ਪੜਾਉਂਦੇ ਆ, 10 ਟੀਚਰਾਂ ਦਾ ਪੇਟ ਵਿਹਲਾ ਹੁੰਦਾ ਤੇ ਉਹ ਆ ਕੇ ਕੁਰਸੀ ਤੇ ਬਹਿ ਜਾਂਦੇ ਆ। ਜਿਸ ਵੇਲੇ ਦੂਜੇ ਜਾਂਦੇ ਤਾਂ 10 ਜਿਹੜੇ ਬੈਠੇ ਹੀ ਰਹਿੰਦੇ ਹਮੇਸ਼ਾ, ਲੇਕਿਨ ਉਹ ਬਦਲਦੇ ਰਹਿੰਦੇ ਆ। ਤੇ ਭੁਲੇਖਾ ਏਦਾਂ ਪੈਂਦਾ ਬਾਹਰ, ਜਿਵੇਂ ਬੱਸ ਚੋਂ ਜਾਂਦਾ ਬੰਦਾ ਜਾਂ ਸਕੂਟਰ ਤੇ ਜਾਂਦਾ, ਕਿਉਂਕਿ ਉਦੋਂ ਕੰਧਾਂ ਤਾਂ ਹੁੰਦੀਆਂ ਨੀ ਸੀ ਸਕੂਲਾਂ ਨੇ ਕੀਤੀਆਂ, ਇੱਦਾਂ ਪੱਧਰੇ ਹੁੰਦੇ ਸੀ ਨਾ, ਏਦਾਂ ਲੱਗਦਾ ਸੀ ਵੀ ਸਾਰੇ ਦਿਨ ਮਾਸਟਰ ਕੁਰਸੀਆਂ ਤੇ ਹੀ ਬੈਠੇ ਰਹਿੰਦੇ ਆ। ਲੇਕਿਨ ਕਈ ਵਾਰੀ ਇਹ ਭੁਲੇਖਾ ਹੁੰਦਾ, ਉਹਨਾਂ ਵਿੱਚੋਂ ਅੱਧੇ ਕਲਾਸਾਂ ਵਿੱਚ ਗਏ ਹੁੰਦੇ ਸੀ ਤੇ ਅੱਧੇ ਉਹਨਾਂ ਨੂੰ ਬੈਠਣਾ ਹੀ ਪੈਂਦਾ ਸੀ, ਪੀਰੀਅਡ ਖਾਲੀ ਹੋ ਗਿਆ 3-4 ਦਿਨ ਦੇ ਵਿੱਚ,
ਜਿਹੜੇ ਉਹ 10 ਬਾਹਰ ਬੈਠੇ ਹੁੰਦੇ ਉਹ ਤਾਂ ਬਾਹਰ ਬੈਠੇ ਹੁੰਦੇ ਸੀ, ਬਾਕੀ 10 ਜਿਹੜੇ ਉਹ ਕਲਾਸਾਂ ਚ ਜਾ ਕੇ ਸੁੱਤੇ ਪਏ ਹੁੰਦੇ ਸੀ। ਸਰਪੰਚ ਸਾਹਿਬ ਨੇ ਪੂਰੀ ਗੱਲ ਨੀ ਦੱਸੀ, ਉਹ ਤੁਸੀਂ ਮਾਸਟਰਾਂ ਦੀ ਤਾਂ ਗੱਲ ਛੱਡੋ, ਪਾਵਰ ਨੈਪ ਤਾਂ ਡਰਾਈਵਰ ਪੰਜਾਬ ਰੋਡਵੇਜ ਦੀ ਬੱਸ ਦਾ ਚਲਦੀ ਚਲਦੀ ਬੱਸ ਚ ਲੈ ਲੈਂਦਾ ਹੁੰਦਾ ਸੀਗਾ, ਇਹ ਵੀ ਖਿਆਲ ਰੱਖਿਓ। ਇੱਕੋ ਡਰਾਈਵਰ ਦੀ ਨੀ ਗੱਲ, ਪਾਵਰ ਨੈਪ ਟੈਕਸੀ ਵਾਲਿਆਂ ਦੀ ਗੱਲ ਸੁਣਾਉਣਾ ਤੁਹਾਨੂੰ, ਮੈਂ ਵੀ ਚਲਾਈ ਹੈ ਟੈਕਸੀ ਜੀ 98 ਦੇ ਵਿਚ 5-6 ਮਹੀਨੇ ਸਿਡਨੀ ਚ। ਉਹ ਪਾਵਰ ਨੈਪ ਤਾਂ ਏਦਾਂ ਦੀ ਹੁੰਦੀ ਸੀ, ਕਈ ਹੁਣ ਉਦੋਂ ਦੇਖੋ ਨਾ 24-24 ਘੰਟੇ 48-48 ਘੰਟੇ ਵੀ ਟੈਕਸੀ ਚਲਾਉਂਦੇ ਹੁੰਦੇ ਸੀ। ਕਈ ਵਾਰੀ ਤਾਂ ਰੈਂਕ ਦੇ ਉੱਤੇ ਖੜੇ ਸੌ ਜਾਂਦੇ ਹੁੰਦੇ ਸੀ, ਉਹਨਾਂ ਨੂੰ ਹੌਰਨ ਮਾਰ ਕੇ ਗਾਹ ਨੂੰ ਤੋਰਨਾ ਭਾਈ, ਉਹ ਪਾਵਰ ਨੈਪ ਦੇ ਵਿਚ ਰੁੱਝੇ ਹੁੰਦੇ ਸੀਗੇ। ਤੇ ਕਈ ਵਾਰੀ ਤਾਂ ਹੌਰਨ ਵੀ ਮਾਰੀ ਜਾਓ ਉਹਨਾਂ ਨੂੰ ਫੇਰ ਵੀ ਨੀ ਸੀ ਜਾਗ ਆਉਂਦੀ, ਤਾਂ ਫਿਰ ਉਹ ਮੋਹਰਿਓ ਨਾ ਖੱਬੇ ਹੱਥ ਕੱਢ ਕੇ ਮੋਹਰਿਓ ਗੱਡੀ ਲਏ, ਉਹ 4-5 ਲੰਘ ਜਾਣੀਆਂ, ਤਾਂ ਫਿਰ ਰੋਕ ਕੇ ਨਾ, ਜੇ ਹੁਣ ਮੰਨ ਲਓ ਕੋਈ ਆਪਣਾ ਭਾਈ ਬਣਦਾ ਉਹਨੂੰ ਫਿਰ ਗੱਡੀ ਰੋਕ ਕੇ ਉਹਨੂੰ ਝੰਜੋੜ ਕੇ ਕੱਢਣਾ, ਭਾਈ ਯਾਰ ਤੂੰ ਉੱਥੇ ਸਾਈਡ ਲੈ ਕੇ ਸੌਂਦਾ ਜਾ ਕੇ ਘੰਟਾ, ਭਾਈ ਤੂੰ ਇੱਥੇ ਚੰਗਾ ਲੱਗਦਾ, ਜੇ ਇੰਸਪੈਕਟਰ ਆ ਗਿਆ ਤੈਨੂੰ ਫਾਈਨ ਹੋ ਜਾਣਾ। ਸੋ ਜਿਹੜੇ ਆਪਣੇ ਫੀਲਡ ਦੇ ਵਿਚ ਜਿਹੜੀ ਓਵਰ ਡਰਾਈਵਿੰਗ ਕਰਦੇ ਨੇ ਨਾ, ਚਾਹੇ ਉਹ ਕਿਸੇ ਵੀ ਫੀਲਡ ਚ ਹੋਵੇ, ਟੈਕਸੀ ਦੀ ਹੋਵੇ, ਚਾਹੇ ਕੋਈ ਵੀ, ਜਦੋਂ ਬੰਦਾ ਟਾਇਰਡ ਹੈ ਨਾ, ਮੇਰਾ ਖਿਆਲ ਤੁਹਾਨੂੰ ਜਦੋਂ ਫਟੀਗ ਹੋਣ ਨੂੰ ਫਟੀਗ ਕਹਿੰਦੇ ਆ, ਤੇ ਸਾਰਿਆਂ ਨਾਲੋਂ ਵੱਧ ਜਿਹੜਾ ਆਸਟ੍ਰੇਲੀਆ ਦੇ ਵਿਚ ਐਕਸੀਡੈਂਟ ਦਾ ਕਾਰਨ ਆ ਉਹ ਫਟੀਗ ਆ, ਜਿਹੜੀ ਤੁਹਾਨੂੰ ਥਕਾਨ ਹੁੰਦੀ ਆ, ਤੁਸੀਂ 2 ਘੰਟੇ ਬਾਅਦ ਰੁਕੋ, ਫਰੈਸ਼ ਕਰੋ ਤੇ ਇੰਜੋਏ ਕਰਨਾ ਚਾਹੀਦਾ ਆਪਣਾ ਕੰਮ ਤੇ ਆਪਣੀ ਡਰਾਈਵਿੰਗ। ਜੇ ਤੁਹਾਨੂੰ ਲੱਗਦਾ ਹੈ ਨਾ ਤੇ ਤੁਹਾਨੂੰ ਫਟੀਗ ਹੋ ਗਈ ਆ, ਤੁਹਾਡਾ ਸਰੀਰ ਜਿਹੜਾ ਢਹਿਲਾ ਪੈ ਰਿਹਾ, ਤਾਂ ਤੁਸੀਂ ਸਾਈਡ ਤੇ ਗੱਡੀ ਲਾ ਕੇ ਪਾਵਰ ਨੈਪ ਲਾਓ 1/2 ਘੰਟਾ, ਫੇਰ ਦੇਖਿਓ ਨਜ਼ਾਰੇ। ਕੋਈ ਗੱਲ ਨੀ, 1/2 ਘੰਟਾ ਲੇਟ ਪਹੁੰਚ ਜਾਓਗੇ ਪਰ ਪਹੁੰਚ ਤਾਂ ਜਾਓਗੇ ਨਾ, ਨਾ ਪਹੁੰਚਣ ਨਾਲੋਂ ਤਾਂ ਬਿਹਤਰ ਹੈ ਨਾ। ਤੇ ਇਸ ਕਰਕੇ ਹੁਣ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਵੀ ਚੱਲਦੀਆਂ ਨੇ, ਹੁਣ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾ ਡਰਾਈਵਿੰਗ ਫੀਲਡ ਦੇ ਵਿਚ ਆ। ਸੋ ਮਿੱਤਰੋ, ਅਸੀਂ ਇਹ ਬਾਰ ਬਾਰ ਗੱਲ ਤੁਹਾਨੂੰ ਇਸ ਕਰਕੇ ਕਹਿੰਦੇ, ਵੈਸੇ ਤੁਹਾਨੂੰ ਪਹਿਲਾਂ ਹੀ ਪਤਾ ਹੀ ਆ, ਪੋਸਟਰ ਵਗੈਰਾ ਬਹੁਤ ਲਾਏ ਹੋਏ ਨੇ, ਐਡਵਰਟਾਈਜ਼ ਆਉਂਦੀ ਆ, ਤਾਂ ਕਿ ਜਿਹੜਾ ਫੋਨ ਵੀ ਤੁਸੀਂ ਸੁਣ ਰਹੇ ਹੋ ਨਾ, ਇਹਨੂੰ ਵੀ ਤੁਸੀਂ ਸਾਈਡ ਤੇ ਰੱਖ ਕੇ ਸੁਣੋ, ਧਿਆਨ ਜਿਹੜਾ ਡਰਾਈਵਿੰਗ ਦੇ ਵਿਚ ਰੱਖੋ। ਖਾਸ ਤੌਰ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਫੋਨ ਲਾ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਕਿ ਇਹ ਕੰਮ ਨਾ ਕਰੋ, ਫੋਨ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਉਦੋਂ ਫੋਨ ਨਾ ਕਰੋ ਕਿਸੇ ਨੂੰ, ਕਿਉਂਕਿ ਕੱਲ ਨੂੰ ਜੇ ਕਿਤੇ 19-21 ਹੋ ਗਈ ਤਾਂ ਉਹਨੇ ਤੁਹਾਡੇ ਪਹਿਲਾਂ ਫੋਨ ਚੈੱਕ ਕਰਨੇ ਆ ਵੀ ਕਿਤੇ ਫੋਨ ਤੇ ਤਾਂ ਨਹੀਂ ਸੀਗਾ ਇਹ, ਤੇ ਤੁਹਾਡੀ ਸਾਰੀ ਇੰਸ਼ੋਰੈਂਸ ਖਤਮ, ਤੁਸੀਂ ਫਾਲਟ ਤੇ ਤੁਹਾਨੂੰ ਜੇਲ੍ਹ ਵੀ ਹੋ ਸਕਦੀ। ਇਹੋ ਜਿਹਾ ਕੇਸ 2 ਸਾਲ ਪਹਿਲਾਂ ਮੈਲਬਨ ਦੇ ਵਿਚ ਹੋਇਆ ਸੀ, ਇਕ ਪੈਡੈਸਟ੍ਰੀਅਨ ਨੂੰ ਹਿੱਟ ਕੀਤਾ ਸੀ ਜੀ, ਮੇਰੇ ਖਿਆਲ 2-3 ਬੰਦੇ ਉਹ ਮਰ ਗਏ ਸੀ, ਨਿਆਣੇ ਵੀ, ਤੇ ਉਹ ਬਾਅਦ ਚ ਜਦ ਦੇਖੀਆਂ ਤਾਂ ਉਹ ਜਿਹੜਾ ਡਰਾਈਵਰ ਸੀਗਾ ਉਹਨੇ ਕਈ ਬਹਾਨੇ ਬਣਾਏ, ਮੈਂ ਕਰ ਰਿਹਾ ਸੀ ਉਹ ਕਰੇ, ਪਰ ਜਦੋਂ ਦੇਖਿਆ ਤਾਂ ਉਸ ਵੇਲੇ ਉਹ ਕਾਨਫਰੰਸ ਕਾਲ ਤੇ ਲੱਗਾ ਹੋਇਆ ਸੀ। ਸੋ ਇਸ ਕਰਕੇ ਅੱਜ ਕੱਲ ਸਾਰਾ ਕੁਝ ਰਿਕਾਰਡ ਹੋ ਰਿਹਾ, ਸਾਰਾ ਕੁਝ ਦਿਖਾਈ ਦੇ ਰਿਹਾ ਸਿਸਟਮ ਦੇ ਵਿਚ। ਸੋ ਮਤਲਬ ਬਹੁਤ ਮਤਲਬ ਕੇਅਰਫੁਲੀ ਤੁਸੀਂ ਕਰਨਾ, ਤੇ ਅਗਰ ਖਾਸ ਤੌਰ ਤੇ ਅੱਜ ਟਾਪਿਕ ਜਿਹੜਾ ਚੱਲ ਰਿਹਾ ਨੀਂਦ ਦਾ ਚੱਲ ਰਿਹਾ, ਭਾਈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਰੀਰ ਢਹਿਲਾ ਪੈ ਰਿਹਾ, ਆਵਾਸੀਆਂ ਆ ਰਹੀਆਂ ਨੇ, ਤਾਂ ਤੁਸੀਂ ਰੁਕੋ। ਕਿਉਂ ਆ ਰਹੀਆਂ ਨੇ ਤੁਹਾਨੂੰ ਪਤਾ ਹੀ ਹੋਣਾ ਕਿ ਲਾਸਟ ਨਾਈਟ ਤੁਸੀਂ ਲੇਟ ਸੁੱਤੇ ਆ ਜਾਂ ਕੁਛ, ਚਲੋ ਘੁੱਟ ਲਾ ਲਈ ਆ ਇਸ ਕਰਕੇ ਫਟੀਕ ਹੋ ਰਹੀ ਆ, ਤਾਂ ਤੁਸੀਂ ਅੱਧਾ ਘੰਟਾ 15 ਮਿੰਟ ਪਾਵਰ ਨੈਪ ਲੈ ਲਓ ਜਾਂ ਰੁਕ ਕੇ ਕਿਤੇ ਚਾਹ ਕਾਫੀ ਪੀ ਲਓ, ਆਪਣੇ ਆਪ ਨੂੰ ਰਿਵਾਈਵ ਕਰੋ। ਸੋ ਇਹ ਸਾਡਾ ਅੱਜ ਦਾ ਜੀ ਮਤਲਬ ਗੱਲਬਾਤ ਹੈ ਵੀ ਸਿੱਟਾ ਨਿਕਲਦਾ। ਤੇ ਉਧਰ ਸਾਡੇ ਨਾਲ ਸੱਜਣ ਮਿੱਤਰ ਹੋਰ ਜੁੜੇ ਨੇ, ਤੇ ਕੁਲਦੀਪ ਬਾਲ ਹੋਣੀ ਬੇਟੀ ਦੇ ਨਾਲ ਫੋਟੋ ਖਿੱਚ ਕੇ ਭੇਜੀ ਹੈ, ਕਹਿੰਦੇ ਅੱਜ ਫਿਲਮ ਦੇਖਣ ਜਾ ਰਹੇ ਹਾਂ ਲਿਟਲ ਪ੍ਰਿੰਸੈਸ ਦੇ ਨਾਲ। ਫਿਲਮ ਦੇਖੋ ਜੀ, ਫਿਲਮਾਂ ਬੜੀਆਂ ਵਧੀਆ ਆ ਰਹੀਆਂ ਨੇ, ਮੋਟਰ ਮਿੱਤਰਾਂ ਦੀ ਫਿਲਮ ਦੇਖਣ ਵਾਲੀ ਆ, ਅਮਤੋਜ ਮਾਨ ਹੁਣੀ ਆਏ ਸਨ ਇੱਥੇ, ਉਨ੍ਹਾਂ ਨਾਲ ਇੰਟਰਵਿਊ ਵੀ ਕੀਤੀ ਆ। ਸੋ ਤੁਸੀਂ ਫਿਲਮ ਜਿਹੜੀ ਹੈ ਨਾ ਉਹ ਜ਼ਰੂਰ ਮਤਲਬ ਇਹ ਦੇਖਣ ਵਾਲੀ ਫਿਲਮ ਹੈ ਜਿਹੜੀ ਮੋਟਰ ਮਿੱਤਰਾਂ ਦੀ, ਵਧੀਆ ਫਿਲਮ ਹੈ। ਤੇ ਸਾਡੇ ਨਾਲ ਇਧਰ ਬਖਸ਼ੀਸ਼ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਪਰ ਵੋਇਸ ਗੈਪ ਇਜ਼ ਗੋਇੰਗ ਔਨ, ਸ਼ਾਇਦ ਅੱਜ ਕੋਈ ਸਮੱਸਿਆ ਨਾ ਦੀ ਹੋਵੇ ਕਿਉਂਕਿ ਕਾਫੀ ਮੈਂ ਹੁਣ ਟੈਸਟ ਵੀ ਕੀਤਾ, ਰੇਡੀਓ ਸਹੀ ਚੱਲ ਰਿਹਾ ਪਰ ਕਈ ਵਾਰੀ ਜੀ ਓਵਰਲੋਡ ਹੋਣ ਕਰਕੇ ਅਮਰੀਕ ਜੀ ਇਹ ਵੀ ਪ੍ਰੋਬਲਮ ਆ ਜਾਂਦੀ ਆ। ਮੈਨੂੰ ਪਿਛਲੇ ਹਫ਼ਤੇ ਪੰਜਾਬ ਤੋਂ ਵੀ ਫੋਨ ਆਇਆ ਸੀ ਉਥੋਂ ਚਮਕੌਰ ਸਾਹਿਬ ਤੋਂ ਕਿ ਕਈਆਂ ਦੇ ਚੱਲ ਰਿਹਾ ਆ ਕਿਉਂਕਿ ਉਹ ਨਗਰ ਕੀਰਤਨ ਤੇ ਇਨਵੋਲਵ ਸੀਗੇ ਕਾਫੀ ਸੰਗਤ, ਕਹਿੰਦੇ ਬਹੁਤ ਸਾਰੇ ਫੋਨਾਂ ਦੇ ਉੱਤੇ ਚੱਲ ਰਿਹਾ, ਕਈਆਂ ਦੇ ਕਨੈਕਸ਼ਨ ਹੀ ਨਹੀਂ ਲੱਗ ਰਿਹਾ। ਤੇ ਜਦੋਂ ਅਸੀਂ ਫਿਰ ਬਾਅਦ ਚੋ ਸਰਵਰ ਡਾਟਾ ਦੇਖਿਆ ਤਾਂ ਉਹ ਸਾਡੀ ਜਿਹੜੀ ਓਵਰਲੋਡ ਚੱਲ ਰਿਹਾ ਸੀ ਸਿਸਟਮ। ਸੋ ਇਹ ਵੀ ਇੱਕ ਸਮੱਸਿਆ ਹੈ ਜੀ। ਸੋ ਅਸੀਂ ਕੋਸ਼ਿਸ਼ ਕਰੀ ਦੀ ਆ ਇਹਨੂੰ ਅਪਗ੍ਰੇਡ ਕਰਨ ਦੀ ਸਮੇਂ ਸਮੇਂ ਸਿਰ, ਪਰ ਜਿੱਦਾਂ ਮਤਲਬ ਅਪਗ੍ਰੇਡ ਕਰੀਦਾ ਉਨਾ ਖਰਚਾ ਵੀ ਵੱਧ ਆ, ਸੋ ਮਾਫ ਕਰਨਾ ਜੀ। ਤੇ ਅਮਨ ਧਾਲੀਵਾਲ ਵੀ ਆ ਗਏ ਨੇ, ਕਹਿੰਦੇ ਪੰਜਾਬ ਪੁਲਿਸ ਦੇ ਵਿਚ ਵੀ ਪਾਵਰ ਨੈਪ ਹੁੰਦਾ ਜੀ, ਰਾਈਫਲ ਦੀ ਨੋਕ ਤੇ, ਉਹ ਵੀ ਕਿਹੜੇ ਕਿਹੜੇ ਪਾਵਰ ਨੈਪ ਲੈ ਰਹੇ ਹੁੰਦੇ ਨੇ ਨਾਕੇ ਤੇ। ਠੀਕ ਹੈ ਜੀ, ਇਹਨਾਂ ਨੂੰ ਪਤਾ ਕੀ ਆ, ਇਹਨਾਂ ਨੇ ਪੰਜਾਬ ਪੁਲਿਸ ਦਾ ਭੇਤ ਪਤਾ ਕਿੱਦਾਂ ਖੋਲਿਆ, ਇੰਡੀਆ ਚ ਪੰਜਾਬ ਪੁਲਿਸ ਚ ਰਹੇ ਨੇ। ਹਾਂਜੀ, ਬਾਕੀ ਹਰਮੀਤ ਚੰਨਾ ਹੁਣੀ ਤਾਂ ਮਤਲਬ ਕਾਫੀ ਵਧੀਆ ਪੋਜੀਸ਼ਨ ਤੇ ਰਹੇ ਨੇ, ਉਹਨਾਂ ਨੇ ਬਹੁਤ ਜ਼ਿਆਦਾ ਸਰਵਿਸ ਕੀਤੀ ਆ, ਉਹ ਵੀ ਦੱਸਣ
ਉਹਨਾਂ ਦਾ ਨੀ, ਉਹਨਾਂ ਚੰਨਾ ਸਾਹਿਬ ਦੀ ਟਿੱਪਣੀ ਆਈ ਪਾਵਰ ਸਨੈਪ ਤੇ, ਪਾਵਰ ਨੈਪ ਤੇ,
ਇਹ ਤਾਂ ਫੇ ਇਹ ਇਹ ਵੱਡਾ ਨੈਪ ਲੈਂਦੇ ਹੋਣੇ ਨਾ, ਇਹ ਪਾਵਰ ਨੈਪ ਨਹੀਂ ਲੈਂਦੇ ਹੋਣੇ। ਇਹ ਦੇਖੋ ਨੈਪ ਉਹਨੂੰ ਵੀ ਕਹਿੰਦੇ ਆ, ਪੈਗ ਲਾਣ ਨੂੰ ਵੀ ਨੈਪ ਕਹਿੰਦੇ ਆ, ਮੈਨੂੰ ਲੱਗਦਾ ਉਹ ਨੈਪ ਲੈਂਦੇ ਹੋਣੇ ਆ, ਉਹ ਸੁਪਰ ਪਾਵਰ ਨੈਪ ਜਿਹੜਾ ਉਹ ਲੈਂਦੇ ਹੋਣੇ ਆ। ਚਲੋ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ ਜੀ। ਸੋ ਅਮਰੀਕ ਜੀ, ਗੱਲਬਾਤ ਆਪਾਂ ਹੋਰ ਗਾਂ ਤੋੜਦੇ ਹੋਏ ਨਾ, ਤੇ ਉਧਰ ਕਹਿੰਦੇ ਪੰਜਾਬ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਕਰ ਦਿੱਤਾ, ਛਾਪਾ ਮਾਰਨ ਗਏ ਸੀਗੇ ਕਹਿੰਦੇ, ਤੇ DSP ਦੀ ਟੀਮ ਤੇ ਉਹਨਾਂ ਦੇ ਉੱਤੇ ਨਾ ਧਰਮਕੋਟ ਦੇ ਵਿਚ ਹਮਲਾ ਕਰ ਦਿੱਤਾ, ਕਹਿੰਦੇ ਧਰਮਕੋਟ ਦੇ DSP ਲਖਵੀਰ ਸਿੰਘ ਜਦੋਂ ਪਿੰਡ ਦੌਲੇਵਾਲ ਚ ਛਾਪਾ ਮਾਰਨ ਗਏ ਤਾਂ ਪਿੰਡ ਦੇ ਕੁਝ ਲੋਕਾਂ ਨੇ ਇੱਟਾਂ ਤੇ ਪੱਥਰਾਂ ਨਾਲ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ। ਪੁਲਿਸ ਨੇ ਕਹਿੰਦੇ ਬਚਾਅ ਕਰਨ ਦਾ ਯਤਨ ਕੀਤਾ, ਪਰੰਤੂ ਕਹਿੰਦੇ ਜਿਹੜੇ ਪੱਥਰਬਾਜ਼ ਸਨ ਉਹ ਜਿਵੇਂ ਪਹਿਲਾਂ ਹੀ ਪੂਰੀ ਤਿਆਰੀ ਦੇ ਵਿਚ ਘਰਾਂ ਦੀਆਂ ਛੱਤਾਂ ਤੇ ਮੋਰਚਾ ਲਾਈ ਬੈਠੇ ਸਨ, ਤੇ ਸੰਭਵ ਹੈ ਕਿ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਛਾਪੇ ਦੀ ਪਹਿਲਾਂ ਹੀ ਸੂਚਨਾ ਮਿਲ ਗਈ ਸੀ, ਤੇ ਜਦੋਂ ਸਥਿਤੀ ਕੰਟਰੋਲ ਵਿਚ ਨਹੀਂ ਆਈ ਤਾਂ ਪੁਲਿਸ ਨੇ ਆਪਣੇ ਬਚਾਅ ਕਰਨ ਦੇ ਲਈ ਹਵਾਈ ਫਾਇਰ ਵੀ ਕਰਨੇ ਪਏ ਉਨ੍ਹਾਂ ਨੂੰ। ਇਸ ਦੌਰਾਨ ਪੁਲਿਸ ਦੇ ਕਰੜੇ ਤੇਵਰ ਦੇਖ ਕੇ ਪੱਥਰਬਾਜ਼ਾਂ ਨੇ ਹੌਲੀ ਹੌਲੀ ਮੋਰਚਾ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ, ਤੇ ਜਦੋਂ ਤੱਕ ਪੁਲਿਸ ਘਰ ਦੇ ਅੰਦਰ ਦਾਖਲ ਹੋਈ ਉਹ ਭੱਜ ਚੁੱਕੇ ਸਨ, ਤੇ ਇਨ੍ਹਾਂ ਦੀ ਗਿਣਤੀ 20 ਤੋਂ 25 ਤੱਕ ਰਹੀ ਹੈ, ਤੇ ਇਸ ਛਾਪੇ ਦੌਰਾਨ ਹੁਣ 22 ਲੋਕਾਂ ਦੇ ਖਿਲਾਫ਼ ਪਰਚਾ ਹੋਇਆ ਆ, ਤੇ ਉਨ੍ਹਾਂ ਦੇ ਵਿਚ ਇਕ ਸੱਸ ਤੇ ਜਵਾਈ ਉਨ੍ਹਾਂ ਤੇ ਵੀ ਪਰਚਾ ਦਰਜ ਕੀਤਾ ਗਿਆ। ਸੋ ਇਹ ਉਸ ਪਿੰਡ ਦੀ ਜੀ ਖ਼ਬਰ ਹੈ ਜਿੱਥੇ ਪੁਲਿਸ ਵਾਲਿਆਂ ਨੂੰ ਪਾਵਰ ਨੈਪ ਦਿੱਤਾ ਲੋਕਾਂ ਨੇ, 20-25 ਜਣਿਆਂ ਨੇ, ਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੁਣ। ਤੇ ਉਧਰ ਸੁਖਬੀਰ ਵੱਡੇ ਬਾਦਲ ਦਾ ਇਹ ਬਿਆਨ ਲੱਗਿਆ ਅਖਬਾਰਾਂ ਦੇ ਵਿਚ ਕਿ ਮੈਂ ਕਿੱਥੋਂ ਲੜਨਾ, ਸੁਖਬੀਰ ਨੇ ਤੈਅ ਕਰਨਾ। ਤੇ ਇਹਦੇ ਬਾਰੇ ਵੀ ਕਾਫੀ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਬਾਦਲ ਸਾਹਿਬ ਸ਼ਾਇਦ ਆਪਣਾ ਜਿਹੜਾ ਖੇਤਰ ਬਦਲ ਲਵੇ। ਤੁਹਾਨੂੰ ਪਤਾ ਕਿ ਪਿਛਲੇ 4-5 ਦਿਨ ਵਿਚ ਲੰਬੀ ਹਲਕੇ ਦੇ ਵਿਚ ਬਹੁਤ ਵੱਡੀ ਰੈਲੀ ਹੋਈ ਜੀ ਆਮ ਆਦਮੀ ਪਾਰਟੀ ਦੀ, ਤਾਂ ਉਸ ਰੈਲੀ ਨੇ ਹੁਣ ਥੋੜਾ ਜਿਹਾ ਕਹਿ ਲਓ ਕਿ ਹਿਲਾ ਦਿੱਤਾ ਕਿ ਮੈਨੂੰ ਲੱਗਦਾ ਕਿ ਬਾਦਲ ਸਾਹਿਬ ਨੂੰ ਲੱਗ ਰਿਹਾ ਵੀ ਕਿਤੇ ਉਹੀ ਗੱਲ ਨਾ ਹੋਵੇ। ਕਿਉਂਕਿ ਅਮਰੀਕ ਜੀ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਵਿਚ ਵੀ ਇਲੈਕਸ਼ਨ ਹੋਈ ਸੀ ਤੇ 2006 ਦੇ ਵਿਚ, ਤੇ ਜਦੋਂ ਜੌਨ ਹਾਵਰਡ ਹਾਰ ਗਏ ਸੀ, ਚੀਫ ਮਿਨਿਸਟਰ ਜਿਹੜਾ ਪ੍ਰਾਈਮ ਮਿਨਿਸਟਰ ਹਾਰ ਗਿਆ ਸੀ 2007 ਦੇ ਵਿਚ, ਮੈਕਸੀ ਮੈਕਿਊ ਜੋ ਕਿ ABC ਦੀ ਬਹੁਤ ਵੱਡੀ ਜਰਨਲਿਸਟ ਰਹੀ ਸੀ ਉਹਦੇ ਹੱਥੋਂ ਹਾਰ ਗਏ, ਜਿਹੜੀ ਕਿ ਆਪਣੇ ਆਪ ਦੇ ਵਿਚ ਇਕ ਮਤਲਬ ਬਾਕਮਾਲ ਰੱਖ ਲਓ ਜਾਂ ਇਕ ਅਲਾਇਦਾ ਹੀ ਰਿਜ਼ਲਟ ਸੀਗਾ ਜਿਹੜਾ ਕਿ ਅੱਜ ਤੱਕ ਵੀ ਲੋਕੀ ਚੇਤੇ ਕਰਦੇ ਨੇ, ਅਸੀਂ ਵੀ ਦੇਖ ਲਓ ਅੱਜ ਯਾਦ ਕਰ ਰਹੇ ਹਾਂ। ਤੇ ਮੈਨੂੰ ਲੱਗਦਾ ਇਹੋ ਜਿਹੀ ਸਥਿਤੀ ਸ਼ਾਇਦ ਬਾਦਲ ਸਾਹਿਬ ਦੇ ਖੇਤਰ ਲੰਬੀ ਦੇ ਵਿਚ ਵੀ ਬਣਦੀ ਦਿਖਾਈ ਦੇ ਰਹੀ ਆ ਉਹਨਾਂ ਨੂੰ।
ਅਜਿਹੀਆਂ ਸਥਿਤੀਆਂ 1970 ਵਿਚ ਵੀ ਕਵੀ ਕਾਫੀ ਬਣੀਆਂ ਸੀ ਜਦੋਂ ਕਿ ਇੰਦਰਾ ਗਾਂਧੀ ਹਾਰ ਗਈ ਸੀ ਆਪਣੇ ਬਰੇਲੀ ਤੋਂ, ਤੇ ਉਦੋਂ ਸੰਜੇ ਗਾਂਧੀ ਹਾਰ ਗਿਆ ਸੀ, ਤੇ ਉਦੋਂ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਦਰਖਤ ਸੀ ਉਹ 1970 ਦੀ ਇਲੈਕਸ਼ਨ ਦੇ ਵਿਚ ਹਾਰੇ ਸੀ ਆਪਣੀ ਕੌਂਸਟੀਚੁਐਂਸੀ ਦੇ ਵਿਚੋਂ। ਤੇ ਉਹਨਾਂ ਵਿਚੋਂ ਮੈਂ ਦੱਸਿਆ ਕਿ ਇੰਦਰਾ ਗਾਂਧੀ ਇੱਕ ਸੀ ਜਿਹੜੀ ਕਿ ਭਾਰਤ ਦੀ ਪ੍ਰਧਾਨ ਮੰਤਰੀ ਸੀ, ਉਸ ਨੂੰ ਹਰਾਉਣਾ ਬੜਾ ਮੁਸ਼ਕਿਲ ਹੁੰਦਾ ਸੀ ਅਮਨਦੀਪ, ਉਹ ਵੀ ਹਾਰ ਗਈ ਸੀ। ਸੰਜੇ ਗਾਂਧੀ ਹਾਰ ਗਿਆ ਸੀ,
ਹੋਰ ਵੀ ਬਹੁਤ ਵੱਡੇ ਵੱਡੇ ਨੇਤਾ। ਸੁਖਬੀਰ ਬਾਦਲ ਵੀ ਹਾਰ ਚੁੱਕਿਆ ਜੀ, ਸੁਖਬੀਰ ਬਾਦਲ ਵੀ ਹਾਰ ਚੁੱਕਿਆ
ਜੀ ਜੀ।
ਤੇ ਹੁਣ ਗੱਲ ਪਾਵਰ ਨੈਪ ਤੇ ਹੀ ਆ ਕੇ ਮੁੱਕਦੀ ਆ। ਹਰਮੀਤ ਚੰਨਾ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿਉਂ ਤਵਾ ਲਾ ਦਿੱਤਾ ਜੀ ਮੇਰੇ ਤੇ, ਮੈਂ ਤਾਂ ਆਲਵੇਜ਼ ਕਹਿੰਦੇ ਇੰਚਾਰਜ ਐਵਰੀ ਡਿਊਟੀ ਤੇ ਹੁੰਦਾ ਸੀਗਾ। ਉਹ ਨਹੀਂ ਜੀ, ਅਸੀਂ ਤਾਂ ਚਲੋ ਵੈਸੇ ਤੁਹਾਡੀ ਸਲਾਹ ਹੀ ਪੁੱਛੀ ਆ, ਉਧਰ ਤੁਹਾਡੇ ਪੰਜਾਬ ਪੁਲਿਸ ਵਾਲਿਆਂ
ਨੇ ਫੀਡਬੈਕ ਮੰਗੀ ਆ,
ਫੀਡਬੈਕ ਹਾਂਜੀ, ਕਿਉਂਕਿ ਪੁਲਿਸ ਵਾਲਿਆਂ ਨੇ ਪਹਿਲੇ ਭੇਦ ਖੋਲ ਦਿੱਤੇ ਸੀ ਜੀ। ਤੇ ਉਧਰ ਵਰਿੰਦਰ ਚੀਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਕਹਿੰਦੇ ਤੁਸੀਂ ਕਹਿੰਦੇ ਪਾਵਰ ਨੈਪ ਕਹਿੰਦੇ ਮਾਸਟਰਾਂ ਦੀ ਗੱਲ ਕਰਦੇ ਹੋ, ਪੁਲਿਸ ਵਾਲਿਆਂ ਦੀ ਗੱਲ ਕਰਦੇ ਹੋ, ਡਰਾਈਵਰਾਂ ਦੀ ਗੱਲ ਕਰਦੇ ਹੋ, ਕਹਿੰਦੇ ਕੁਝ ਕੁ ਗ੍ਰਾਂਤੀ ਸਿੰਘਾਂ ਦੇ ਪਾਵਰ ਨੈਪ ਦੇ ਵੀ ਗੱਲ ਕਰ ਲਓ। ਬਰਿੰਦਰ ਚੀਮਾ ਜੀ, ਬਰਿੰਦਰ ਚੀਮਾ ਆ ਤਾਂ ਜੀ ਉਹਨੇ ਛਿੱਕਾ ਮਾਰਤਾ ਅੱਜ ਦੇ ਪ੍ਰੋਗਰਾਮ ਦੇ ਵਿਚ,
ਛਿੱਕਾ ਲਾਇਆ ਬਹੁਤ ਬੜਾ ਜੀ, ਬਹੁਤ ਬੜਾ ਛਿੱਕਾ ਲਾਇਆ, ਮਾਰੀ ਗੇਂਦ ਸਟੇਡੀਅਮ ਬਾਹਰ।
ਲਓ ਜੀ ਇਹ ਗ੍ਰਾਂਤੀ ਸਿੰਘਾਂ ਦੇ ਪਾਵਰ ਨੈਪ ਦੀ ਤੁਹਾਨੂੰ ਇੱਕ ਗੱਲ ਸੁਣਾਉਂਦੇ ਹਾਂ, ਕਹਿੰਦੇ ਕਿ ਰਾਤ ਦੀ 12 ਤੋਂ 2 ਵਜੇ ਦੀ ਰੌਲ ਚੱਲ ਰਹੀ ਸੀ ਹਨਾ, ਤੇ ਪਿੰਡ ਦੇ ਨੌਜਵਾਨ ਡਿਊਟੀ ਤੇ ਸਨ। ਹੁਣ ਦੇਖੋ ਜਿਹੜੇ ਡਿਊਟੀ ਵਾਲੇ ਵੀ ਉਹ ਵੀ 2 ਕੁ ਵਜੇ ਸੌ ਜਾਂਦੇ ਨੇ ਨਾ, 12-1 ਵਜੇ ਅਲਤਾਂ ਉਲਤਾਂ ਕਰਕੇ ਉਹ ਵੀ ਸੌ ਜਾਂਦੇ ਨੇ, 1-2 ਹੀ ਰਹਿ ਜਾਂਦੇ ਨੇ ਸੀਰੀਅਸ, ਤਾਂ ਉਹ ਨਾਲ ਦੇ ਕਮਰੇ ਚ ਹੁੰਦੇ ਆ, ਬਾਹਰ ਜਿਹੜੇ ਚਾਹ ਵਾਲੇ ਕਮਰੇ ਜਿੱਥੇ ਚਾਹ ਬਣਾਉਣੀ ਹੁੰਦੀ ਆ ਉੱਥੇ ਹੁੰਦੇ ਹਨਾ, ਉੱਥੇ ਆਪਣੀਆਂ ਗੱਲਾਂ ਮਾਰਦੇ ਹੁੰਦੇ, ਤਾਂ ਉਹ ਕੀ ਹੋਇਆ ਕਿ ਪਾਠੀ ਸਿੰਘ ਨੂੰ ਰੌਲ ਤੇ ਬਿਠਾਲ ਕੇ 2 ਵਜੇ ਵਾਲੀ ਤੇ, ਤਾਂ ਚਾਹ ਚੋ ਪਲਾ ਆ ਕੇ ਤਾਂ ਉਹ ਮੁੰਡੇ ਵਾਪਸ ਬਾਹਰ ਆ ਗਏ ਤੇ ਉੱਥੇ ਆਪਣੇ ਚੁੱਲੇ ਦੇ ਕੋਲ ਮਤਲਬ ਆਪਣੀਆਂ ਗੱਲਾਂ ਕਰੀ ਗਏ ਹਨਾ, ਤਾਂ ਉਹ ਕੀ ਦੇਖਦੇ ਨੇ ਕਿ ਜਾ ਕੇ ਮਤਲਬ ਉਹ ਕਹਿੰਦੇ ਚਲੋ ਇੱਕ ਵਾਰੀ ਗੇੜਾ ਤਾਂ ਮਾਰੇ ਹੀ ਆ, ਕਈ ਵਾਰੀ ਇੱਦਾਂ ਹੁੰਦੀ ਹੈ ਕੋਈ ਜਾਨਵਰ ਵਗੈਰਾ ਕੁੱਤਾ ਵਗੈਰਾ ਆ ਜਾਂਦਾ, ਉਹ ਜਾ ਕੇ ਦੇਖਦੇ ਆ ਤਾਂ ਉਹ ਭਾਈ ਸਾਹਿਬ ਪਾਵਰ ਨੈਪ ਲੈ ਰਹੇ ਹੁੰਦੇ ਆ ਗ੍ਰੰਥੀ ਸਿੰਘ, ਮਤਲਬ ਉਹਨਾਂ ਦੀ ਅੱਖ ਲੱਗੀ ਹੁੰਦੀ ਪਾਵਰ ਨੈਪ ਦੇ, ਤਾਂ ਉਹ ਨਾ ਚੁੱਪ ਚੁਪੀਤੇ ਜਾਂਦੇ ਵਾਪਸ ਮੁੰਡਿਆਂ ਨੂੰ ਦੱਸਦੇ, ਕਹਿੰਦੇ ਬਈ ਉੱਥੇ ਤਾਂ ਵੀ ਆਹ ਗੱਲ ਹੋ ਗਈ ਵੀ ਭਾਈ ਸਾਹਿਬ ਤਾਂ ਸੁੱਤੇ ਪਏ ਆ, ਪਾਠ ਤਾਂ ਜਿਹੜਾ ਆ ਹੁਣ ਉਹ ਰੁਕ ਗਿਆ, ਤੇ ਉਹ ਕਹਿੰਦੇ ਵੀ ਉਨੀ ਨਾ ਫੇਰ ਲਾਈ ਸਕੀਮ ਤੇ ਉਹ ਨਾ ਗ੍ਰੰਥੀ ਦੇ ਮੂਹਰੇ ਉਹ ਢੋ ਲਾ ਕੇ ਬੈਠਾ ਸੀ ਪਿੱਛੇ ਕੰਧ ਨਾਲ, ਉਨ੍ਹਾਂ ਨੇ ਨਾ ਮੂਹਰੇ ਗੁਰੂ ਗ੍ਰੰਥ ਸਾਹਿਬ ਪੀੜੇ ਸਮੇਤ ਹੀ ਜਾਣੀ ਕਿ ਉਥੋਂ ਚੱਕ ਕੇ ਸਤਿਕਾਰ ਸਹਿਤ ਨਾਲ ਦੇ ਕਮਰੇ ਚ ਲੈ ਗਏ ਹਨਾ, ਤਾਂ ਲੈ ਕੇ ਜਾ ਕੇ ਆਪ ਸਾਰੇ ਕਮਰੇ ਚ ਬਹਿ ਗਏ, ਤੇ ਜਦੋਂ ਨਾ ਕਿਤੇ ਭਾਈ ਸਾਹਿਬ ਨੂੰ ਜਾਗ ਆਈ 15-20 ਮਿੰਟ ਬਾਅਦ, ਤਾਂ ਉਹ ਦੇਖਿਆ ਮੂਹਰੇ ਉਹ ਸੰਗਤ ਬੈਠੀ ਆ, ਜਾਂ ਹੇਠਾਂ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਹਨਾ, ਤੇ ਉਹ ਮਤਲਬ ਉਹ ਬੜਾ ਪਰੇਸ਼ਾਨ ਹੈਰਾਨ, ਉਹਨੂੰ ਪਤਾ ਲੱਗ ਗਿਆ ਵੀ ਮੁੰਡਿਆਂ ਨੇ ਹੁਣ ਮੈਂ ਫੜਿਆ ਗਿਆ ਤੇ ਮੁੰਡਿਆਂ ਨੇ ਇਹ ਕੰਮ ਕੀਤਾ, ਉਹ ਪਤਾ ਮੂਹਰਿਓ ਕੀ ਕਹਿੰਦਾ, ਉਹਨੇ ਮਤਲਬ ਗਲਤੀ ਨੀ ਮੰਨੀ, ਉਹ ਮੂਹਰਿਓ ਕਹਿੰਦਾ ਉਹ ਦੇਖੋ ਕਰਾਮਾਤ ਕਹਿੰਦਾ ਹੋ ਗਈ ਕਹਿੰਦੇ ਕੀ ਹੋ ਗਿਆ ਕਹਿੰਦਾ ਮਾੜਾ ਜਿਹਾ ਲੋਪ ਹੋ ਗਿਆ ਕਹਿੰਦਾ ਮਾੜਾ ਜਿਹਾ ਲੋਪ ਹੋ ਗਿਆ ਉਹਨੇ ਜੀ ਉਹ ਫਿਰ ਉਹਦੀ ਰੇਲ ਬਣਾਈ ਉਹਨੇ ਫਿਰ ਦੁਆਰਾ ਫਿਰ ਹਾਂਜੀ ਉਹਨੇ ਦੁਆਰਾ ਮਤਲਬ ਖੰਡ ਪਾਠ ਆਰੰਭ ਕਰਾਇਆ ਤੇ ਇਹ ਯਾਨੀ ਕਿ ਗ੍ਰੰਥੀਆਂ ਦੇ ਪਾਵਰ ਨੈਪ ਦੀ ਵੀ ਗੱਲ ਹੈ ਤੇ ਉਧਰ ਦਲਜੀਤ ਸਿੰਘ ਕਹਿੰਦੇ ਨੇ ਕਿ ਚੀਮਾ ਸਾਹਿਬ ਨੂੰ ਕਹਿ ਦਿਓ ਕਿ ਉਹਨਾਂ ਨੂੰ ਅਕਾਲ ਤਖ਼ਤ ਤੇ ਫੈਲਣ ਕਰ ਲੈਣਾ ਜੀ ਹਾਂਜੀ ਪਤਾ ਨੀ ਉਹਨਾਂ ਨੇ ਇਹ ਕਿਹਾ ਵੀ ਅਕਾਲ ਤਖ਼ਤ ਸਾਹਿਬ ਨੂੰ ਦੱਸੋ ਜੀ ਜਿਹੜੇ ਪਾਵਰ ਨੈਪ ਲੈਂਦੇ ਨੇ ਤੇ ਬਾਕੀ ਰਮੀਸ਼ ਚੰਨਾ ਕਹਿੰਦੇ ਨੇ ਕਿ ਲਖਵਿੰਦਰ ਸਿੰਘ ਆਲਵੇਜ ਪਾਪੂਲਰ ਫਾਰ ਪਾਵਰ ਨੈਪ ਈਵਨ ਐਜ ਐਸ ਐਚ ਓ ਹੁਸ਼ਿਆਰਪੁਰ ਕਹਿੰਦੇ ਬੜਾ ਮਸ਼ਹੂਰ ਸੀ ਜੀ ਐਸ ਐਚ ਓ ਹੁਸ਼ਿਆਰਪੁਰ ਲਖਵਿੰਦਰ ਸਿੰਘ ਪਾਵਰ ਨੈਪ ਲੈਣ ਦੇ ਲਈ ਹਾਂਜੀ ਤੇ ਬਾਕੀ ਪ੍ਰੀਤ ਆਪਣੇ ਕਹਿ ਰਹੇ ਨੇ ਕਿ ਇਸ ਵਾਰ ਕਹਿੰਦੇ ਹਾਰੂਗਾ ਜੀ ਸੁਖਬੀਰ ਬਾਦਲ ਬ੍ਰਦਰ ਅੱਜ ਬਰਾੜ ਸਾਹਿਬ ਨੀ ਆਏ ਹਾਂਜੀ ਉਹ ਵੀ ਕਹਿੰਦੇ ਕਿ ਕਹਿ ਰਹੇ ਨੇ ਕਿ ਪਾਠੀ ਬਹੁਤ ਪਾਵਰ ਨੈਪ ਲੈਂਦੇ ਆ ਹਾਂਜੀ ਹਾਂਜੀ ਇਹਦੀ ਆਪਾਂ ਗੱਲ ਕਰ ਲਈ ਬਰਾੜ ਸਾਹਿਬ ਕੱਲ ਨੂੰ ਆਉਣਾ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਜਗਤਾਰ ਗਿੱਲ ਭਾਜੀ ਹਾਂਗਕਾਂਗ ਵਾਲੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਕਿ ਕੋਲਿਆਂ ਵਾਲੀ ਰੈਲੀ ਵਿਚ ਹਾਂਜੀ ਇਕ ਸ਼ੇਰ ਦੇ ਘੁਰਨੇ ਚ ਜਾ ਕੇ ਲਲਕਾਰਨ ਵਾਲੀ ਗੱਲ ਨਹੀਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਨੋਟਬੰਦੀ ਦੀ ਗੱਲ ਕੀਤੀ ਹੈ ਤੇ ਇਹ ਆਪਾਂ ਕੱਲ ਨੂੰ ਤਕਰੀਬਨ ਕਰਾਂਗੇ ਬਾਕੀ ਕਹਿੰਦੇ ਫਲੋਰਾ ਸਾਹਿਬ ਤੁਹਾਡਾ ਕੀ ਕਹਿਣਾ ਹੈ ਕਿ ਇਸ ਵਾਰ ਕਿ ਭਗਵੰਤ ਮਾਨ ਦੀ ਕਿੱਕਲੀ ਕਦੇ ਕਦੇ ਤਾਂ ਠੀਕ ਲੱਗਦੀ ਹੈ ਪਰ ਜਗ੍ਹਾ ਇਸ ਦਾ ਹਰ ਜਗ੍ਹਾ ਇਸ ਦਾ ਬੋਲਿਆ ਜਾਣਾ ਹੋਛਾਪਣ ਨਹੀਂ ਲੱਗਦਾ ਤੇ ਕਈ ਵਾਰੀ ਜਿੱਦਾਂ ਭਗਵੰਤ ਮਾਨ ਜ਼ਿਆਦਾ ਬੋਲਦਾ ਕਦੇ ਤੇ ਤਾਂ ਕਹਿੰਦੇ ਠੀਕ ਹੈ ਪਰ ਕਈ ਵਾਰੀ ਜ਼ਿਆਦਾ ਹੋਛਾਪਣ ਜਿਹਾ ਨਹੀਂ ਲੱਗਦਾ ਆਪਣੇ ਅਮਰੀਕ ਜੀ ਜਾਂਦੇ ਜਾਂਦੇ ਆਪਾਂ ਟਾਈਮ ਥੋੜਾ ਬਹੁਤ ਰਹਿ ਗਿਆ
ਜੀ ਅਮਰੀਕ ਮੈਨੂੰ ਤਾਂ ਭਗਵੰਤ ਮਾਨ ਦੀ ਜਿਹੜੀ ਸਪੀਚ ਹੈ ਬਹੁਤ ਜ਼ਿਆਦਾ ਹੋਛਾਪਣ ਉਹਦੇ ਜ਼ਿਆਦਾ ਆ ਇਕੋ ਜਿਹੀਆਂ ਗੱਲਾਂ ਹਰੇਕ ਸਟੇਜ ਤੇ ਜਿੱਦਾਂ ਇੱਕ ਨਚਾਰ ਜੇ ਮਗਰ ਗੱਲਾਂ ਕਰੀ ਜਾਣੀਆਂ ਜਿੱਦਾਂ ਸ਼ੁਕਲ ਦੀਆਂ ਗੱਲਾਂ ਕਰੀ ਜਾਣੀਆਂ ਲੋਕਾਂ ਨੂੰ ਹਸਾਉਣ ਦੀਆਂ ਗੱਲਾਂ ਕਰੀ ਜਾਣੀਆਂ ਪਾਲਿਸੀ ਤੋਂ ਹਟ ਕੇ ਗੱਲਾਂ ਕਰੀ ਜਾਣੀਆਂ ਕਈ ਵਾਰੀ ਬਹੁਤ ਜ਼ਿਆਦਾ ਅੱਕ ਵੀ ਜਾਂਦੇ ਤੁਸੀਂ ਉਹੀ ਗੱਲਾਂ ਸੁਣ ਸੁਣ ਕੇ ਉਹੀ ਗੱਲਾਂ ਸੁਣ ਸੁਣ ਕੇ
ਮੈਨੂੰ ਵੀ ਅਮਰੀਕ ਜੀ ਇਹੋ ਲੱਗਦਾ ਵੀ ਜਿੱਦਾਂ ਚੁਟਕਲੇ ਲੋਕ ਸੁਣ ਜਾਂਦੇ ਪਰ ਗੱਲ ਇਹ ਵੀ ਜਦੋਂ ਤੁਸੀਂ ਰੈਲੀ ਕਰਦੇ ਆ ਤਾਂ ਤੁਹਾਨੂੰ ਆਪਣੀਆਂ ਪਾਲਿਸੀਜ਼ ਦੇ ਬਾਰੇ ਗੱਲ ਕਰਨੀ ਚਾਹੀਦੀ ਵੀ ਅਸੀਂ ਕੀ ਕਰ ਰਹੇ ਹਾਂ ਅਸੀਂ ਅਲਟਰਨੇਟਿਵ ਕੀ ਕਰਾਂਗੇ ਹਨਾ ਵਿਆਹ ਦੇਵਾਂਗੇ ਇੱਦਾਂ ਕਰਾਂਗੇ ਸੋ
ਜੀ ਅਮਨਦੀਪ ਜਿੱਦਾਂ ਉਹਦੇ ਭਗਵੰਤ ਮਾਨ ਦੀ ਰੈਲੀ ਦੇ ਵਿੱਚ ਜਿੱਦਾਂ ਬੰਦੇ ਆਏ ਹੁੰਦੇ ਕਾਫੀ ਲੱਖਾਂ ਦੀ ਗਿਣਤੀ ਵਿੱਚ ਉੱਥੇ ਆਏ ਹੁੰਦੇ ਨੌਜਵਾਨ ਤੇ ਉਹ ਇੱਕ ਆਮ ਸੈਂਟੈਂਸ ਬੋਲਦੇ ਹੁੰਦੇ ਆ ਸਾਡੀ ਨੌਜਵਾਨ ਜ਼ਿਆਦਾ 75% ਨਸ਼ੇ ਦੇ ਵਿੱਚ ਆ ਗਈ ਆ ਇਹਦਾ ਮਤਲਬ ਉਹ ਜਿਹੜੇ ਬੈਠੇ ਹੁੰਦੇ ਮੋਹਰੇ ਉਹਨਾਂ ਵਿਚੋਂ 75,000 ਬੰਦਾ ਜਿਹੜਾ ਹੁੰਦਾ ਨੌਜਵਾਨ ਹੁੰਦਾ ਉਹ ਸਾਰੇ ਨਸ਼ੇ ਹੀ ਹੁੰਦੇ ਆ
ਹਾਂਜੀ ਚਲੋ ਇਸ ਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਅਮਰੀਕ ਜੀ ਤੇ ਅੱਜ ਮੈਨੂੰ ਲੱਗਦਾ ਕਿ ਜਾਂਦੇ ਜਾਂਦੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਉਹਦੀਆਂ ਸ਼ੁਭਕਾਮਨਾਵਾਂ ਦਿੰਦੇ ਆ ਤੇ ਜਿਹੜਾ ਲੰਘ ਵੀ ਗਿਆ ਲੰਘ ਰਿਹਾ ਸਾਲ ਇਹ 2016 ਉਸ ਦੇ ਵਿਚ ਜੋ ਚੰਗਾ ਮਾੜਾ ਹੋਇਆ ਉਹਦਾ ਮੁਲਾਂਕਣ ਕਰੋ ਬੈਠ ਕੇ ਸੋਚੋ ਕਿ ਉਸ ਨੂੰ ਹੋਰ ਅਸੀਂ ਕਿੱਦਾਂ ਬਿਹਤਰ ਕਰ ਸਕਦੇ ਸੀ ਕਿਸ ਤਰ੍ਹਾਂ ਅਸੀਂ ਗਾਂਹ ਵਾਸਤੇ ਇਸ ਤੋਂ ਸਿੱਖ ਕੇ ਸੇਧ ਲੈਣੀ ਆ ਸੋ ਅਮਰੀਕ ਜੀ ਇੰਨਾ ਕੁਛ ਕਹਿੰਦੇ ਹੋਏ ਲਈਏ ਇਜਾਜ਼ਤ ਫਿਰ
ਜੀ ਅਮਦੀਪ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜਿਹੜਾ ਕਿ ਕੁਛ ਹੀ ਘੰਟੇ ਬਾਅਦ ਆਸਟ੍ਰੇਲੀਆ ਵਿਚ ਚੜ੍ਹਨ ਵਾਲਾ ਹੈ ਤੇ ਅਮਰੀਕਾ ਕੈਨੇਡਾ ਮਹਾਂਦੀਪਾਂ ਦੇ ਵਿਚ ਇਹ ਹਲੇ ਥੋੜੇ ਜਿਹੇ ਡਿਲੇਡ ਆ ਕੀ ਮਤਲਬ ਏਦਾਂ ਲੱਗਦਾ ਹੁੰਦਾ ਕਿ ਅਸੀਂ ਤਾਂ ਕਾਫੀ ਨਵੇਂ ਸਾਲ ਨੂੰ ਹੰਢਾ ਵੀ ਲਿਆ ਤੇ ਉਹ ਸੈਲੀਬ੍ਰਿਟੀ ਕੀ ਕਰ ਰਹੇ ਹੁੰਦੇ ਆ ਚਲੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅਗਲਾ ਜਿਹੜਾ ਪ੍ਰੋਗਰਾਮ ਮੈਂ ਸ਼ਿਖਰ ਵਰਮ ਤੁਹਾਡੇ ਨਾਲ ਰੂਬਰੂ ਹੋਵਾਂਗਾ ਉਹ 2017 ਦਾ ਪਹਿਲਾ ਦਿਲ ਵਾਲੀ ਗੱਲ ਪ੍ਰੋਗਰਾਮ ਹੋਏਗਾ
ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੈਡੀ ਤੋਂ 24 ਘੰਟੇ 7 ਦਿਨ ਪੋਡਕਾਸਟ ਦੇ ਵਿਚ ਪ੍ਰੋਗਰਾਮ ਛੇਤੀ ਹੀ ਉਪਲਬਧ ਹੋ ਜਾਵੇਗਾ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਅਗਰ ਵਟਸਐਪ ਤੇ ਚਾਹੀਦਾ ਹੋਵੇ ਤਾਂ ਨੰਬਰ ਭੇਜ ਦੇਣਾ ਕੱਲ ਨੂੰ ਅਸੀਂ ਦੋਨੋਂ ਪ੍ਰੋਗਰਾਮ ਵੀਕਐਂਡ ਤੇ ਭੇਜਾਂਗੇ ਸੋ ਇੰਨਾ ਕੁਛ ਕਹਿੰਦੇ ਹੋਏ ਆਪਣੇ ਸਪੋਂਸਰ ਦਾ ਵੀ ਧੰਨਵਾਦ ਕਰਦਾ ਉਨ੍ਹਾਂ ਦੇ ਸੁਨੇਹੇ ਵੀ ਲਾਣਾ ਤੇ ਤਹਿ ਦਿਲੋਂ ਧੰਨਵਾਦ ਤੁਹਾਡਾ ਸਾਰੇ ਸਰੋਤਿਆਂ ਦਾ ਜਿਹੜਾ ਸਾਡੇ ਨਾਲ ਦਿਨ ਰਾਤ ਖੜੇ ਨੇ ਹਮੇਸ਼ਾ ਹੀ ਤੇ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਨੇ ਤੇ ਸਾਡੇ ਵੱਲੋਂ ਵੀ ਜੀ ਸ਼ੁਭਕਾਮਨਾਵਾਂ ਸਤਿ ਸ੍ਰੀ ਅਕਾਲ
ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਗੁੱਤ ਦਾ ਪਰਾਂਦਾ ਸ਼ੱਕੀ ਫੜਕਣ ਨਾ ਦੇ ਦੇ ਚਿੜੀਆਂ ਬੁੱਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉਂ ਪੱਗਦੀਆਂ ਚੜੀਆਂ ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਸਾਰਾ ਕੁੰਡਲਾਂ ਵੇਖ ਕਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਦੋ ਡਿੰਪਲ ਵਾਲੀਆਂ ਗੱਲਾਂ ਬਣ ਕੇ ਕਸ਼ਮੀਰ ਹੋਸ਼ਾਂ ਸੰਭਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀ
ਬਿੱਲੋ ਸਾਨੂੰ ਉਮਰਾਂ ਦੀ ਕੈਦ ਮਨ ਜ਼ੋਰਿਆ ਭਾਵੇਂ ਤੇਰੇ ਹੁਸਨਾਂ ਦੀ ਪਹੁੰਚ ਬੜੀ ਦੂਰ ਆ ਅੱਖਾਂ ਨਾਲ ਬਿੰਨ ਦੇ ਕਲੇਜਾ ਪਰਵਾਨੀ ਸਾਨੂੰ ਚਲਾਉਂਦਾ ਤੇਰੇ ਮੁਕੜੇ ਦਾ ਨੂਰ ਆ ਨੀ ਮੈਂ ਕਿੰਨਾ ਕੁਝ ਸਹਿ ਰਿਹਾ ਹੋ ਕੇ ਨੇੜੇ ਨੇੜੇ ਦੂਰ ਰਹਿ ਰਿਹਾ ਅੱਖਾਂ ਤੇਰੀ ਲੋਡਡ ਦਨਾਲੀਆਂ ਚਿੱਲੇ ਨੀ ਜਾਣ ਬਿੱਲੋ ਚੱਟ ਆ ਕਹਿ ਰਿਹਾ ਲੈਣੀ ਜਾਣ ਬਿੱਲੋ ਚੱਟਾਂ ਕਹਿ ਰਿਹਾ
ਭੁਗਤਣ ਹਾਈ ਕੋਰਟ ਤਰੀਕਾ ਹੁਸਨਾਂ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਭੁਗਤਣ ਹਾਈ ਕੋਰਟ ਤਰੀਕਾ ਹੁਸਨਾਂ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਪਲਕਾਂ ਦੀ ਪਲਕਾਂ ਦੀ ਫਾਇਰਿੰਗ ਅੱਗੇ ਫੇਲ ਸੰਤਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ
ਲੈਣੀ ਜਾਣ ਬਿੱਲੋ ਚੱਟਾਂ ਕਹਿ ਰਿਹਾ
ਲੋਡੜ ਦੋ ਨਾਲੀਆਂ
ਲੈਣੀ ਜਾਣ ਬਿੱਲੋ ਚੱਟਾਂ ਕਹਿ ਰਿਹਾ
ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ